फुलिए की चेते रखिए की सुनिए सुनाइए आओ रल मिले इस मिट्टी ते एक पंजाब वसाइए।
इस जज्बे ते जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड उठदे ने। हर बुधवार सवेरे 8 to 10 हरमन रेडियो ते सुखप्रीत नाल लहरां लहरां। सवेर दी फिजा च घुली पौणा दी महक पंछियां दी चहचहाट नवे दिन नाल जुड़े कुछ सुपने उम्मीदां ख्वाहिशां कुछ गल्लां कुछ यादां भुल जाण दी ख्वाहिश ते कुछ समां कुछ गल्लां जिंदगी दे पल्ले बन अगे तुरे जाण दी लोच। मार्च दा महीना 7 तरीक हो गई है जी अज ते साल 2018 दा ए नवा नरोआ दिन। आओ इस दिन दी शुरुआत करिए मुस्कुरा के गुदगुदा के ते हस गा के ते चलो जी फिर स्माइल प्लीज ते इस स्माइल दे नाल मैं सुखप्रीत एडिलेड स्टूडियो तो हाजिर हां जी तुहाडा प्रोग्राम लहरां लैके। सो मेरे वालों प्यार भरी सत श्री अकाल आदाब नमस्ते गुड मॉर्निंग ते चलो फिर एक मुस्कुराहट दे नाल फतेह सांझी करदे हां जी। वाहेगुरु जी का खालसा वाहेगुरु जी की फतेह। सरबजीत भाजी पटियाला स्टूडियो तो प्रोग्राम दी तकनीकी देख रेख लई साडे नाल ने। सो सब दा जी प्रोग्राम दे विच बहुत बहुत स्वागत है। सो शुक्र है उस अकाल पुरख परमात्मा दा जिसने जिंदगी दे विच एक होर प्यारा जिहा दिन जिहड़ा ऐड कर दिता है। सो ए दिन सारे संसार ते खुशियां खेड़े लैके आवे रब दी रजा नूं खेड़े ਪ੍ਰਵਾਨ ਕਰਨ ਦਾ ਜਿਹੜਾ ਸਾਨੂੰ ਵੱਲ ਆਵੇ ਦਿਲਾਂ ਦੇ ਵਿੱਚੋਂ ਵੈਰ ਵਿਰੋਧ ਈਰਖਾ ਦੇ ਐਬਾਂ ਨੂੰ ਕੱਢ ਕੇ ਪਿਆਰ ਤੇ ਹਮਦਰਦੀ ਦਾ ਜਜ਼ਬਾ ਰੱਖ ਸਕੀਏ। ਸੋ ਅੱਜ ਦੀ ਸਵੇਰ ਬੁੱਧਵਾਰ ਦੀ ਸਵੇਰ ਜੀ ਬੜੀ ਫੇਵਰੇਟ ਹੁੰਦੀ ਹੈ ਮੇਰੀ ਕਿਉਂਕਿ ਤੁਹਾਡੇ ਨਾਲ ਬੈਠ ਕੇ ਗੱਲਾਂ ਬਾਤਾਂ ਦੀ ਝੜੀ ਲਾ ਲਈ ਦੀ ਹੈ। ਸੋ ਅੱਜ ਕਾਫੀ ਸਮੇਂ ਬਾਅਦ ਅਸੀਂ ਪ੍ਰੋਗਰਾਮ ਦੇ ਵਿੱਚ ਬਰਾੜ ਸਾਹਿਬ ਨੂੰ ਵੀ ਸ਼ਾਮਿਲ ਕਰਨਾ ਹੈ। ਬਰਾੜ ਸਾਹਿਬ ਜਿਹੜੇ ਪੰਜਾਬ ਦੇ ਆਪਣੇ ਫੇਰੀ ਤੇ ਗਏ ਹੋਏ ਸੀ ਵਾਪਿਸ ਮੁੜ ਆਏ ਨੇ। ਸੋ ਅੱਜ ਅਸੀਂ ਉਹਨਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਲਹਿਰਾਂ ਲਾਉਣੀਆਂ ਨੇ ਉਹਨਾਂ ਦੀਆਂ ਗੱਲਾਂ ਵੀ ਸੁਣਨੀਆਂ ਨੇ ਕੀ ਪੰਜਾਬ ਦੇ ਵਿੱਚ ਕੀਤਾ ਉਹਨਾਂ ਨੇ ਔਰ ਵੈਸੇ ਵੀ ਹਨਾ ਸਾਨੂੰ ਬਾਹਰ ਬੈਠਿਆਂ ਨੂੰ ਤੇ ਪੰਜਾਬ ਦੀਆਂ ਗੱਲਾਂ ਰੱਬ ਸੁਣਾਵੇ। ਅੱਜ ਤੇ ਅਸੀਂ ਬਸ ਠੋਡੀ ਤੇ ਹੱਥ ਰੱਖ ਕੇ ਬੈਠ ਜਾਣਾ ਤੇ ਬਰਾੜ ਸਾਹਿਬ ਤੋਂ ਗੱਲਾਂ ਸੁਣਨੀਆਂ ਨੇ। ਸੋ ਐਡੀਲੇਡ ਦੀ ਗੱਲ ਕਰਾਂ ਤਾਂ ਜੀ ਬੜੀ ਸੋਹਣੀ ਸਵੇਰ ਚੜੀ ਹੋਈ ਹੈ ਨੀਲਾ ਅਸਮਾਨ ਤੇ ਸੋਨੇ ਵਰਗੀਆਂ ਕਿਰਨਾਂ ਪੈ ਰਹੀਆਂ ਨੇ ਬਾਹਰ ਜੇ ਮੈਂ ਦੇਖਾਂ ਤੇ ਸਾਰੀ ਜਿਹੜੀ ਕੁਦਰਤ ਹੈ ਉਹਦੇ ਉੱਤੇ ਬਨਸਪਤੀ ਤੇ ਬਹੁਤ ਹੀ ਪਿਆਰਾ ਜਿਹਾ ਨਜ਼ਾਰਾ ਔਰ ਇਹ ਜਿਹੜੀ ਅੱਜ ਕੱਲ ਜਿਹੜਾ ਐਡੀਲੇਡ ਦਾ ਮੌਸਮ ਮਿਜ਼ਾਜ ਵੈਸੇ ਹੀ ਕੁਛ ਬਦਲਿਆ ਜੀ ਬਹੁਤ ਹੀ ਸੋਹਣਾ ਬਹੁਤ ਹੀ ਸੁਰਮਈ ਬਹੁਤ ਹੀ ਸੰਗੀਤਮਈ ਹੋਇਆ ਹੈ ਕਿਉਂਕਿ ਪ੍ਰਿੰਸੀਪਲ ਸੁਖਵੰਤ ਸਿੰਘ ਹੁਣੀ ਜਿਹੜੇ ਆਏ ਹੋਏ ਨੇ ਆਪਣੇ ਜਥੇ ਦੇ ਨਾਲ। ਸੋ ਪਿਛਲੇ 2 ਦਿਨਾਂ ਤੋਂ ਐਡੀਲੇਡ ਦੇ ਵਿੱਚ ਗੁਰਮਤਿ ਸੰਗੀਤ ਦਾ ਜਿਹੜੀ ਧਾਰਾ ਉਹ ਵਹਿ ਰਹੀ ਹੈ। ਸੋ ਬਹੁਤ ਹੀ ਆਨੰਦਿਤ ਆ ਜੀ 31ਵੀਆਂ ਸਿੱਖ ਖੇਡਾਂ ਦੇ ਰਿਕਾਰਡਿੰਗ ਜਿਹੜੇ ਇਹ ਰਾਗਮਾਲਾ ਤਹਿਤ ਗੁਰਮਤਿ ਸੰਗੀਤ ਰਾਗਬੱਧ ਗੁਰਮਤਿ ਸੰਗੀਤ ਜਿਹੜਾ ਉਹ ਪੂਰੇ ਆਸਟ੍ਰੇਲੀਆ ਦੇ ਵਿੱਚ ਅਮਨਦੀਪ ਜੀ ਦੀ ਹਿੰਮਤ ਦੇ ਨਾਲ ਕਰਵਾਇਆ ਜਾ ਰਿਹਾ ਹੈ। ਸੋ ਇਸ ਦਾ ਲਾਹਾ ਅਸੀਂ ਐਡੀਲੇਡ ਵਾਲੇ ਖੱਟ ਰਹੇ ਨੇ। ਇਸ ਤੋਂ ਪਹਿਲਾਂ ਪਰਥ ਦੇ ਵਿੱਚ ਵੀ ਜਿਹੜੇ ਸਮਾਗਮ ਹੋ ਚੁੱਕੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਲਹਿਰ ਆ ਪੂਰੇ ਆਸਟ੍ਰੇਲੀਆ ਨੂੰ ਆਪਣੇ ਸੰਗੀਤਮਈ ਰੰਗ ਦੇ ਵਿੱਚ ਰੰਗ ਲਏਗੀ ਜੀ। ਸੋ ਜ਼ਰੂਰ ਹੀ ਜੇ ਕਿਉਂਕਿ ਪੂਰੇ ਆਸਟ੍ਰੇਲੀਆ ਦੇ ਵਿੱਚ ਇਹ ਜਿਹੜੇ ਕੀਰਤਨ ਹੋ ਰਹੇ ਨੇ ਸੋ ਜ਼ਰੂਰ ਹੀ ਸੁਣਨ ਜਾਓ ਔਰ ਜ਼ਰੂਰ ਹੀ ਲਾਹਾ ਲਓ ਕਿਉਂਕਿ ਇੱਕ ਜੇ ਗੱਲ ਕਰਾਂ ਤੇ ਸੰਗੀਤਕ ਤੇ ਗੁਰਮੁਖ ਜਿਹੜਾ ਗੁਰਬਾਣੀ ਹੈ ਉਹਨਾਂ ਦੋਨਾਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਜਿਹੜਾ ਪ੍ਰਿੰਸੀਪਲ ਸੁਖਵੰਤ ਸਿੰਘ ਹੁਣੀ ਆਮ ਲੋਕਾਂ ਤੱਕ ਪਹੁੰਚਾ ਰਹੇ ਨੇ। ਸੋ ਤੁਸੀਂ ਵੀ ਜ਼ਰੂਰ ਲਾਹਾ ਖੱਟਿਓ ਜੀ। ਸੋ ਪ੍ਰੋਗਰਾਮ ਦੇ ਵਿਚ ਅੱਜ ਬਰਾੜ ਸਾਹਿਬ ਨੂੰ ਵੀ ਸ਼ਾਮਿਲ ਕਰਨਾ ਆ ਅਸੀਂ ਤੇ ਕੁਝ ਗਾਣੇ ਕੁਝ ਫਰਮਾਇਸ਼ਾਂ ਤੁਹਾਡੀ ਪਸੰਦ ਦੇ ਗੀਤ ਜਿਹੜੇ ਪ੍ਰੋਗਰਾਮ ਦੇ ਵਿਚ ਚਲਾਉਣੇ ਨੇ ਸੋ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸੁਣਦੇ ਆ ਜੀ ਇਹ ਪਿਆਰਾ ਜਿਹਾ ਗੀਤ ਤੇ ਫੇਰ ਅੱਗੇ ਵਧਦੇ ਆ ਜੀ
ਕਮਲੀ ਯਾਰ ਦੀ ਕਮਲੀ ਕਮਲੀ ਯਾਰ
ਅਰਸ਼ਦੀਪ ਤੇ ਹੰਸਰਾਜ ਹੰਸ, ਬਹੁਤ ਹੀ ਪਿਆਰਾ ਗੀਤ ਸੂਫੀਆਨਾ ਅੰਦਾਜ਼ ਦੇ ਵਿੱਚ ਉਹਨਾਂ ਨੇ ਗਾਇਆ ਹੋਇਆ ਹੈ। ਸੋ ਬਹੁਤ ਹੀ ਪਿਆਰਾ ਜੀ, ਔਰ ਜ਼ਰੂਰ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋਣਾ। ਸੋ ਵਧੀਆ ਸੰਗੀਤ ਸੁਣਨਾ ਚਾਹੀਦਾ ਹੈ ਜੀ, ਜਿਵੇਂ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਜਿੱਦਾਂ ਹੈਲਦੀ ਈਟਿੰਗ ਹੁੰਦੀ ਹੈ ਉਦਾਂ ਹੈਲਦੀ ਮਿਊਜ਼ਿਕ ਜਿਹੜਾ ਉਹ ਵੀ ਤੁਹਾਡੀ ਰੂਹ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ। ਵੈਸੇ ਤੇ ਸੰਗੀਤ ਸੰਗੀਤ ਹੀ ਹੁੰਦਾ ਹੈ ਜੀ, ਜਿਵੇਂ ਅੱਜ ਕੱਲ ਫੇਰ ਤੋਂ ਮੈਂ ਕਲਾਸੀਕਲ ਸੰਗੀਤ ਦੀ ਸੁਰਾਂ ਦੇ ਵਿੱਚ ਡੁੱਬੀ ਹੋਈ ਹਾਂ। ਸੋ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਅੱਜ ਕੱਲ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਹੋਣਾ ਜੀ ਅਤੇ ਉਹਨਾਂ ਦੇ ਜਥੇ ਨੂੰ ਸੁਣਨ ਦਾ। ਸੋ ਸੂਫੀਆਨਾ ਵੀ ਹੈ ਤੇ ਸੰਗੀਤਕ ਵੀ ਹੈ ਜੀ। ਸੋ ਅੱਜ ਕੱਲ ਮਿਜ਼ਾਜ ਬਹੁਤ ਹੀ ਵਧੀਆ, ਉਹਨਾਂ ਦਾ ਜਥਾ ਪੂਰੇ ਆਸਟ੍ਰੇਲੀਆ ਦੇ ਵਿੱਚ ਆਪਣੇ ਸੰਗੀਤ ਤੇ ਜਿਹੜੇ ਕਲਾ ਆ ਉਹਦਾ ਪ੍ਰਦਰਸ਼ਨ ਕਰਨ ਵਾਲਾ ਹੈ। ਸੋ ਜ਼ਰੂਰ ਹੀ ਉਹਨਾਂ ਨੂੰ ਸੁਣਿਓ ਤੁਸੀਂ। ਸੋ ਟਾਈਮ ਹੋ ਗਿਆ ਜੀ 7:00 ਤੇ ਹੋ ਚੁੱਕੇ ਨੇ, ਬਹੁਤ ਹੀ ਪਿਆਰੀ ਜਿਹੀ ਸਵੇਰ ਦਾ ਆਗਾਜ਼ ਹੋ ਚੁੱਕਾ ਔਰ ਤੁਸੀਂ ਵੀ ਜ਼ਰੂਰੀ ਕਿਵੇਂ ਮਾਣ ਰਹੇ ਹੋ ਅੱਜ ਦੀ ਸਵੇਰ ਨੂੰ। ਸੋ ਪੱਛਮੀ ਦੇਸ਼ਾਂ ਦੇ ਦੁਪਹਿਰ ਜਾਂ ਸ਼ਾਮ ਢਲ ਰਹੀ ਹੋਣੀ ਹੈ। ਸੋ ਜਿੱਥੇ ਕਿਤੇ ਵੀ ਬੈਠੇ ਹੋ ਜੀ, ਹਰਮਨ ਰੇਡੀਓ ਦਾ ਵਿੱਚ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰਕੇ ਸੋ ਮੈਸੇਜਿਸ ਤੁਸੀਂ ਕਰ ਸਕਦੇ ਹੋ request@harmanradio.com ਈਮੇਲ ਰਾਹੀਂ ਜਾਂ @harmanradio ਟੈਲੀਗ੍ਰਾਮ ਰਾਹੀਂ ਵੀ ਤੁਸੀਂ ਆਪਣੇ ਮੈਸੇਜਿਸ ਜਿਹੜੇ ਨੇ ਉਹ ਸਾਡੇ ਤੱਕ ਪਹੁੰਚਾ ਸਕਦੇ ਨੇ। ਸੋ ਸੰਦੀਪ ਰਾਏ ਹੁਣੀ ਤੇ ਰਾਜ ਮਹਿੰਦਰ ਸਿੰਘ ਹੁਣਾਂ ਨੇ ਆਪਣੀ ਹਾਜ਼ਰੀ ਸਤਿ ਸ੍ਰੀ ਅਕਾਲ ਜੀ, ਹਾਜ਼ਰੀ ਕਬੂਲ ਹੋਵੇ, ਬਿਲਕੁਲ ਜੀ ਕਬੂਲ ਹੈ ਜੀ, ਬਹੁਤ ਬਹੁਤ ਸਵਾਗਤ ਹੈ ਜੀ, ਹੋਰ ਸੁਣਾਓ ਕੀ ਹਾਲ ਚਾਲ ਹੈ। ਤੇ ਲਓ ਜੀ ਰਾਜ ਮਹਿੰਦਰ ਸਿੰਘ ਹੁਣੀ ਵੀ ਆ ਜੀ ਤੇ ਨਾਲ ਇਹਨਾਂ ਨੇ ਲਿਖਿਆ ਹੈ ਕਿ ਦੁੱਖ ਸੁੱਖ ਤਾਂ ਦਾਤਿਆ ਤੇਰੀ ਕੁਦਰਤ ਦੇ ਅਸੂਲ ਨੇ, ਬਸ ਇੱਕੋ ਅਰਦਾਸ ਆ ਤੇਰੇ ਅੱਗੇ, ਜੇ ਸੁੱਖ ਨੇ ਤਾਂ ਨਿਮਰਤਾ ਬਖਸ਼ੀ। ਬਹੁਤ ਹੀ ਵਧੀਆ, ਬਹੁਤ ਹੀ ਖੂਬਸੂਰਤ ਜੀ। ਸੋ ਇਹੋ ਜਿਹੇ ਵਧੀਆ ਵਧੀਆ ਵਿਚਾਰਾਂ ਦੇ ਨਾਲ ਸਾਡੇ ਬਹੁਤ ਸ਼ੁਕਰੀਆ, ਸਵਾਗਤ ਹੈ ਜੀ। ਤੇ ਨਾਲ ਹੀ ਅਸੀਂ ਬਹੁਤ, ਮੈਨੂੰ ਲੱਗਦਾ ਕਿ ਕਈ ਚਿਰ ਹੀ ਹੋ ਗਿਆ ਹਨਾ, ਅਜੇ ਭਾਵੇਂ ਮਹੀਨਾ ਕੀ ਸਵਾ ਮਹੀਨਾ ਹੀ ਹੋਇਆ, ਬਰਾੜ ਸਾਹਿਬ ਨੂੰ ਪਿੱਛੋਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਬਹੁਤ ਮਿਸ ਕੀਤਾ। ਸੋ ਦੁਬਾਰਾ ਬਰਾੜ ਸਾਹਿਬ ਸਾਡੇ ਨਾਲ ਫੇਰ ਸ਼ਾਮਿਲ ਹੋਣਗੇ, ਹੁਣ ਲਹਿਰਾਂ ਲੱਗਿਆ ਕਰਨੀਆਂ ਨੇ। ਸੋ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਭਾਜੀ,
ਸਤਿ ਸ਼੍ਰੀ ਅਕਾਲ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਆ ਜੀ ਉਹਨਾਂ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਏਗਾ ਤੇ ਕੋਸ਼ਿਸ਼ ਕਰਾਂਗੇ ਜੀ, ਜਿਹੜੀ ਪਿਛਲੇ ਦਿਨਾਂ ਦੇ ਵਿੱਚ ਕਮੀ ਰਹੀ ਆ ਜਾਂ ਹਾਜ਼ਰੀ ਨਹੀਂ ਲਾ ਸਕੇ ਤਾਂ ਉਹਨੂੰ ਪੂਰਾ ਕਰਨ ਦੀ ਆਉਣ ਵਾਲੇ ਦਿਨਾਂ ਦੇ ਵਿੱਚ।
ਬਿਲਕੁਲ ਬਰਾੜ ਸਾਹਿਬ, ਜਿਹੜੀਆਂ ਮੈਨੂੰ ਵੀ ਜੀ ਲੈ ਲਈਏ ਪਹਿਲਾਂ ਅਸੀਂ ਤੇ ਬ੍ਰੇਕ ਤੋਂ ਬਾਅਦ ਫੇਰ ਅਸੀਂ ਬਰਾੜ ਸਾਹਿਬ ਨਾਲ ਅੱਜ ਖੂਬ ਸਾਰੀਆਂ ਗੱਲਾਂ ਕਰਨੀਆਂ, ਉਹਨਾਂ ਦੀ ਪੰਜਾਬ ਫੇਰੀ ਬਾਰੇ ਵੀ ਪੁੱਛਣਾ ਹੈ। ਸੋ ਇੱਕ ਬ੍ਰੇਕ ਲੈਣੇ ਆ, ਉਸ ਤੋਂ ਬਾਅਦ ਮਿਲ Thank you. ਜੀ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਜੀ, ਲਹਿਰਾਂ ਤੋਂ ਥੋੜੀ ਜਿਹੀ ਟੈਕਨੀਕਲ ਪ੍ਰੋਬਲਮ ਦੇ ਆਉਣ ਕਰਕੇ ਜਿਹੜਾ ਪ੍ਰੋਗਰਾਮ ਵਿੱਚੋਂ ਤੁਸੀਂ ਨਹੀਂ ਸੁਣ ਸਕੇ ਉਹਦੇ ਲਈ ਮਾਫੀ ਚਾਹੁੰਦੇ ਹਾਂ ਜੀ। ਬਸ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਬਰਾੜ ਸਾਹਿਬ ਨੂੰ ਪ੍ਰੋਗਰਾਮ ਦੇ ਵਿੱਚ ਲੈਂਦੇ ਹਾਂ ਤੇ ਨਾਲ ਗੱਲਬਾਤ ਕਰਨੀ ਆ ਅੱਜ ਉਹਨਾਂ ਦੇ, ਅਸੀਂ ਉਹਨਾਂ ਦੀ ਪੰਜਾਬ ਫੇਰੀ ਦੇ ਰਿਗਾਰਡਿੰਗ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਉਹਨਾਂ ਨਾਲ। ਸੋ ਮਿੰਟੂ ਭਾਜੀ ਮੇਰੀ ਆਵਾਜ਼ ਸੁਣ ਰਹੇ ਹੋ ਤੁਸੀਂ?
ਬਿਲਕੁਲ ਜੀ ਬਿਲਕੁਲ, ਪਹਿਲਾਂ ਥੋੜੀ ਜਿਹੀ ਪ੍ਰੋਬਲਮ ਆਈ ਸੀ, ਹੁਣ ਆਲ ਗੁੱਡ ਆ ਜੀ।
ਜੀ ਸੋ ਅੱਜ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਤੁਹਾਡੇ ਤੇ ਆਪਣੇ ਸਰੋਤਿਆਂ ਦੇ ਵਿਚਕਾਰ, ਮੈਨੂੰ ਪਤਾ ਕਿ ਉਹਨਾਂ ਨੇ ਵੀ ਤੁਹਾਨੂੰ ਬਹੁਤ ਮਿਸ ਕੀਤਾ ਜੀ ਹਰ ਪ੍ਰੋਗਰਾਮ ਦੇ ਵਿੱਚ। ਸੋ ਕਿਵੇਂ ਰਹੀ ਤੁਹਾਡੀ ਪੰਜਾਬ ਦੀ ਜਿਹੜੀ ਫੇਰੀ ਹੈ, ਛੁੱਟੀਆਂ ਕਿਵੇਂ ਰਹੀਆਂ ਤੁਹਾਡੀਆਂ?
ਬਿਲਕੁਲ ਜੀ, ਛੁੱਟੀਆਂ ਦੇਖੋ ਹਰ ਵਾਰ ਦੀ ਤਰ੍ਹਾਂ ਉਹੀ ਭੱਜ ਨੱਸ ਸੀ ਛੁੱਟੀਆਂ ਦੇ ਵਿੱਚ, ਤੇ ਉਸੇ ਭੱਜ ਨੱਸ ਦੇ ਵਿੱਚ ਹੀ ਜਿਹੜਾ ਅਸੀਂ ਕੋਸ਼ਿਸ਼ ਕੀਤੀ ਆਪਦੀ ਜਿਹੜੀ ਕੰਮ ਵੀ ਕਰਨ ਦੀ ਤੇ ਸਾਂਝ ਵੀ ਪਾਉਣ ਦੀ ਸਾਰਿਆਂ ਨਾਲ, ਤੇ ਨਾਲ ਨਾਲ ਪਰਿਵਾਰ ਨੂੰ ਵੀ ਸਮਾਂ ਦੇਣ ਦੀ ਕੋਸ਼ਿਸ਼ ਕੀਤੀ। ਸੋ ਉਹੀ ਜਿਹੀਆਂ ਛੁੱਟੀਆਂ ਸੀ ਜੀ, ਇਧਰੋਂ ਜਾਣ ਵੇਲੇ ਹੁੰਦਾ ਵੀ ਛੇਤੀ ਜਾਈਏ ਤੇ ਉਧਰੋਂ ਆਉਣ ਵੇਲੇ ਫਿਰ ਫਿਕਰ ਜਿਹਾ ਸੀਗਾ ਵੀ ਹੁਣ ਜਾਣਾ ਪੈਣਾ ਜਾਂ ਉੱਥੇ ਕੰਮ ਦਾ ਕੀ ਬਣੂਗਾ, ਬਸ ਏਦਾਂ ਕਰਕੇ ਫਿਕਰਾਂ ਜੀ ਲੰਘ ਗਿਆ ਸਾਰਾ ਟਾਈਮ।
ਜੀ ਬਿਲਕੁਲ। ਸੋ ਅੱਛਾ ਭਾਜੀ ਇੱਕ ਗੱਲ ਦੱਸੋ, ਆ ਕੇ ਤੁਹਾਨੂੰ ਤਾਂ ਵੈਸੇ ਬਿਜ਼ੀ ਬੜਾ ਸ਼ਡਿਊਲ ਹੁੰਦਾ ਹਨਾ, ਆ ਕੇ ਦਿਲ ਲੱਗ ਜਾਂਦਾ?
ਇੱਕ ਵਾਰ ਤਾਂ ਜ਼ਰੂਰ ਅਸਰ ਪੈਂਦਾ, ਪਰ ਜਦੋਂ ਤੁਸੀਂ ਆਪਣੇ ਆਪ ਨੂੰ ਬਿਜ਼ੀ ਕਰ ਲੈਂਦੇ ਹੋ ਤਾਂ ਫਿਰ ਮੈਨੂੰ ਨਹੀਂ ਲੱਗਦਾ ਕੋਈ ਪ੍ਰੋਬਲਮ ਆਉਂਦੀ ਆ। ਸੋ ਇਹੀ ਕਾਰਨ ਹੁੰਦਾ ਵੀ ਜੇ ਤੁਸੀਂ ਬਿਜ਼ੀ ਹੋ ਤਾਂ ਕੋਈ ਪ੍ਰੋਬਲਮ ਨਹੀਂ।
ਜੀ ਬਿਲਕੁਲ। ਰਾਜਮਹਿੰਦਰ ਸਿੰਘ ਹੁਣਾਂ ਨੇ ਵੀ ਵਧਾਈਆਂ ਭੇਜੀਆਂ ਤੁਹਾਨੂੰ, ਕਹਿੰਦੇ ਮਿੰਟੂ ਭਾਜੀ ਪਰਿਵਾਰ ਵੱਡਾ ਹੋਣ ਤੇ ਵਧਾਈਆਂ। ਸੋ ਬਿਲਕੁਲ ਜੀ, ਸਾਰੇ ਹਰਮਨ ਪਰਿਵਾਰ ਵੱਲੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਬੇਟੇ ਦੀ, ਤੁਸੀਂ
ਬਹੁਤ ਮਿਹਰਬਾਨੀ ਜੀ। ਜੀ ਜੀ ਸਾਰੇ ਪਾਸਿਓਂ ਹੀ ਵਧਾਈਆਂ ਮਿਲ ਰਹੀਆਂ ਜੀ, ਤੇ ਸਾਰਿਆਂ ਦੇ ਅਸੀਂ ਸ਼ੁਕਰ ਗੁਜ਼ਾਰ ਹਾਂ, ਸਾਰਾ ਪਰਿਵਾਰ ਸ਼ੁਕਰ ਗੁਜ਼ਾਰ ਹਾਂ। ਸੋ ਇਹ ਤਾਂ ਜੀ ਇੱਕ ਜੀਵਨ ਦੇ ਪੜਾਅ ਇੱਕ ਇੱਕ ਕਰਕੇ ਜਿਹੜੀ ਅਸੀਂ ਅੱਗੇ ਵੱਧਦੇ ਜਾ ਰਹੇ ਹਾਂ, ਤੇ ਇਹ ਸਮਝ ਨਹੀਂ ਆਉਂਦੀ ਵੀ ਇਹਨਾਂ ਵਿੱਚ ਖੁਸ਼ੀ ਮਨਾਈ ਜਾਵੇ ਜਾਂ ਬੰਦਾ ਇਸ ਗੱਲ ਨੂੰ ਕਹੇ ਵੀ ਹਾਂ ਮੈਂ ਮੇਰਾ ਜਿਹੜਾ ਸਮਾਂ ਕਾਲ ਆ ਜਿਹੜਾ ਉਹ ਘਟਦਾ ਜਾ ਰਿਹਾ। ਪਰ ਦੇਖੋ ਵੇਲੇ ਵੇਲੇ ਸਿਰ ਹਰ ਚੀਜ਼ ਨੂੰ ਉਸੇ ਢੰਗ ਨਾਲ ਇੰਜੋਏ ਕਰਨਾ ਹੀ ਜ਼ਿੰਦਗੀ ਆ। ਸੋ ਜਿਹੜਾ ਵੀ ਅਹੁਦਾ ਰੁਤਬਾ ਤੁਹਾਨੂੰ ਕੁਦਰਤ ਦਿੰਦੀ ਆ ਉਹਨੂੰ ਮੰਨਣਾ ਚਾਹੀਦਾ ਤੇ ਉਹਦੇ ਉਹਦੇ ਮੁਤਾਬਕ ਹੀ ਆਪਦਾ ਜੀਵਨ ਜਾਂਚ ਬਣਾਉਣੀ ਚਾਹੀਦੀ ਆ।
ਜੀ ਬਿਲਕੁਲ। ਸੋ ਜੋਗਿੰਦਰ ਸਿੰਘ ਸੋਹੀ ਹੁਣੀ ਵੀ ਆ ਗਏ ਨੇ ਜੀ, ਤੇ ਗੁਡ ਮਾਰਨਿੰਗ ਬੁਲਾ ਰਹੇ ਨੇ ਸਾਨੂੰ ਤੇ ਕਹਿ ਰਹੇ ਨੇ ਬਰਾੜ ਸਾਹਿਬ ਵੈਲਕਮ ਬੈਕ ਟੂ ਆਸਟ੍ਰੇਲੀਆ, ਕੰਗ੍ਰੈਚੁਲੇਸ਼ਨਸ ਫਾਰ ਯੂਅਰ ਸਨ ਐਂਡ ਆਲਵੇਸ ਇੰਗੇਜਮੈਂਟ, ਕਹਿੰਦੇ ਇੰਜੋਇੰਗ ਯੂਅਰ ਪ੍ਰੋਗਰਾਮ। ਬਹੁਤ ਬਹੁਤ ਸ਼ੁਕਰੀਆ ਜੋਗਿੰਦਰ ਸਿੰਘ ਜੀ। ਸੋ ਮੁਬਾਰਕਾਂ ਦੇ ਰਹੇ ਨੇ ਜੋਗਿੰਦਰ ਸਿੰਘ ਹੁਣੀ ਵੀ। ਤੇ ਭਾਜੀ ਤੁਸੀਂ ਇੱਕ ਗੱਲ
ਕੁੜੀ ਵਾਲਿਆਂ ਨੂੰ
ਕਹਿ ਦਿੱਤੀ ਸੀਗੀ, ਸਾਡਾ ਪਰਿਵਾਰ ਬਹੁਤ ਵੱਡਾ ਆ ਤੇ ਬਰਾਤੀਆਂ ਦਾ ਕੋਈ ਅੰਦਾਜ਼ਾ ਨਹੀਂ ਹੋਣਾ ਵੀ ਕਿੰਨੇ ਕੁ ਹੋ ਸਕਦੇ ਆ।
ਬਿਲਕੁਲ ਜੀ ਬਿਲਕੁਲ। ਦੇਖੋ ਇਹ ਇੱਕ ਕਹਿ ਸਕਦੇ ਹੁੰਦੇ ਕਈ ਚੀਜ਼ਾਂ ਦੇ ਫਾਇਦੇ ਹੁੰਦੇ ਆ, ਕਈ ਚੀਜ਼ਾਂ ਦੇ ਨੁਕਸਾਨ ਵੀ ਹੁੰਦੇ ਆ, ਤੇ ਇਹ ਅੱਡੋ ਅੱਡ ਨਜ਼ਰੀਏ ਵੀ ਹੁੰਦੇ ਆ ਦੇਖਣ ਦੇ ਤੇ। ਸੋ ਇਹ ਮੇਰੇ ਲਈ ਵੀ ਇੱਕ ਸੋਚਣ ਦਾ ਇੱਕ ਵਿਸ਼ਾ, ਤੇ ਵੈਸੇ ਮੈਂ ਇਹਨੂੰ ਸਮੱਸਿਆ ਨਹੀਂ ਕਹਿੰਦਾ ਕਿਉਂਕਿ ਸਮੱਸਿਆ ਤਾਂ ਕਹੀ ਜਾ ਸਕਦੀ ਹੈ ਜੇ ਅਸੀਂ ਦੁਖੀ ਹੋਈਏ ਕਿਸੇ ਚੀਜ਼ ਤੋਂ। ਸੋ ਅਸੀਂ ਤਾਂ ਰੋਜ਼ ਸੋਚਦੇ ਹਾਂ ਵੀ ਸਾਡਾ ਪਰਿਵਾਰ ਵੱਡਾ ਹੋਵੇ, ਵੱਡੇ ਤੋਂ ਵੱਡਾ ਹੋਵੇ। ਸੋ ਪਰਿਵਾਰ ਵੱਡਾ ਤੇ ਇਹਦੇ ਚ ਤਾਂ ਖੁਸ਼ੀ ਮਨਾਉਣ ਵਾਲੀ ਗੱਲ ਆ, ਪਰ ਜਿਹੜੀ ਸੋਚਣ ਦੀ ਜਿਹੜੀ ਲਈ ਇਹ ਆ ਵੀ ਇਹਨੂੰ ਕਿਵੇਂ ਸੋਰਟ ਆਊਟ ਕੀਤਾ ਜਾਊਗਾ ਵੀ ਅਸੀਂ ਪਰਿਵਾਰ ਨੂੰ ਵੀ ਵੱਡਾ ਰੱਖਣਾ ਚਾਹੁੰਦੇ ਹਾਂ ਤੇ ਜਾਣੀ ਕਹਿਣ ਦਾ ਭਾਵ ਸੱਪ ਵੀ ਮਾਰਨਾ ਚਾਹੁੰਦੇ ਹਾਂ ਤੇ ਸੋਟੀ ਵੀ ਬਚਾਉਣਾ ਚਾਹੁੰਦੇ ਹਾਂ। ਸੋ ਇੰਨੇ ਵੱਡੇ ਪਰਿਵਾਰ ਲਈ ਇਹੀ ਹੋ ਸਕਦਾ ਵੀ ਕਿਵੇਂ ਨਾ ਕਿਵੇਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਾਂ ਜਿਹੜਾ ਇਹਨੂੰ ਆਧੁਨਿਕਤਾ ਦੇ ਜ਼ਰੀਏ ਸਾਰ ਲਈਏ। ਪਿੱਛੇ ਜੇ ਨਾ ਮੈਂ ਇੱਕ ਪੋਸਟ ਪਾਈ ਸੀ, ਮਤਲਬ 2 ਸਾਲ ਪਹਿਲਾਂ ਜਾਂ 1.5-1.5 ਸਾਲ ਪਹਿਲਾਂ ਦੀ ਗੱਲ ਆ, ਉਹ ਪੋਸਟ ਨੂੰ ਆਮ ਲੋਕਾਂ ਨੇ ਹਲਕੇ ਮੁਲਕੇ ਮਨੋਰੰਜਨ ਦੇ ਤੌਰ ਤੇ ਲਿਆ ਸੀਗਾ ਤੇ ਲੋਕਾਂ ਨੇ ਉਹਨੂੰ, ਮੈਨੂੰ ਅੱਜ ਤੱਕ ਵੀ ਜਿੱਥੇ ਵੀ ਜਾਣਾ ਤੇ ਉਦੋਂ ਵੀ ਲੋਕ ਕਹਿੰਦੇ ਆ ਉਸ ਪੋਸਟ ਦੇ ਬਾਰੇ ਗੱਲਬਾਤ ਜ਼ਿਕਰ ਕਰਦੇ ਆ। ਪਰ ਮੇਰਾ ਉਹ ਪੋਸਟ ਪਾਉਣ ਦੇ ਪਿੱਛੇ ਇੱਕ ਕਾਫੀ ਵੱਡਾ ਤੇ ਡੂੰਘਾ ਇੱਕ ਚਿੰਤਨ ਸੀ ਤੇ ਜਾਂ ਇੱਕ ਸੁਨੇਹਾ ਸੀ ਜਾਂ ਸੋਚ ਸੀ, ਕਾਫੀ ਕੁਝ ਸੀ। ਉਹ ਸੋਚ ਕਈਆਂ ਨੇ ਤਾਂ ਫੜ ਲਈ ਤੇ ਕਈਆਂ ਨੇ ਨਹੀਂ ਫੜੀ, ਤੇ ਪਰ ਉਹਨਾਂ ਨੂੰ ਕਈਆਂ ਨੇ ਤਾਂ ਸਿਰਫ ਇਹ ਲੈ ਲਿਆ ਵੀ ਚਲੋ ਇੱਕ ਆਦਤ ਆ ਹੱਸਣ ਖੇਡਣ ਦੀ, ਮਜ਼ਾਕੀਆ ਜਾਏ ਪੋਸਟ ਪਾਈ ਹੋਈ ਆ। ਪਰ ਮਜ਼ਾਕੀਆ ਨਹੀਂ ਸੀ ਜੀ ਉਹ ਪੋਸਟ ਦਾ ਕਾਫੀ ਕੁਝ ਜਿਹੜਾ ਉਹਦਾ ਗਹਿਰਾਈ ਸੀ ਉਸ ਪੋਸਟ ਦੀ। ਪਰ ਹੁਣ ਤੁਸੀਂ ਜੇ ਉਹਨੂੰ ਮੈਂ ਐਕਸਪਲੇਨ ਕਰਾਂ ਤਾਂ ਸ਼ਾਇਦ ਥੋੜਾ ਬਹੁਤ ਸਮਝ ਸਕੋ। ਉਹ ਪੋਸਟ ਪਾਈ ਸੀ ਜੀ ਮੈਂ ਆਪਣੀ ਮਿਲਾ ਦਾ 25ਵੀਂ ਵੈਡਿੰਗ ਐਨਵਰਸਰੀ ਦੇ ਉੱਤੇ, 25 ਸਾਲ ਹੋਣ ਤੇ ਤਕਰੀਬਨ ਆਮ ਹੀ ਲੋਕਾਂ ਨੇ ਨਾ, ਵੈਸੇ ਤਾਂ ਦਿਨ ਮਹੀਨੇ ਤੇ ਇਤਵਾਰ ਸਭ ਸੇਮ ਆ, ਪਰ ਲੋਕਾਂ ਨੇ ਨਾ ਕੁਛ ਰਵਾਇਤਾਂ ਬਣਾਈਆਂ ਵੀ ਬੱਚਾ ਜਦੋਂ 21 ਦਾ ਹੁੰਦਾ ਉਦੋਂ ਵੱਡਾ ਜਸ਼ਨ ਮਨਾਉਂਦੇ ਆ, ਫਿਰ 25 ਦਾ ਹੁੰਦਾ ਜੇ ਗੋਲਡਨ ਜੁਬਲੀ ਸਿਲਵਰ ਜੁਬਲੀ ਡਾਇਮੰਡ ਜੁਬਲੀਆਂ ਮਨਾਉਂਦੇ ਆ, ਇੱਦਾਂ ਕਰਕੇ ਨਾ ਬਹਾਨੇ ਹੁੰਦੇ ਆ ਕੁਝ ਨਾ ਕੁਝ ਦਿਨ ਤਿਥ ਤਿਉਹਾਰ ਮਨਾਉਣ ਦੇ, ਮਨਾਉਣੇ ਚਾਹੀਦੇ ਆ, ਕੋਈ ਇਹ ਚ ਉਹ ਨਹੀਂ ਹੈ, ਕਿਸੇ ਟਾਈਮ ਵੀ ਖੁਸ਼ੀ ਆਵੇ ਤਾਂ ਲੈ ਲੈਣੀ ਚਾਹੀਦੀ ਆ। ਪਰ ਗੱਲ ਇਹ ਆ ਜਾਂਦੀ ਹੈ ਵੀ ਜਦੋਂ ਤੁਸੀਂ ਤੁਹਾਡਾ ਇੱਕ ਦਾਇਰਾ ਬਣ ਜਾਂਦਾ, ਇੱਕ ਦਾਇਰੇ ਦੇ ਵਿੱਚ ਤੁਸੀਂ ਵਿਸ਼ਾਲਤਾ ਜੇ ਆ ਜਾਂਦੀ ਹੈ ਤੁਹਾਡੇ ਆਲੇ ਦੁਆਲੇ, ਤਾਂ ਤੁਸੀਂ ਉਸ ਦਾਇਰੇ ਦੇ ਵਿੱਚ ਰਹਿ ਕੇ ਉਹ ਖੁਸ਼ੀ ਉਵੇਂ ਨਹੀਂ ਮਾਣ ਸਕਦੇ ਜਿਵੇਂ ਤੁਸੀਂ ਮਾਣਨੀ ਚਾਹੁੰਦੇ ਹੋ। ਕਾਰਨ ਕੀ ਆ ਉਹਦੇ ਵਿੱਚ, ਜੇ ਤੁਸੀਂ ਮੰਨ ਲਓ ਕਿਸੇ ਨੂੰ ਉਸ ਖੁਸ਼ੀ ਸ਼ਾਮਿਲ ਕਰਦੇ ਹੋ ਤਾਂ ਤੁਹਾਡਾ ਦਾਇਰਾ ਵੱਡਾ ਹੋਣ ਕਰਕੇ ਤੁਸੀਂ ਉਹਨਾਂ ਨੂੰ ਸੰਭਾਲ ਨਹੀਂ ਸਕਦੇ, ਤੇ ਜੇ ਨਹੀਂ ਸ਼ਾਮਿਲ ਕਰਦੇ ਤਾਂ ਤੁਹਾਨੂੰ ਇਹ ਲੱਗਦਾ ਵੀ ਤੁਹਾਡੀ ਖੁਸ਼ੀ ਅਧੂਰੀ ਆ, ਤੇ ਤੁਹਾਨੂੰ ਦੂਜੇ ਸੱਜਣਾ ਮਿੱਤਰਾਂ ਦੀ ਨਾਰਾਜ਼ਗੀ ਵੀ ਝੱਲਣੀ ਪੈਣੀ ਆ, ਉਹਨਾਂ ਨੂੰ ਇਹ ਲੱਗਦਾ ਵੀ ਮੇਰਾ ਨੰਬਰ ਨਹੀਂ ਆਇਆ ਪਹਿਲੇ 100 ਚ, 200 ਚ, 500 ਚ, 1000 ਚ, ਇੱਦਾਂ ਲੱਗਦਾ। ਤੇ ਇਸ ਕਰਕੇ ਮੈਂ ਉਦੋਂ ਨਾ ਫੇਸਬੁੱਕ ਦੇ ਉੱਤੇ ਇਹ ਇੱਕ ਸਟੇਟਸ ਪਾਇਆ ਸੀ ਜਾਂ ਇਹ ਲਿਖਿਆ ਸੀ ਵੀ ਦੇਖੋ ਵੀ ਦੁਨੀਆਂ ਅੱਜ ਵਿਸ਼ਾਲਤਾ ਦੇ ਦੌਰ ਚ ਹੋ ਗਈ ਆ, ਜਿਹੜਾ ਦੋਸਤਾਂ ਦਾ ਸਰਕਲ ਆ ਉਹ ਦੁਨੀਆਂ ਦੇ ਵਿੱਚ ਹੋ ਗਿਆ ਹੁਣ, ਹਰ ਇੱਕ ਬੰਦੇ ਦੇ ਫੇਸਬੁੱਕ ਜ਼ਰੀਏ ਲਾਓ ਜਾਂ ਸੋਸ਼ਲ ਮੀਡੀਆ ਜ਼ਰੀਏ ਲਾਓ, ਦੁਨੀਆਂ ਭਰ ਦੇ ਵਿੱਚ ਦੋਸਤ ਮਿੱਤਰ ਬੈਠੇ ਆ। ਚਲੋ ਕਿਸੇ ਦੇ 5 ਘੱਟ ਆ, ਕਿਸੇ ਦੇ 5 ਜ਼ਿਆਦੇ ਆ, ਇੰਨਾ ਕੀ ਫਰਕ ਆ, ਪਰ ਹੈ ਹਰ ਇੱਕ ਦੀ ਇਹ ਗੱਲ। ਹੁਣ ਜੇ ਉਹਨਾਂ ਬੰਦਿਆਂ ਨੂੰ ਅਸੀਂ ਕਿਸੇ ਤਿਥ ਤਿਉਹਾਰ ਤੇ ਸੱਦਦੇ ਆ ਤਾਂ ਉਹ ਸੱਦਣਾ ਜੇ ਤੁਹਾਡੇ ਲਈ ਔਖਾ, ਤੁਹਾਡੇ ਲਈ ਸਾਹਮਣਾ ਔਖਾ, ਤਾਂ ਅਗਲੇ ਲਈ ਆਉਣਾ ਵੀ ਔਖਾ। ਅਗਲੇ ਨੂੰ ਵੀ ਬਹੁਤ ਸਾਰਾ ਪੈਸਾ ਚਾਹੀਦਾ, ਛੁੱਟੀਆਂ ਚਾਹੀਦੀਆਂ, ਵਕਤ ਚਾਹੀਦਾ, ਸਾਰਾ ਕੁਝ ਚਾਹੀਦਾ। ਤਾਂ ਇਹਦਾ ਇੱਕੋ ਇੱਕ ਤੋੜ ਇਹੀ ਸੀ ਵੀ ਮੈਂ ਉਦੋਂ ਲਿਖਿਆ ਸੀ ਵੀ ਆਪਾਂ ਜਿਹੜਾ ਪੈਲਸ ਆ ਉਹ ਫੇਸਬੁੱਕ ਦਾ ਪੈਲਸ ਚੂਜ਼ ਕੀਤਾ ਤੇ ਕਿਸੇ ਵੀ ਮੀਡੀਆ ਦਾ ਪੈਲਸ ਚੇਂਜ ਕੀਤਾ ਜਾ ਸਕਦਾ, ਤੇ ਉਸ ਪੈਲਸ ਦੇ ਵਿੱਚ ਭਾਈ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਹੈ ਤੁਸੀਂ ਆਓ ਤੇ ਉਹ ਵਧਾਈਆਂ ਮੁਬਾਰਕਾਂ ਸਾਰੇ ਇੱਕ ਦੂਜੇ ਨੂੰ ਦਿਓ ਜੀ, ਖੁਸ਼ੀਆਂ ਮਨਾਓ, ਕਮੈਂਟ ਲਿਖੋ ਜੋ ਵੀ ਕਰ ਸਕਦੇ ਹੋ। ਤੇ ਉਹਦੇ ਨਾਲ ਅਸੀਂ ਮੈਨੂੰ ਲੱਗਦਾ ਸੱਪ ਵੀ ਮਾਰ ਲਿਆ ਸੀ ਤੇ ਸੋਟੀ ਵੀ ਬਚਾ ਲਈ ਸੀ। ਹੁਣ ਉਹ ਚੀਜ਼ ਨੂੰ ਮੈਂ ਅੱਜ ਤੋਂ ਸਾਲ ਡੂਢ ਸਾਲ ਪਹਿਲਾਂ ਕਹਿਤਾ, ਪਰ ਸੱਜਣ ਮਿੱਤਰ ਇਸ ਚੀਜ਼ ਨੂੰ ਹੌਲੀ ਹੌਲੀ ਕਰਨ ਲੱਗ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ, ਇਹੀ ਇੱਕ ਤਰੀਕਾ ਰਹਿ ਜੂਗਾ। ਕਿਉਂਕਿ ਜਿਵੇਂ ਜਿਵੇਂ ਬੰਦੇ ਦੀ ਲਾਈਫ ਦੇ ਵਿੱਚ ਉਲਝਾਵੇਂ ਵੱਧਦੇ ਜਾਂਦੇ ਆ, ਉਵੇਂ ਉਵੇਂ ਕਿਤੇ ਨਾ ਕਿਤੇ ਇਹ ਚੀਜ਼ਾਂ ਨੂੰ ਸਮੇਟਣਾ ਹੀ ਪਊਗਾ। ਸੋ ਅਜੀਬ ਲੱਗਦੀ ਸੀ ਗੱਲ, ਲੋਕ ਹੱਸਦੇ ਸੀ ਖਣੀ, ਲੋਕ ਕਈ ਤਾਂ ਇਹ ਵੀ ਕਹਿੰਦੇ ਸੀ ਵੀ ਕੁਛ ਚਾਹ ਪਿਆਉਣ ਦੇ ਮਾਰੇ ਨੇ ਇਹ ਕਹਿਤਾ, ਜਾਂ ਕਿਸੇ ਨੇ ਕੁਛ ਖਵਾਉਣ ਦੇ ਮਾਰੇ ਨੇ ਇਹ ਕਹਿਤਾ, ਪੈਸੇ ਲਾਉਣ ਦੇ ਮਾਰੇ ਨੇ ਇਹ ਕਹਿਤਾ। ਪਰ ਨਹੀਂ, ਤੁਸੀਂ ਜਦੋਂ ਇਹਨੂੰ ਬਰੀਕੀ ਨਾਲ ਸੋਚੋਗੇ ਨਾ, ਸ਼ਾਇਦ ਮੇਰਾ ਤਾਂ ਫਾਇਦਾ ਹੋਇਆ ਹੋਵੇ ਥੋੜਾ, ਪਰ ਤੁਹਾਡਾ ਵੀ ਜਿਹੜਾ ਫਾਇਦਾ, ਹਰ ਬੰਦੇ ਦਾ ਹੀ ਫਾਇਦਾ ਹੋਇਆ। ਜੇ ਮੰਨ ਲਈਏ ਹਨ ਅੱਜ ਮੈਂ ਆਸਟ੍ਰੇਲੀਆ ਦੇ ਵਿੱਚ ਕੋਈ ਪਾਰਟੀ ਰੱਖਦਾ ਗਾ ਤਾਂ ਉਸ ਪਾਰਟੀ ਦੇ ਉੱਤੇ ਮੈਂ 5000 ਬੰਦੇ ਨੂੰ ਮਿਨੀਮਮ ਕਾਰਡ ਭੇਜਦਾ, ਤਾਂ 5000 ਬੰਦੇ ਨੂੰ ਹੋ ਸਕਦਾ ਮੈਂ ਤਾਂ $10, $20 ਦਾ ਖਾਣਾ ਇਕੱਠਾ ਮੈਨੂੰ ਮਿਲਜੂਗਾ, ਖਵਾ ਦੂੰਗਾ ਤੇ 4 ਘੰਟੇ ਉੱਥੇ ਪਾਰਟੀ ਚ ਖੁਸ਼ੀ ਮਨਾ ਲੂੰਗਾ। ਪਰ ਜਿਹੜਾ ਆਊਗਾ, ਉਹ ਆਉਣ ਵਾਲਾ ਜੇ ਪਰਿਵਾਰ ਲੈ ਕੇ ਆਊ, ਕੱਲਾ ਆਊ, ਟਿਕਟਾਂ ਲਾ ਕੇ ਆਊਗਾ, ਕੀ ਕੁਛ ਨੀ ਕਰਨਾ ਪਊਗਾ ਉਹਨੂੰ, ਕਿੰਨਾ ਕੁਛ ਅਰੇਂਜ ਕਰਨਾ ਪਊ। ਸੋ ਮੈਨੂੰ ਲੱਗਦਾ ਵੀ ਫਾਇਦਾ ਹਰ ਬੰਦੇ ਦਾ ਹੀ ਹੁੰਦਾ ਇਸ ਚੀਜ਼ ਦੇ ਵਿੱਚ। ਹਾਂ, ਜਿਹੜੀ ਗਾਹੇ ਵਗਾਹੇ ਮਿਲਣਾ ਮੁਲਾਕਾਤਾਂ, ਉਹ ਤਾਂ ਦੇਖੋ ਜਦੋਂ ਸੰਯੋਗ ਬਣਦੇ ਆ ਮਿਲਦੇ ਰਹਿੰਦੇ ਆ, ਪਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੇ ਨਜਾਇਜ਼ ਖਰਚੇ ਜਾਂ ਨਜਾਇਜ਼ ਗੱਲਾਂ ਨੂੰ ਇਸ ਤਰੀਕੇ ਨਾਲ ਰੋਕਿਆ ਜਾ ਸਕਦਾ, ਕੰਟਰੋਲ ਕੀਤਾ ਜਾ ਸਕਦਾ। ਪਰ ਇਹ ਨਾ ਥੋੜੀ ਜਿਹੀ ਸਮੇਂ ਤੋਂ ਪਹਿਲਾਂ ਦੀ ਗੱਲ ਆ, ਇਸ ਕਰਕੇ ਹਜਮ ਕਰਨੀ ਕਾਫੀ ਔਖੀ ਆ। 2 ਸਾਲ ਪਹਿਲਾਂ ਤਾਂ ਜਮੇ ਔਖੀ ਸੀ, ਪਰ ਹੁਣ ਥੋੜੀ ਜਿਹੀ ਨੇੜੇ ਲੱਗਦੀ ਜਾਂਦੀ ਆ। ਕਿਉਂਕਿ ਅੱਜ ਤੋਂ 7 ਸਾਲ ਪਹਿਲਾਂ ਮੈਂ ਆਰਟੀਕਲ ਫੇਸਬੁੱਕ ਤੇ ਲਿਖਤਾ ਵੀ ਫੇਸਬੁੱਕ ਛਡਾਓ ਕੈਂਪ, ਤਾਂ ਮੈਂ ਉਦੋਂ ਮਜ਼ਾਕ ਦਾ ਪਾਤਰ ਬਣਿਆ ਤੇ, ਪਰ ਹੁਣ ਲੋਕ ਉਸ ਚੀਜ਼ ਨੂੰ ਮਹਿਸੂਸ ਕਰਦੇ ਆ ਵੀ ਵਾਕਈ ਹੁਣ ਉਹ ਕੈਂਪ ਲੱਗਣ ਵਾਲੀ ਗੱਲ ਆ। ਤੇ ਇਹੀ ਚੀਜ਼ ਜੇ 2 ਸਾਲ ਪਹਿਲਾਂ ਮੈਂ ਲਿਖੀ ਵੀ ਭਾਈ ਆਪਾਂ ਨੂੰ ਸੋਸ਼ਲ ਮੀਡੀਆ ਤੇ ਹੀ ਖੁਸ਼ੀਆਂ ਇਕੱਠੇ ਹੋ ਲਿਆ ਕਰੀਏ ਤੇ ਮਿਲਾ ਲਈਏ, ਮਨਾ ਲਈਆਂ ਜਾਣ, ਤਾਂ ਮੈਨੂੰ ਲੱਗਦਾ ਜ਼ਿਆਦਾ ਬਿਹਤਰ ਆ। ਸੋ ਇਹ ਇੱਕ ਵੱਡਾ ਵੱਡਾ ਫੰਡਾ ਸੀ ਉਦੋਂ ਵੀ ਤੇ ਹੁਣ ਵੀ ਆ। ਮੈਨੂੰ ਲੱਗਦਾ ਸਰੋਤੇ ਇਸ ਗੱਲ ਨਾਲ ਸਹਿਮਤ ਵੀ ਹੋਣਗੇ ਵੀ ਇਹ ਚੀਜ਼ਾਂ ਕਰਨੀਆਂ ਹੀ ਪੈਣੀਆਂ, ਨਹੀਂ ਤਾਂ ਤੁਸੀਂ ਦੇਖੋ ਵੀ ਮੇਰਾ ਜਿਹੜਾ ਸਰਕਲ ਆ ਜਾਂ ਸੱਜਣ ਮਿੱਤਰ ਆ ਮੇਰੇ, ਮੈਂ ਉਹਨਾਂ ਨੂੰ ਸਾਰਿਆਂ ਨੂੰ ਜੇ ਮੇਰਾ ਤਾਂ ਇੱਕ ਕਾਰਡ ਭੇਜਣਾ, ਅੱਜ ਕੱਲ ਕਾਰਡ ਵੀ ਡਿਜੀਟਲ ਬਣ ਗਏ ਆ, ਡਿਜੀਟਲ ਕਾਰਡ ਭੇਜ ਦੂੰਗਾ ਮੈਂ। ਪਰ ਕੀ ਉਹਨਾਂ ਦਾ ਆਉਣਾ ਸੰਭਵ ਆ, ਕੀ ਉਹ ਆ ਸਕਣਗੇ ਸਾਰੇ? ਜੇ ਆਉਣਗੇ ਤਾਂ ਕਿੰਨਾ ਪੈਸਾ ਜਿਹੜਾ ਉਹ ਕਿੱਥੇ ਕਿੱਥੇ ਤੇ ਕੀ ਕੁਛ ਹੋਊਗਾ? ਉਦੋਂ ਬਿਹਤਰ ਤਾਂ ਇਹ ਨੀ ਆਇਆ ਜੇ ਹੁਣ ਕੋਈ ਅਮੈਰੀਕਾ ਦਾ ਦੋਸਤ ਮੇਰਾ ਕਵੇ ਵੀ ਮੈਂ ਪਰਿਵਾਰ ਸਮੇਤ ਆਉਣਾ ਤੇ 4 ਜਾਣੇ ਆਉਣ ਉਹ, ਤੇ ਉਹ $10,000-$15,000 ਲਾ ਕੇ ਆਉਣ, ਤੇ ਜੇ ਇਸ ਤੋਂ ਬਿਹਤਰ ਤਾਂ ਇਹ ਨੀ ਵੀ ਉਹ $1,000 ਆਪਦੇ ਪਿੰਡ ਚ ਕਿਸੇ ਚੰਗੇ ਕਾਰਜ ਲਈ, ਕੋਈ ਕਿਸੇ ਦੇ ਭਲੇ ਲਈ ਲਾ ਦੇਣ, ਕਹਿ ਦੇਣ ਵੀ ਭਾਈ ਇਹ ਅਨਮੋਲ ਦੇ ਵਿਆਹ ਤੇ ਗਏ ਸੀ, ਉਹਦੀ ਅਸੀਂ ਇਹ ਲਾਇਆ।
ਬਿਲਕੁਲ ਬਿਲਕੁਲ, ਵੈਸੇ ਵੀ ਬ੍ਰਾਦਰ ਸਾਹਿਬ ਜਿਹੜੀ ਖੁਸ਼ੀ ਹੁੰਦੀ ਆ ਉਹ ਇੱਕ ਤੁਹਾਡੀ ਇੰਟਰਨਲ ਫੀਲਿੰਗ ਆ, ਤੁਹਾਡੀ ਅੰਦਰੂਨੀ ਭਾਵਨਾ ਕਹਿ ਲੋ ਹੁੰਦੀ ਆ ਹਨਾ, ਉਹਦੇ ਲਈ ਫਿਜ਼ੀਕਲ ਕਿਸੇ ਜਗ੍ਹਾ ਤੇ ਜਾਣਾ ਖਾਣਾ ਪੀਣਾ ਜਾਂ ਨੱਚਣਾ ਗਾਉਣਾ ਉਹਦੀ ਏਡੀ ਲੋੜ ਨਹੀਂ ਹੁੰਦੀ। ਸੋ ਜੀ ਅਨਮੋਲ ਦੇ ਵਿਰਾਸਤ ਦੇ ਵਿੱਚ ਬੇਸ਼ੱਕ ਕੋਈ ਹੋਰ ਹੋਵੇ ਨਾ ਹੋਵੇ, ਪਰ ਇਸ ਪਰਿਵਾਰ ਦੀਆਂ ਜਿਹੜੀਆਂ ਸ਼ੁਭ ਕਾਮਨਾਵਾਂ ਤੇ ਇਹ ਖੁਸ਼ੀਆਂ ਆ ਇਹ ਜ਼ਰੂਰ ਜਾਣਗੀਆਂ ਜੀ। ਸੋ ਸਾਡੇ ਵੱਲੋਂ ਬਹੁਤ ਬਹੁਤ ਇੱਕ ਵਾਰ ਫੇਰ ਤੋਂ ਵਧਾਈ ਤੁਹਾਨੂੰ ਬ੍ਰਾਦਰ ਸਾਹਿਬ।
ਦੇਖੋ ਸੁਖਪ੍ਰੀਤ, ਆਪਾਂ ਤੁਸੀਂ ਜਿਵੇਂ ਕਿਹਾ ਨਾ ਵੀ ਸ਼ਾਮਿਲ ਫਿਜ਼ੀਕਲ ਹੋਵੋ ਨਾ ਹੋਵੋ ਤੇ ਬੰਦੇ ਦੀਆਂ ਭਾਵਨਾਵਾਂ ਹੋਣੀਆਂ ਚਾਹੀਦੀਆਂ। ਅੱਜ ਤਾਂ ਸਾਡੇ ਕੋਲੇ ਪਲੇਟਫਾਰਮ ਆ ਗਏ ਭਾਵਨਾਵਾਂ ਵਿਅਕਤ ਕਰਨ ਦੇ, ਅੱਜ ਤਾਂ ਸਾਡੇ ਕੋਲੇ ਸੋਸ਼ਲ ਮੀਡੀਆ ਆ ਗਿਆ, ਟੈਲੀਫੋਨ ਮੈਸੇਜ, ਅਸੀਂ ਸਭ ਕੁਛ ਆ ਗਿਆ, ਪਰ ਜਿਹੜੀਆਂ ਇਹ ਭਾਵਨਾਵਾਂ ਦਾ ਖਿਆਲ ਤਾਂ ਪਹਿਲਾਂ ਜਦੋਂ ਕੁਦਰਤ ਸਾਜੀ ਆ ਨਾ ਕਰਤੇ ਨੇ ਵੀ ਰੱਖਿਆ ਸੀਗਾ, ਤੇ ਇਹ ਵੱਖਰੀ ਗੱਲ ਆ ਵੀ ਸਾਨੂੰ ਉਹ ਚੀਜ਼ਾਂ ਸਮਝ ਨਹੀਂ ਆਈਆਂ। ਅਕਾਲ ਪੁਰਖ ਬਣੀਓ ਜਾਂ ਕਰਤੇ ਬਣੀਓ, ਪਹਿਲਾਂ ਵੀ ਨਾ ਕਿ ਟੈਲੀਪੈਥੀ ਵਿਧੀ ਉਹਨੂੰ ਕਿਹਾ ਜਾਂਦਾ, ਅੱਜ ਕੱਲ ਉਹਨੂੰ ਨਾਂ ਦੇ ਤਾ, ਜਾਣੀ ਕਿ ਜਦੋਂ ਟੈਲੀ ਦੀ ਗੱਲ ਆਈ ਉਦੋਂ ਟੈਲੀਪੈਥੀ ਨਾਂ ਦੇ ਤਾ, ਪਰ ਇੱਕ ਵਿਧੀ ਆ ਅੱਗੇ ਵੀ ਇਹ। ਤੁਸੀਂ ਪੁਰਾਣੇ ਜਿਹੜੇ ਬੰਦੇ ਨੇ ਕੋਈ ਵੀ ਪੜ੍ਹਦਾ ਪੁਰਾਣੇ ਗ੍ਰੰਥ ਪੜ੍ਹੇ ਆ ਤਾਂ ਉਹ ਗ੍ਰੰਥਾਂ ਦੇ ਵਿੱਚ ਇਹ ਆਉਂਦਾ ਵੀ ਭਾਈ ਅੱਗੇ ਅੱਗੇ ਛਿੱਕ ਨੂੰ ਮੰਨਿਆ ਜਾਂਦਾ ਵੀ ਤੈਨੂੰ ਯਾਦ ਕਰੀ ਜਾਂਦਾ ਕੋਈ, ਉਹ ਕੀ ਸੀਗਾ ਉਹ ਮੈਸੇਜ ਦੀ ਟੋਨ ਸੀ ਇੱਕ, ਠੀਕ ਆ ਨਾ, ਛਿੱਕ ਗਈ ਆ, ਛਿੱਕ ਮੰਨ ਲਓ ਜੇ ਮੰਨੀ ਜਾਂਦੀ ਸੀ ਚਾਹੇ ਵੈਸੇ ਵੈਸੇ ਤਾਂ ਜੇ ਡਾਕਟਰੀ ਲਾਈਨ ਚ ਦੇਖੀਏ ਤਾਂ ਛਿੱਕ ਇੱਕ ਪ੍ਰਕਿਰਿਆ ਸਰੀਰ ਨੂੰ ਜਿਹੜਾ ਇੱਕ ਟਿਊਨਿੰਗ ਰੀਫਰੈਸ਼ ਕਰਨ ਦੀ ਕਿਰਿਆ, ਸਹੀ ਮਾਇਨੇ ਚ ਤਾਂ F5 ਬਟਨ ਆ ਸ਼ਾਇਦ ਸਹੀ ਮਾਇਨੇ ਚ ਤਾਂ, ਤੇ ਪਰ ਜਿਹੜੀ ਤਾਂ ਆਧੁਨਿਕ ਤਰੀਕੇ ਨਾਲ ਗੱਲ ਕਰੀਏ, ਪਰ ਅਸਲ ਦੇ ਵਿੱਚ ਆਪਣੀ ਜਿਹੜੀ ਜੇ ਮਿਥਿਹਾਸਿਕ ਗੱਲਾਂ ਜਾਂ ਇੱਕ ਪਰਿਵਾਰ ਪਿਛੋਕੜ ਦੀਆਂ ਜਿਹੜੀਆਂ ਕਲਚਰ ਦੀਆਂ ਗੱਲਾਂ ਲਾਈਏ ਤਾਂ ਉਹ ਚ ਕਿਹਾ ਜਾਂਦਾ ਵੀ ਕੋਈ ਚੇਤੇ ਕਰ ਰਿਹਾ ਤੁਹਾਨੂੰ। ਸੋ ਟੈਲੀਪੈਥੀ ਵਿਧੀ ਅੱਗੇ ਵੀ ਸੀਗੀ, ਟੈਲੀਪੈਥੀ ਵਿਧੀ ਨਾਲ ਕਈ ਚੀਜ਼ਾਂ ਇਹੋ ਜਿਹੀਆਂ ਪਾਸ ਆਨ ਹੋ ਜਾਂਦੀਆਂ ਸਨ, ਜਦੋਂ ਅਕਸਰ ਹੀ ਕਿਹਾ ਜਾਂਦਾ ਕਿਤੇ ਕੋਈ ਬੁਰੀ ਖਬਰ ਆਉਣੀ ਹੁੰਦੀ ਤਾਂ ਪਰਿਵਾਰ ਚ ਬੇਚੈਨੀ ਪਹਿਲਾਂ ਹੀ ਆ ਜਾਂਦੀ, ਜੇ ਕੋਈ ਖੁਸ਼ੀ ਆਉਣੀ ਹੁੰਦੀ ਤਾਂ ਪਰਿਵਾਰ ਦੇ ਪੱਬ ਪਹਿਲਾਂ ਹੀ ਉੱਚੇ ਚੱਕਣ ਲੱਗ ਜਾਣੇ, ਤਾਂ ਉਹ ਇੱਕ ਵਿਧੀ ਕੁਦਰਤ ਨੇ ਵੀ ਇੱਕ ਬਣਾਈ ਹੋਈ ਸੀ ਇੱਕ ਦੂਜੇ ਤੱਕ ਸੁੱਖ ਸਾਂਦ ਜਿਹੜੀ ਪਾਸ ਕਰਨ ਦੀ। ਸੁੱਖ ਸਾਂਦ ਪਾਸ ਜੇ ਅੱਜ ਨਾ ਅੱਜ ਜੇ ਅਸੀਂ ਪਤਾ ਕੀ ਆ, ਦੇਖੋ ਕੁਦਰਤ ਨੇ ਤਾਂ ਪਹਿਲਾਂ ਹੀ ਬਣਾਤੀਆਂ ਸੀ ਇਹ ਗੱਲਾਂ, ਪਰ ਅਸੀਂ ਬਹੁਤ ਲੇਟ ਜਾਗੇ ਆ। ਕੁਦਰਤ ਨੇ ਲੱਖਾਂ ਸਾਲ ਕਰੋੜਾਂ ਸਾਲ ਪਹਿਲਾਂ ਸੂਰਜ ਚੰਦ ਦੀ ਸਥਾਪਨਾ ਕਰਤੀ। ਸੂਰਜ ਚੰਦ ਅੱਜ ਦੀ ਭਾਸ਼ਾ ਚ ਕੀ ਆ, ਅੱਜ ਦੀ ਭਾਸ਼ਾ ਚ ਜੇ ਕਹੀਏ ਤਾਂ ਪਤਾ ਕੀ ਆ, ਸਰਵਰ ਆ। ਜਿਵੇਂ ਗੂਗਲ ਦੇ ਸਰਵਰ ਨੀ ਹੈਗੇ, ਸੂਰਜ ਕੀ ਆ, ਇੱਕ ਸੈਂਟਰਲ ਪੁਆਇੰਟ ਤੇ ਇੱਕ ਸਰਵਰ ਆ ਜਿਹਦੇ ਉੱਤੇ ਅਸੀਂ ਸਾਰੇ ਜਾਣੇ ਅਸੀਂ ਸਾਰੇ ਕੁਨੈਕਟਡ ਆ ਨੈਟ ਦੇ ਜ਼ਰੀਏ, ਇਹਦੀਆਂ ਕਿਰਨਾਂ ਦੇ ਜ਼ਰੀਏ ਅਸੀਂ ਕਨੈਕਟਡ ਆ। ਸੋ ਅੱਗੇ ਅੱਗੇ ਚੰਦ ਚਾਨਣੀਆਂ ਰਾਤਾਂ ਜਾਂ ਚੰਦ ਸੁਨੇਹੇ ਭੇਜਦਾ ਹੁੰਦਾ ਸੀ, ਹੁਣ ਸਰਵਰ ਭੇਜਦੇ ਆ। ਬਸ ਜਾਣੀ ਕਿ ਕੁਦਰਤ ਨੂੰ ਫੋਲੋ ਕਰਕੇ ਹੀ ਵਿਗਿਆਨ ਅੱਗੇ ਵੱਧ ਰਿਹਾ
ਜੀ। ਬਿਲਕੁਲ, ਕੁਦਰਤ ਤੋਂ ਬਾਅਦ ਕੁਛ ਵੀ ਨੀ ਆ, ਬਿਲਕੁਲ ਜੀ, ਜੋ ਵੀ ਹੈ ਕੁਦਰਤ ਦੇ ਅੰਦਰ ਹੀ ਅੰਦਰ ਹੈ, ਔਰ ਕੁਦਰਤ ਤੋਂ ਸੇਧ ਹੀ ਜਿਹੜੀ ਹੈਗੀ ਆ ਲੈ ਕੇ ਜ਼ਿੰਦਗੀ ਅੱਗੇ ਤੋਂ ਅੱਗੇ ਚੱਲ ਰਹੀ ਹੈ। ਤਾਂ ਬਿਲਕੁਲ ਟੈਲੀਪੈਥੀ ਦੀ ਜਿਹੜੀ ਗੱਲ ਕੀਤੀ ਉਹ ਆਮ ਹੀ ਹੋ ਜਾਂਦਾ ਹੈ ਨਾ, ਕਈ ਵਾਰੀ ਕਿਸੇ ਨੂੰ ਯਾਦ ਕਰੋ ਤੁਸੀਂ ਤੇ ਉਹਦਾ ਫੋਨ ਆ ਜਾਂਦਾ ਹੈ, ਜਾਂ ਤੁਸੀਂ ਕੋਈ ਕੋਈ ਥੋਟ ਤੁਹਾਡੇ ਦਿਮਾਗ ਚ ਚੱਲਦਾ ਹੁੰਦਾ ਤੇ ਉਹ ਚੀਜ਼ ਇੱਕਦਮ ਤੁਹਾਡੇ ਸਾਹਮਣੇ ਆ ਜਾਂਦੀ ਹੈ। ਸੋ ਬਿਲਕੁਲ ਜੀ, ਟੈਲੀਪੈਥੀ ਚ ਮੈਂ ਵੀ ਬੜਾ ਸਟਰੋਂਗਲੀ ਬਿਲੀਵ ਕਰਦੀ ਹਾਂ ਵਿਰਾਟ ਸਾਹਿਬ, ਤੇ ਸਾਡੇ ਨਾਲ ਲਿਸਨਰਸ ਜੁੜ ਰਹੇ ਨੇ ਕਾਫੀ। ਗੁਰਦੀਪ ਸਿੰਘ ਖਾਲਸਾ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਇਹਨਾਂ ਨੇ ਲਿਖਿਆ ਹੈ ਕਿ ਜਦੋਂ ਕੋਈ ਇਨਸਾਨ ਨਾਰਾਜ਼ਗੀ ਦੂਰ ਕਰਨ ਵਿੱਚ ਪਹਿਲ ਕਰਦਾ ਹੈ ਤਾਂ ਇਸਦਾ ਮਤਲਬ ਇਹ ਨਹੀਂ ਕਿ ਉਹ ਗਲਤ ਹੈ, ਇਸਦਾ ਮਤਲਬ ਇਹ ਹੈ ਕਿ ਉਸਦੇ ਹੰਕਾਰ ਨਾਲੋਂ ਰਿਸ਼ਤੇ ਅਜ਼ੀਜ਼ ਨੇ। ਸੋ ਬਹੁਤ ਵਧੀਆ ਵਿਚਾਰ, ਬਿਲਕੁਲ ਜੀ, ਇਹ ਰਿਸ਼ਤਿਆਂ ਨੂੰ ਅੱਗੇ ਰੱਖਣਾ ਜਦੋਂ ਹੋਵੇ ਉਦੋਂ ਇੱਕੋ ਜਿਹੜੀ ਆ ਕੱਢਣੀ ਚਾਹੀਦੀ ਹੈ। ਤੇ ਕੁਲਦੀਪ ਕੌਰ ਹੁਣੀ ਵੀ ਆ ਗਏ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਕੌਰ ਜੀ ਵੀ, ਸਰਬਜੀਤ ਸਿੰਘ, ਮਿੰਟੂ ਬਲਾੜਵੀਰ ਜੀ ਅਤੇ ਹਰਮਨ ਰੇਡੀਓ ਦੇ ਵਿਹੜੇ ਬੈਠੇ ਸਾਰੇ ਹੀ ਪਰਿਵਾਰ ਨਾਲ ਫਤਿਹ ਸਾਂਝੀ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਤੋਂ ਕਹਿੰਦੇ ਕਿ ਆਪਣਾ ਆਪਦਾ ਸਭ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ, ਇਹ ਅਰਦਾਸ ਕਰਦੇ ਹਾਂ ਸਵੇਰ ਦੀ ਤਾਜ਼ਗੀ ਵਿੱਚ, ਚਹਿਚਹਾਉਂਦੇ ਪੰਛੀਆਂ ਦੀਆਂ ਤਰੰਗਾਂ, ਉਮੀਦਾਂ ਤੇ ਮਿੱਠੀ ਮਿੱਠੀ ਜਿਹੀ ਬਾਰਿਸ਼ ਦੇ ਵਿੱਚ ਠੰਡੇ ਠੰਡੇ ਹਵਾ ਦੇ ਬੁੱਲਿਆ ਜਿਹਾ ਮਾਹੌਲ ਮਾਣ ਰਹੇ ਹਾਂ, ਤੇ ਇਸ ਮਾਹੌਲ ਨੂੰ ਹੋਰ ਵੀ ਸੁਹਾਵਣਾ ਬਣਾਉਣ ਲਈ ਹਰਮਨ ਪਰਿਵਾਰ ਦਾ ਬੇੜਾ ਲਹਿਰਾਂ ਬਹਿਰਾਂ ਲਗਾਵੇਗਾ, ਇਹੀ ਉਮੀਦ ਹੈ ਜੀ। ਤੇ ਕਹਿੰਦੇ ਜੀ ਆਇਆਂ ਨੂੰ ਜੀ ਵਤਨਾਂ ਦਾ ਪਿਆਰ ਤੇ ਸਤਿਕਾਰ ਮੰਨ ਕੇ ਵਾਪਸ ਇਹ ਵਤਨਾਂ ਵਿੱਚ ਪਰਤੇ ਵੀਰ ਜੀ, ਮਿੰਟੂ ਬਰਾੜ ਵੀਰ ਜੀ, ਕਹਿੰਦੇ ਜੀ ਉਹਦੇ ਵਾਸਤੇ ਰਹੋ ਹਮੇਸ਼ਾ ਖੁਸ਼ ਰਹਿਣ ਸਾਰੇ, ਤੇ ਬਹੁਤ ਬਹੁਤ ਸ਼ੁਕਰੀਆ। ਤੇ ਨਾਲ ਇਹਨਾਂ ਨੇ ਲਿਖਿਆ ਕਿ ਜੇ ਸ਼ਰਧਾ ਤੇ ਵਿਸ਼ਵਾਸ ਹੋਵੇ, ਹੱਥ ਜੁੜੇ ਰਹਿਣ ਸਦਾ ਬੇਨਤੀ ਚ, ਉਹ ਭਲਾ ਭਿਖਾਰੀ ਵੀ ਹੋਵੇ ਕੀ ਰਾਜਪਾਠ ਉਹਦੀ ਗਿਣਤੀ ਚ, ਭਰੀ ਸਭਾ ਚ ਇੱਜ਼ਤ ਬਚਦੀ ਹੈ, ਕੋਈ ਅੱਖਾਂ ਚੋਂ ਹੰਝੂ ਵਾਹੇ ਤਾਂ ਕੰਡੀਲਾ ਰਾਹ ਵੀ ਗਲੀਚਾ ਬਣ ਜਾਣਾ, ਚੱਲੇ ਕੋਈ ਗੁਰੂ ਦੀ ਰਾਹੇ ਤਾਂ। ਬਹੁਤ ਪਿਆਰੇ ਵਿਚਾਰ ਕੁਲਦੀਪ ਕੌਰ ਜੀ, ਉਮੀਦ ਕਰਦੇ ਹਾਂ ਰਾਜੀ ਖੁਸ਼ੀ ਹੋਵੋਗੇ ਜੀ। ਸੋ ਪਿੱਛੇ ਪਤਾ ਲੱਗਾ ਸੀਗਾ ਕਿ ਕੁਲਦੀਪ ਕੌਰ ਹੁਣਾਂ ਦੇ ਜਿਹੜੇ ਡੈਡੀ ਆ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਤੇ ਕੁਝ ਸੱਟਾਂ ਲੱਗੀਆਂ ਸੀ ਉਹਨਾਂ ਦੇ। ਉਮੀਦ ਕਰਦੇ ਹਾਂ ਤੇ ਅਰਦਾਸ ਵੀ ਕਰਦੇ ਹਾਂ ਜੀ ਕਿ ਜਲਦ ਤੋਂ ਜਲਦ ਰਾਜੀ ਖੁਸ਼ੀ ਵਾਪਸ ਘਰ ਪਰਤਣ। ਸੋ ਉਹਨਾਂ ਦੀ ਰਾਜੀ ਖੁਸ਼ੀ ਬਾਰੇ ਵੀ ਸਾਨੂੰ ਜ਼ਰੂਰ ਦੱਸਿਓ ਤੁਸੀਂ। ਤੇ ਜੋਗਿੰਦਰ ਸਿੰਘ ਸੋਹੀ ਭਾਜੀ ਹੁਣਾਂ ਨੇ ਕਿਹਾ ਵੀ ਵਿਰਾਟ ਸਾਹਿਬ ਵੈਰੀ ਗੁੱਡ ਥੋਟ ਜਿਹੜਾ ਸਾਂਝਾ ਕੀਤਾ ਤੁਸੀਂ, ਸੋ ਇਹਨਾਂ ਨੂੰ ਵੀ ਪਸੰਦ ਆਇਆ ਆਈਡੀਆ ਭਾਜੀ ਉਹ।
ਜੀ ਜੀ ਬਹੁਤ ਮਿਹਰਬਾਨੀ।
ਤੇ ਲਓ ਜੀ ਸੰਦੀਪ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਨੂੰ ਤੇ ਨਾਲ ਹੀ ਕਹਿ ਰਹੇ ਨੇ ਕਿ ਵਿਰਾਟ ਸਾਹਿਬ ਵੀ ਡਿਡ ਮਿਸ ਯੂ ਲੋਟ।
ਥੈਂਕ ਯੂ ਜੀ, ਥੈਂਕ ਯੂ ਸੁਖਦੀਪ ਜੀ।
ਸੋ ਜਗਤਾਰ ਗਿੱਲ ਢਿੱਡੀ ਕੇ ਹਾਂਗਕਾਂਗ ਵਾਲੇ ਜਗਤਾਰ ਭਾਜੀ ਵੀ ਆ ਗਏ ਨੇ ਜੀ। ਸੋ ਸਵਾਗਤ ਹੈ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ ਤੇ ਆਪਣੇ ਅੰਦਾਜ਼ ਦੇ ਵਿੱਚ ਇਹਨਾਂ ਨੇ ਸ਼ੁਭ ਸਵੇਰ ਵੀ ਕਿਹਾ ਜੀ। ਲਿਖਿਆ ਹੈ ਕਿ ਰਿਸ਼ਤੇ ਇੱਕ ਸ਼ਬਦ ਕੋਸ਼ ਦੀ ਤਰ੍ਹਾਂ ਹੀ ਹੁੰਦੇ ਨੇ ਜੋ ਉਹਨਾਂ ਲੋਕਾਂ ਨੂੰ ਅਰਥ ਤੇ ਵਿਸਥਾਰ ਦੱਸਦੇ ਨੇ ਜੋ ਇਹਨਾਂ ਨੂੰ ਸਾਂਭਣਾ ਜਾਣਦੇ ਨੇ। ਸੋ ਬਹੁਤ ਹੀ ਖੂਬਸੂਰਤ ਜੀ ਬਿਲਕੁਲ। ਤੇ ਨਾਲ ਹੀ ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਮਿੰਟੂ ਵੀਰੇ ਤੇ ਸੁਖਪ੍ਰੀਤ ਜੀ, ਮੁਬਾਰਕਾਂ ਵੀਰੇ, ਵਧਾਈਆਂ ਬਰਾੜ ਪਰਿਵਾਰ ਨੂੰ। ਤੇ ਮਿੰਟੂ ਵੀਰੇ ਜਦੋਂ ਤੱਕ ਵਪਾਰ ਨਵਾਂ ਨਵਾਂ ਚੱਲਦਾ ਰਹਿੰਦਾ ਹੈ ਤਾਂ ਮੁਨਾਫੇ ਨਿੱਜੀ ਕਾਰੋਬਾਰੀਆਂ ਲਈ ਹੁੰਦੇ ਹਨ, ਪਰ ਜਦੋਂ ਮੰਦਵਾੜਾ ਆਉਂਦਾ ਹੈ ਤਾਂ ਸਰਕਾਰ ਉਹਨਾਂ ਦੇ ਘਾਟਿਆਂ ਨੂੰ ਸਟੇਟ ਦੇ ਭਾਵ ਆਮ ਜਨਤਾ ਦੇ ਘਾਟਿਆਂ ਵਿੱਚ ਬਦਲ ਦਿੰਦੀ ਹੈ। ਮੁਨਾਫਾ ਪ੍ਰਾਈਵੇਟ ਤੇ ਨਿੱਜੀ ਹੁੰਦਾ ਹੈ ਤੇ ਘਾਟਾ ਜਨਤਕ ਤੇ ਸਮਾਜਿਕ ਹੁੰਦਾ ਹੈ। ਜੇ ਲਾਭ ਨਿੱਜੀ ਹੈ ਤਾਂ ਨੁਕਸਾਨ ਜਨਤਕ ਕਿਉਂ, ਤੁਹਾਡੀ ਨਜ਼ਰ ਇਸ ਨੂੰ ਕਿਵੇਂ ਵੇਖਦੀ ਹੈ? ਤੇ ਕਹਿੰਦੇ ਹੋਰ ਪੰਜਾਬ ਜਾ ਕੇ ਆਏ ਹੋ, ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਕੀ ਕਹਿਣਾ ਤੁਹਾਡਾ?
ਦੇਖੋ ਗਿੱਲ ਸਾਹਿਬ, ਤੁਸੀਂ ਰਿਸ਼ਤਿਆਂ ਦੀ ਗੱਲ ਕੀਤੀ ਹੈ ਤਾਂ ਰਿਸ਼ਤਿਆਂ ਦੇ ਵਿੱਚ ਅਕਸਰ ਇਹ ਚੀਜ਼ਾਂ ਆਉਂਦੀਆਂ ਵੀ ਜਦੋਂ ਤਾਂ ਕਹਿੰਦੇ ਹੁੰਦੇ ਬਣਦੀ ਹੁੰਦੀ ਹੈ ਉਦੋਂ ਤਾਂ ਹਰ ਚੀਜ਼ ਹੀ ਵਧੀਆ ਹੁੰਦੀ ਹੈ ਤੇ ਜਦੋਂ ਵਿਗੜ ਜਾਂਦੀ ਆ ਤੇ ਉਦੋਂ ਹਰ ਚੀਜ਼ ਹੀ ਮਾੜੀ ਹੋ ਜਾਂਦੀ ਆ। ਪਰ ਇਹ ਗੱਲ ਤਾਂ ਵੀ ਇੱਕ ਸਮਾਜਿਕ ਤੌਰ ਦੇ ਉੱਤੇ ਜਿਹੜੀ ਸਾਡੇ ਨਾ ਜਿਹੜੀ ਕਿ ਪੜ੍ਹਾਈ ਲਿਖਾਈ ਜਾਂ ਸਾਡੇ 'ਚ ਜਿਹੜੀ ਅਵੇਅਰਨੈਸ ਸੀ ਜਾਂ ਜਿਹੜੀ ਵਿਸ਼ਾਲਤਾ ਸੀ ਥੋੜੀ ਜਿਹੀ ਘੱਟ ਸੀਗੀ। ਜਿਵੇਂ ਜਿਵੇਂ ਹੁਣ ਵਿਸ਼ਾਲਤਾ ਵੱਧਦੀ ਜਾਂਦੀ ਹੈ, ਪੜ੍ਹਾਈ ਲਿਖਾਈ ਵੱਧਦੀ ਜਾਂਦੀ ਹੈ, ਗਿਆਨ ਦਾ ਜਿਹੜਾ ਭੰਡਾਰ ਆ ਕਿਤਾਬਾਂ 'ਚ ਸਿਮਟਿਆ ਹੋਇਆ ਸੀ ਉਹ ਗਿਆਨ ਦਾ ਭੰਡਾਰ ਹੁਣ ਸਾਨੂੰ ਈਜ਼ੀਲੀ ਅਵੇਲੇਬਲ ਆ। ਕੋਈ ਵੀ ਸ਼ਬਦ ਸਾਡੇ ਸੀ ਅੜਕ ਜਾਂਦਾ ਤਾਂ ਅਸੀਂ ਇੱਕ ਸੈਕਿੰਡ 'ਚ ਉਸ ਸ਼ਬਦ ਦੇ ਜਿਹੜੇ ਪੋਤਲੇ ਫਰੋਲ ਸਕਦੇ ਹਾਂ। ਸੋ ਰਿਸ਼ਤਿਆਂ ਦੇ ਮਾਮਲੇ 'ਚ ਵੀ ਇਹ ਗੱਲ ਸਾਹਮਣੇ ਆਉਂਦੀ ਜਾ ਰਹੀ ਆ। ਹੁਣ ਇੱਕ ਵੱਖਰਾ ਸਿਸਟਮ ਬਣਦਾ ਜਾ ਰਿਹਾ, ਹੁਣ ਜਿਹੜੀ ਜੇ ਰਿਸ਼ਤੇ ਟੁੱਟਦੇ ਵੀ ਆ ਨਾ, ਪੜ੍ਹੇ ਲਿਖੇ ਲੋਕ ਰਿਸ਼ਤੇ ਤੋੜਨ ਵੇਲੇ ਰੌਲਾ ਨਹੀਂ ਪਾਉਂਦੇ, ਉਹ ਚੁੱਪ ਕਰਕੇ ਉਸ ਨੂੰ ਵੀ ਕਹਿੰਦੇ ਆ ਨੀ। ਅੱਜ ਕੱਲ੍ਹ ਤਾਂ ਇੱਥੋਂ ਤੱਕ ਆ ਵੀ ਕੱਲ੍ਹ ਪਰਸੋਂ ਮੈਨੂੰ ਕੋਈ ਦੱਸ ਰਿਹਾ ਸੀ ਵੀ ਉਸ ਨੂੰ ਵੀ ਇੰਜੋਏ ਕੀਤਾ ਜਾਂਦਾ, ਰਿਸ਼ਤੇ ਟੁੱਟੇ ਨੂੰ ਵੀ ਇੰਜੋਏ ਕੀਤਾ ਜਾਂਦਾ, ਪਰ ਉਹਨੂੰ ਬੜੇ ਜਿਹੜੀ ਇੱਕ ਪਿੱਛੇ ਜੇ ਵੀਡੀਓ ਫਲੋਟ ਹੋਈ ਸੀਗੀ ਜਿਹਦੇ 'ਚ ਇਹ ਗੱਲ ਆਉਂਦੀ ਸੀ ਵੀ ਜੇ ਅਸੀਂ ਮੰਨ ਲਈਏ ਨਾ ਕਿਸੇ ਵੀ ਚੀਜ਼ ਨੂੰ ਵੀ ਇਹ ਮੰਨ ਲਈਏ ਹੋ ਗਿਆ ਤਾਂ ਸਾਡਾ ਹਰ ਚੀਜ਼ ਦੁੱਖ ਤਕਲੀਫ਼ ਉਹਦਾ ਸੰਘਰਸ਼ ਅੱਧੇ ਤੋਂ ਵੀ ਘੱਟ ਰਹਿ ਜਾਂਦਾ, ਖਤਮ ਹੋ ਜਾਂਦਾ। ਜਦੋਂ ਅਸੀਂ ਮੰਨਦੇ ਨਹੀਂ ਕਿਸੇ ਗੱਲ ਨੂੰ ਉਦੋਂ ਹੀ ਅਸੀਂ ਦੁਖੀ ਹੁੰਦੇ ਹਾਂ। ਸੋ ਜੇ ਸੱਟ ਵੱਜ ਗਈ ਆ ਉਹਨੂੰ ਮੰਨ ਲਓ, ਜੇ ਅਸੀਂ ਫੇਲ ਹੋ ਗਏ ਹਾਂ ਉਹਨੂੰ ਮੰਨ ਲਓ, ਤਾਂ ਅਸੀਂ ਉਸ ਨੂੰ ਫਿਰ ਕੋਸ਼ਿਸ਼ ਦੂਜੇ ਲੋਟ ਵਿੱਢ ਲੈਂਦੇ ਹਾਂ ਤੇ ਉਹਨੂੰ ਕਾਮਯਾਬ ਹੋਣ ਵਾਲੇ ਪਾਸੇ ਹੋ ਜਾਂਦੇ ਆ। ਸੋ ਰਿਸ਼ਤਿਆਂ ਦੇ ਵਿੱਚ ਵੀ ਇਹੀ ਗੱਲ ਆਉਂਦੀ ਹੈ, ਜਦੋਂ ਬੰਦਾ ਮੰਨ ਲੈਂਦਾ ਨਾ ਵੀ ਇਹ ਰਿਸ਼ਤਾ ਹੋਰ ਅੱਗੇ ਨਹੀਂ ਵੱਧ ਸਕਦਾ, ਇਹਨੂੰ ਇੱਥੇ ਖਤਮ ਕਰ ਦੇਣਾ ਚਾਹੀਦਾ, ਤਾਂ ਉਹ ਫੇਰ ਨਹੀਂ ਉਹਦੀ ਜਨਤਕ ਹੁੰਦੀ ਕੋਈ ਵੀ ਗੱਲ। ਜਨਤਕ ਉਦੋਂ ਹੁੰਦੀ ਆ ਜਦੋਂ ਅਸੀਂ ਅੰਦਰੋਂ ਮੰਨਣ ਨੂੰ ਤਿਆਰ ਨਹੀਂ ਹੁੰਦੇ, ਫਿਰ ਬਾਹਰੋਂ ਭੰਡੀਆਂ ਕਰਦੇ ਹਾਂ। ਸੋ ਇਹੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਵੇਅਰਨੈਸ ਤੇ ਪੜ੍ਹਾਈ ਦੀ ਕਮੀ ਕਾਰਨ ਉਹ ਕੁਛ ਹੁੰਦਾ ਸੀ, ਹੁਣ ਅੱਗੇ ਨਾਲੋਂ ਕਾਫੀ ਇਸ ਚੀਜ਼ 'ਚ ਫਰਕ ਆ ਰਿਹਾ। ਹੌਲੀ ਹੌਲੀ ਲੋਕ ਕਹਿੰਦੇ ਆ ਵੀ ਠੀਕ ਆ, ਜੇ ਨਹੀਂ ਤਾਂ ਨਹੀਂ ਸੀ, ਇੱਕ ਪਾਸੇ ਸੀ, ਆਪੋ ਆਪਣੇ ਰਾਹ ਵੱਖਰੇ ਕਰ ਲਓ, ਹੁਣ ਏਦਾਂ ਦਾ ਮਾਹੌਲ ਬਣਦਾ ਜਾ ਰਿਹਾ। ਬਾਕੀ ਪੰਜਾਬ ਫੇਰੀ ਦੇ ਬਾਰੇ 'ਚ ਇਹਨਾਂ ਨੇ ਕਿਹਾ ਜੀ ਸੁਖਪ੍ਰੀਤ ਵੀ ਪੰਜਾਬ ਦੀਆਂ ਹਾਲਾਤਾਂ ਬਾਰੇ ਕੀ ਆ। ਦੇਖੋ ਪੰਜਾਬ ਦੇ ਹਾਲਾਤ ਥੋੜੇ ਜਿਹੇ ਸਮੇਂ 'ਚ ਤਾਂ ਨਹੀਂ ਵਿਖਿਆਣ ਕੀਤੇ ਜਾ ਸਕਦੇ, ਕੋਸ਼ਿਸ਼ ਕਰਾਂਗੇ ਰੋਜ਼ ਰੋਜ਼ ਕੁਛ ਨਾ ਕੁਛ ਗੱਲਾਂ ਤੇ ਆਪਾਂ ਗੱਲ ਕਰਦੇ ਰਹੀਏ। ਪਰ ਜੇ ਬਰੀਫਲੀ ਕਹਾਂ ਤਾਂ ਬਰੀਫਲੀ ਇਹੀ ਹੈ ਜੀ ਵੀ ਪੰਜਾਬ ਦੇ ਵਿੱਚ ਜੇ ਕਹੀਏ ਸੁਧਾਰ ਨਹੀਂ ਹੋਏ, ਸੁਧਾਰ ਹੋਏ ਬਹੁਤ ਸਾਰੇ ਸਰਕਾਰਾਂ ਮੰਨੀਓ, ਉਹ ਵੀ ਸਰਕਾਰਾਂ ਮੰਨੀਓ ਜਿਹੜੇ ਸੁਧਾਰ ਹੋਏ ਆ ਉਹਨਾਂ ਦੀ ਦਾਦ ਤਾਂ ਦੇ ਨਹੀਂ ਬਣਦੀ ਆ ਵੀ ਉਦੋਂ ਹੋਏ ਆ ਜਦੋਂ ਉਹਨਾਂ ਕੋਲ ਪੱਲੇ ਕੱਖ ਨਹੀਂ ਸੀ। ਇੱਕ ਕਰਜਾਊ ਸਰਕਾਰ, ਕਰਜ਼ੇ ਦੀ ਸਰਕਾਰ, ਮੈਂ ਇੱਥੇ ਕਾਂਗਰਸ ਨੂੰ ਨਹੀਂ ਕਹਿ ਰਿਹਾ, ਮੈਂ ਪਿਛਲੇ 8-10 ਸਾਲਾਂ ਦੀ ਗੱਲ ਕਰ ਰਿਹਾ, ਚਾਹੇ ਉਹ ਬਾਦਲ ਆ ਚਾਹੇ ਵਿੱਚ ਕਾਂਗਰਸ ਆ ਚਾਹੇ ਸਾਰੇ ਆ ਗਏ, ਪਰ ਜਿਹੜੇ ਸੁਧਾਰਾਂ ਦਾ ਜਿਹੜੀ ਪ੍ਰਕਿਰਿਆ ਸੀ ਆਧੁਨਿਕਤਾ ਜੇ ਦੁਨੀਆਂ ਭਰ ਚ ਫੈਲੀ ਆ ਤਾਂ ਪੰਜਾਬ ਦੇ ਵਿੱਚ ਵੀ ਫੈਲੀ ਆ ਤੇ ਉਹ ਸੁਧਾਰ ਕਾਫੀ ਆਏ ਆ। ਪਰ ਜਿੱਥੇ ਕਿਤੇ ਕਮੀ ਲੱਗੀ ਉਹ ਮੈਨੂੰ ਲੱਗੀ ਅਵੇਅਰਨੈਸ ਦੀ ਕਮੀ ਵੀ ਕੋਈ ਵੀ ਕਿਸੇ ਬੰਦੇ ਨੂੰ ਮੰਨ ਲਓ ਕਿਸੇ ਬੰਦੇ ਨੂੰ ਬੰਸਰੀ ਫੜਾਤੀ ਵੀ ਆ ਲਓ ਜੀ ਬੰਸਰੀ ਤੇ ਇਹਨੂੰ ਬਜਾਓ ਤੇ ਬਜਾਉਣੀ ਉਹਨੂੰ ਸਿਖਾਈ ਨੀ, ਤਾਂ ਉਹ ਬੰਸਰੀ ਕੀ ਹੈ? ਇੱਕ ਲੱਕੜ ਦੀ ਪਾਈਪ ਆ ਜਿਹ ਚ 8-10 ਮੋਹਰੀਆਂ ਬਸ, ਫਿਰ ਇਹੀ ਚੀਜ਼ ਹੀ ਆ। ਫਿਰ ਤਾਂ ਤੇ ਜੇ ਜੇ ਜਿਹਨੂੰ ਸਿਖਾ ਦੀ ਉਹਨੂੰ ਪਤਾ ਤੇ ਕਿਹੜੀ ਕਿਹੜੀ ਮੋਹਰੀ ਚੋਂ ਕਿਹੜਾ ਕਿਹੜਾ ਸੁਰ ਨਿਕਲਣਾ ਉਹਨੂੰ ਉਹਦਾ ਗਿਆਨ ਆ। ਸੋ ਗੱਲ ਇੱਥੇ ਆ ਗਈ ਜੀ ਵੀ ਬੰਸਰੀ ਤਾਂ ਬਣਾ ਲਈ ਆ, ਬੰਸਰੀ ਤਾਂ ਘਰ ਘਰ ਦੇਤੀ ਆ, ਹਰ ਬੰਦੇ ਨੂੰ ਦੇਤੀ ਆ, ਪਰ ਬੰਸਰੀ ਵਜਾਉਣ ਦਾ ਤਰੀਕਾ ਤਰੀਕਾ ਛੱਡ ਤਾਂ ਸਲੀਕਾ ਤਾਂ ਛੱਡੋ, ਤਰੀਕਾ ਵੀ ਨੀ ਦੱਸਿਆ। ਵੈਸੇ ਤਾਂ ਇੱਕ ਸਲੀਕਾ ਹੋਣਾ ਚਾਹੀਦਾ ਹਰ ਚੀਜ਼ ਦਾ, ਪਰ ਬਿਲਕੁਲ ਜੀ ਬਿਲਕੁਲ ਉਹ ਸਲੀਕਾ ਹੁੰਦਾ, ਪਰ ਇਹਦਾ ਤਰੀਕਾ ਵੀ ਨੀ ਦੱਸਿਆ, ਜਿਹੜੀ ਜਿਹਨੂੰ ਕਹਿ ਸਕਦੇ ਆ ਵੀ ਪਹਿਲਾਂ ਊੜਾ ਵੀ ਨੀ ਦੱਸਿਆ ਗਿਆ ਵੀ ਇਹ ਕਿਵੇਂ ਕੀਤਾ ਜਾਣਾ। ਪਰ ਕੋਸ਼ਿਸ਼ਾਂ ਕਰੀ ਜਾਂਦੀਆਂ ਸਰਕਾਰਾਂ, ਮੈਂ ਥਾਂ ਥਾਂ ਤੇ ਦੇਖੇ ਨਿੱਕੇ ਨਿੱਕੇ ਇਹ ਟ੍ਰੈਫਿਕ ਦੇ ਹੋਰ ਦੇ ਕੈਂਪ ਲੱਗੇ ਦੇਖੇ, ਹੋਰ ਚੀਜ਼ਾਂ ਦੇਖੀਆਂ, ਪਰ ਕਿਤੇ ਨਾ ਕਿਤੇ ਬਹੁਤ ਵੱਡੇ ਪੱਧਰ ਦੇ ਉੱਤੇ ਨਾ ਜਿਹੜੀ ਗਲੀ ਗਲੀ ਮੁਹੱਲੇ ਮੁਹੱਲੇ ਤੇ ਅਭਿਆਨ ਚਲਾਉਣ ਦੀ ਲੋੜ ਆ, ਉਹਨਾਂ ਨੂੰ ਦੱਸਣ ਦੀ ਲੋੜ ਆ ਵੀ ਜੇ ਕਿਤੇ ਬਿੰਨ ਲਾਏ ਗਏ ਆ, ਜੇ ਕਿਤੇ ਸੀਵਰੇਜ ਪਾਇਆ ਗਿਆ, ਜਾਂ ਕਿਤੇ ਸੜਕਾਂ ਚੱਜ ਦੀਆਂ ਬਣ ਗਈਆਂ, ਸੜਕਾਂ ਦੇ ਉੱਤੇ ਲਾਈਨਾਂ ਲੱਗੀਆਂ, ਸਾਈਨ ਲੱਗੇ ਆ, ਉਹਨਾਂ ਦੇ ਕੀ ਮਤਲਬ ਆ, ਤੇ ਸਾਨੂੰ ਸਾਨੂੰ ਸਾਡਾ ਵਿਹਾਰ ਆ ਜਿਹੜਾ ਉਹ ਕਿਹੋ ਜਿਹਾ ਹੋਣਾ ਚਾਹੀਦਾ, ਕੀ ਕਰਨਾ ਚਾਹੀਦਾ। ਪਰ ਬੜੇ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਵੀ ਅਵੇਅਰਨੈਸ ਹਲੇ ਵੀ ਉਸੇ ਥਾਂ ਤੇ ਆ ਜੋ ਪਹਿਲਾਂ ਸੀਗੀ, ਜਿਹੜਾ 70-80 ਦੇ ਦਹਾਕਿਆਂ ਚ, 90 ਦੇ ਦਹਾਕਿਆਂ ਚ, ਜਿਹੜੇ ਸੀ ਅਸੀਂ ਭਾਵੇਂ ਲੱਖ ਪੜ੍ਹਾਈ ਆ ਗਈ ਆ, ਪਰ ਅਵੇਅਰਨੈਸ ਨਹੀਂ ਆਈ ਸਾਡੇ ਚ। ਹਾਂ, ਤਰੱਕੀ ਦੇ ਮਾਮਲੇ ਦੇ ਵਿੱਚ ਤਰੱਕੀ ਕਾਫੀ ਕੰਮਾਂ ਦੇ ਵਿੱਚ ਹੋਈ ਆ, ਬਹੁਤ ਸਾਰੇ ਕੰਮਾਂ ਚ ਮੈਨੂੰ ਅੱਗੇ ਲੱਗੇ, ਸਾਡੇ ਨਾਲੋਂ ਵੀ ਅੱਗੇ ਦਿਖਾਈ ਦਿੱਤਾ। ਤੇ ਬਾਕੀ ਕਹਿੰਦੇ ਨੀ ਹੁੰਦੇ, ਜੇ ਮੈਨੂੰ ਐਤਕੀ ਕਿਸੇ ਨੇ ਪੁੱਛਿਆ ਆਉਣ ਵੇਲੇ ਵੀ ਤੁਸੀਂ ਸਾਰੇ ਟੂਰ ਦੇ ਵਿੱਚ ਸਭ ਤੋਂ ਵੱਧ ਧੰਨਵਾਦ ਕਿਹਨੂੰ ਕਹਿਣਾ ਚਾਹੋਗੇ, ਜੇ ਆਪਾਂ ਕਹਿੰਦੇ ਨੀ ਵੀ ਕਿਸੇ ਬੰਦੇ ਨੂੰ ਮਨੋਂ ਅੰਦਰੋਂ ਹੀ ਨਿਕਲੇ ਵੀ ਜੀਓ, ਤੁਸੀਂ ਤਾਂ ਜੀਓ, ਆਪਾਂ ਇਹ ਸ਼ਬਦ ਅੰਦਰੋਂ ਨੀ ਕਹਿੰਦੇ, ਕਹਿੰਦੇ ਨੀ ਹੁੰਦੇ, ਆਮ ਹੀ ਨਿਕਲੇ ਹੁੰਦੇ ਆ, ਜੇ ਕੋਈ ਗੱਲ ਕੋਈ ਲੱਗੀ ਤਾਂ ਉਹਦੇ ਮੂਹਰੋਂ ਨਿਕਲੂਗਾ ਜੀਓ। ਪਰ ਐਤਕੀ ਤਾਂ ਮੇਰਾ ਜੀਓ ਨੂੰ ਜੀਓ ਕਹਿਣ ਨੂੰ ਦਿਲ ਕਰਦਾ ਵੀ ਜਿਹੜਾ ਇੰਡੀਆ ਦੇ ਵਿੱਚ ਜੀਓ ਆ ਨਾ, ਉਹ ਵਾਕਈ ਜੀਓ ਹੀ ਆ ਬਸ। ਉਹ ਮੈਂ ਤਾਂ ਕਮਾਲ ਮੰਨ ਗਿਆ ਵੀ ਨੈਟਵਰਕਿੰਗ ਆਸਟ੍ਰੇਲੀਆ ਚ ਜਿੱਥੇ ਸਿਰਫ 2.4 million ਦੀ ਆਬਾਦੀ ਆ, ਤੇ ਉੱਥੇ ਨੈਟਵਰਕ ਕਿਤੇ ਕਿਤੇ ਡ੍ਰੌਪ ਹੋ ਗਿਆ, ਕਿਤੇ ਕੁਛ ਹੋ ਗਿਆ, ਕੋਈ ਸਪੀਡ ਨੀ ਉਹਦੀ। ਮੈਂ ਹੁਣ ਇੱਥੇ ਨੋਟ ਕਰਦਾ, ਮੈਂ ਨਿਊਜ਼ ਪੇਪਰ ਦੀ ਫਾਈਲ ਚੜਾਉਣੀ ਹੁੰਦੀ ਆ, 300 MB 400 MB ਦਾ ਫਾਈਲ ਹੁੰਦੀ ਆ, ਤੇ ਪਰ ਮੈਨੂੰ ਰਾਤ ਨੂੰ ਲਾ ਕੇ ਪੈਣੀ ਪੈਂਦੀ ਆ। ਫੇਰ ਵੀ ਕਈ ਵਾਰ ਤਾਂ ਤੜਕੇ ਤਾਈ ਚੜੀ ਨੀ ਹੁੰਦੀ, ਤੇ ਕਈ ਵਾਰੀ ਤੜਕੇ ਤਾਈ ਜੇ ਉਹ ਇੱਕ ਦਿਹਾੜੀ ਵਿੱਚ ਉਹ ਹੋ ਗਈ, ਡ੍ਰੌਪ ਹੋ ਗਈ, ਤਾਂ ਬੰਦੇ ਨੂੰ ਕੋਲੇ ਬੈਠਣਾ ਪੈਂਦਾ, ਤੇ ਮੈਂ ਬੜਾ ਖੱਜਲ ਖੁਆਰ ਹੁੰਦਾ। ਤੇ ਇਸ ਵਾਰ ਮੈਂ ਨਾ ਨਿਊਜ਼ ਪੇਪਰ ਤੁਰੇ ਜਾਂਦੇ ਨੇ, ਡਿਜ਼ਾਇਨ ਕੀਤਾ, ਕਾਰ ਚ ਬੈਠ ਕੇ ਇੱਧਰ ਜਾਂਦੇ ਨੇ ਉੱਧਰ ਜਾਂਦੇ ਨੇ, ਤੇ ਪਰ ਮੇਰੇ ਕੋਲ ਨਾ ਇੱਕ ਜੀਓ ਵਾਲਿਆਂ ਦੀ ਸੀਗੀ, ਵਾਈਫਾਈ ਵਾਲੀ, ਜਿਹਨੂੰ ਕਹਿੰਦੇ ਹੁੰਦੇ ਆ ਪਾਕਟ ਵਾਈਫਾਈ, ਉਹ ਡੱਬੀ, ਮੈਂ ਤਾਂ ਕਈ ਕਹਿੰਦਾ ਹੁੰਦਾ ਸੀ ਡੱਬੀ ਜੀ ਜੇਬ ਚ, ਤੇ ਉਹ ਮੇਰੀ ਜੇਬ ਚ ਸੀ, ਤੇ ਮੈਂ ਫਾਈਲ ਜਦੋਂ ਲਾਈ ਨਾ ਅਪਲੋਡ ਲਈ, ਤੇ ਮੈਂ ਉਹਦੇ ਵਿੱਚ ਅੱਗੇ ਪੜ੍ਹਦਾ ਵੀ 32 seconds ਟਾਈਮ ਲੈਫਟ, 32 seconds ਉਹਦੇ ਤੇ ਲਿਖਿਆ ਆਇਆ, 32 ਫਾਈਲਾਂ ਸੀ। ਮੈਂ ਕਿਹਾ ਵੀ 32 seconds ਇਹਨੇ ਗਲਤ ਚੱਕ ਲਿਆ, ਕੈਲਕੂਲੇਟ ਕਰੂਗੀ, ਦੁਬਾਰੇ ਕੈਲਕੂਲੇਟ ਕਰੂਗੀ, ਤੇ ਮੈਂ ਜਦੋਂ 32 seconds ਤਾਂ ਉਹਦੀ ਬੀਤ ਗਏ, ਤੇ ਜੋ ਮੈਂ ਦੇਖਿਆ ਤੇ ਉਹ ਤਾਂ ਫਾਈਲ ਤਾਂ ਸਾਰੀ ਅਪਲੋਡ ਹੋ ਗਈ, ਤੇ ਮੈਂ ਕਮਾਲ ਮੰਨ ਗਿਆ, ਮੈਂ ਕਿਹਾ ਯਾਰ ਇੰਨੀ ਵੀ ਸਪੀਡ ਹੋ ਸਕਦੀ ਆ। ਸੋ ਬਹੁਤ ਜਿਹੜਾ ਜੀਓ ਨੇ ਕ੍ਰਾਂਤੀਕਾਰੀ ਕੰਮ ਕੀਤਾ ਜੀ, ਚਾਹੇ ਉਹਨਾਂ ਨੇ ਫ੍ਰੀ ਦਿੱਤੇ ਕੁਛ ਵੀ ਦਿੱਤਾ, ਪਰ ਅਸਲ ਮਾਇਨਿਆਂ ਦੇ ਵਿੱਚ ਜਿਹਨੂੰ ਕ੍ਰਾਂਤੀ ਕਹਿੰਦੇ ਆ, ਉਹ ਕ੍ਰਾਂਤੀ ਆਈ ਆ, ਤੇ ਉਹੀ ਇੰਟਰਨੈਟ ਕਾਰਨ ਅੱਜ ਅਸੀਂ ਜਿਹੜੀਆਂ ਵੀਡੀਓ ਫਲੋਟ ਹੁੰਦੀਆਂ ਦੇਣੇ ਆ ਵਟਸਐਪ ਦੇ ਉੱਤੇ, ਦੇਖਦੇ ਆ ਵੀ ਕੋਈ ਟਿਊਬਲਾਂ ਤੋਂ ਪਾਈ ਜਾਂਦਾ, ਕੋਈ ਖੇਤਾਂ ਚੋਂ ਪਾਈ ਜਾਂਦਾ, ਕੋਈ ਕਿਤੋਂ ਪਾਈ ਜਾਂਦਾ, ਇੱਕ ਇੱਕ ਸੈਕਿੰਡ ਬਾਅਦ ਵੀਡੀਓ ਆਈ ਜਾਂਦੀਆਂ, ਉਹਦੇ ਪਿੱਛੇ ਜੇ ਜੀਓ ਨਾ ਹੁੰਦਾ, ਤੇ ਜੇ ਤੁਸੀਂ ਕਹੋ ਵੀ BSNL ਜਾਂ ਹੋਰ ਦੂਜੀਆਂ ਕੰਪਨੀਆਂ ਜਿਹੜੀਆਂ ਉੱਥੇ ਆਲਰੇਡੀ ਸੀਗੀਆਂ, ਉਹਨਾਂ ਦੇ ਨਾਲ ਕ੍ਰਾਂਤੀ ਨਹੀਂ ਆਉਂਦੀ ਸੀ, ਇਹ ਕ੍ਰਾਂਤੀ ਜੀਓ ਨਾਲ ਹੀ ਆਈ ਆ। ਸੋ ਐਤਕੀ ਦੇ ਟੂਰ ਦੇ ਵਿੱਚ ਮੈਂ ਤਾਂ ਜੀਓ ਨੂੰ ਜੀਓ ਕਹਿਣ ਨੂੰ ਦਿਲ ਬਹੁਤ ਕੀਤਾ।
ਬਿਲਕੁਲ ਵਿਰਾਟ ਸਾਹਿਬ, ਸੋ ਜਿੱਦਾਂ ਦਾ ਨਾਮ ਹੈ ਨਾ ਉਦਾਂ ਦੇ ਕੰਮ ਵੀ। ਤੇ ਲਓ ਜੀ, ਅੱਗੇ ਸਾਨੂੰ ਇੱਕ ਖਬਰ ਭੇਜੀ ਹੈ ਜੀ, ਚਹਿਲ ਸਾਹਿਬ ਹੁਣਾਂ ਨੇ ਸਾਡੇ ਨਾਲ ਇੱਕ ਸਾਂਝੀ ਕੀਤੀ ਹੈ ਖਬਰ ਕਿ ਆਸਟ੍ਰੇਲੀਆ ਦੇ ਵਿੱਚ ਵਾਧੀ ਪਾਰਟਨਰ ਵੀਜ਼ਾ ਫੀਸ ਤੇ ਅਤੇ ਬੇਲੋੜੇ ਇੰਤਜ਼ਾਰ ਪ੍ਰਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ। ਸੋ ਇਹਦੇ ਰਿਗਾਰਡਿੰਗ ਕੁਛ ਕਹੋਗੇ? ਇਹਨਾਂ ਦੇ ਨਾਲ ਇੱਕ ਖਬਰ ਵੀ ਸ਼ੇਅਰ ਕੀਤੀ ਹੈ, ਲਿਖਿਆ ਹੈ ਕਿ ਤੁਸੀਂ ਆਪਣੇ ਪਾਰਟਨਰ ਨੂੰ ਆਸਟ੍ਰੇਲੀਆ ਲਿਆਉਣਾ ਚਾਹੁੰਦੇ ਹੋ, ਏਡਾ ਸੌਖਾ ਨਹੀਂ, ਕਿਉਂਕਿ ਆਸਟ੍ਰੇਲੀਆ ਦੇ ਪਾਰਟਨਰ ਵੀਜ਼ਾ ਦੀ ਫੀਸ ਜਿੱਥੇ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਹੈ, ਉੱਥੇ ਇਸ ਦੇ ਇੰਤਜ਼ਾਰ 'ਚ ਅੱਖਾਂ ਸੁੱਕਣਾ ਵੀ ਲਾਜ਼ਮੀ ਹੈ। ਇਹ ਇੱਕ ਵਿਚਾਰ ਪੰਜਾਬੀ ਜੋੜੇ ਨੇ ਪ੍ਰਗਟਾਏ ਹਨ ਜੋ ਪਿਛਲੇ 1.5 years ਤੋਂ ਆਪਣਾ ਵੀਜ਼ਾ ਉਡੀਕ ਰਹੇ ਨੇ। ਲਿਖਿਆ ਹੈ ਕਿ ਮੈਲਬਰਨ ਵਾਸੀ ਤਲਵਿੰਦਰ ਸਿੰਘ ਨੇ SBS ਪੰਜਾਬੀ ਨੂੰ ਦੱਸਿਆ ਸੀ ਕਿ ਉਹਦਾ ਵਿਆਹ 2016 ਵਿੱਚ ਹੋਇਆ ਸੀ ਤੇ ਉਸ ਦੁਆਰਾ ਆਪਣੀ ਪਤਨੀ ਕਮਲ ਦੀ ਲਗਾਈ ਗਈ ਵੀਜ਼ਾ ਅੱਜ ਪਿਛਲੇ 1.5 years ਤੋਂ ਵਿਚਾਰ ਅਧੀਨ ਹੈ।
ਦੇਖੋ ਜੀ, ਮੇਰੀ ਵੀ ਦੁੱਖ ਦੀ ਰਗ ਦੇ ਉੱਤੇ ਹੱਥ ਧਰਿਆ ਗਿਆ ਜੀ। ਦੇਖੋ, ਪਿਛਲੇ ਟੂਰ ਦੌਰਾਨ ਜੇ ਅਸੀਂ ਮੰਨ ਲੈਂਦੇ ਹਾਂ ਵੀ ਅਸੀਂ ਕੁਝ ਇੱਕ ਸ਼ਗਨਾਂ ਦੇ ਕੰਮ ਕੀਤੇ, ਇੱਕ ਭਤੀਜੇ ਦਾ ਵਿਆਹ ਕੀਤਾ, ਇੱਕ ਚਲੋ ਬੇਟੇ ਦੇ ਮੰਗਣੀ ਕੀਤੀ ਆ, ਤਾਂ ਦੋਨਾਂ ਦੇ ਪਿੱਛੇ ਚਿੰਤਾ ਦਾ ਵਿਸ਼ਾ ਇਹੀ ਹੈ ਵੀ ਬੱਚਿਆਂ ਨੂੰ ਇੱਥੇ ਕਿਵੇਂ ਸੱਦਾਂਗੇ। ਕਿਉਂਕਿ ਜਿਹੜੀ ਫੀਸ ਆ ਇੰਨੀ ਕੁ ਜ਼ਿਆਦਾ ਕਰ ਦਿੱਤੀ ਗਈ ਆ, $7,200 ਫੀਸ ਆ, ਹੋਰ ਲਾ ਲਗਾ ਕੇ $10,000 ਮਿਨੀਮਮ ਜਿਹੜਾ ਖਰਚਾ, ਤੇ ਉਦੋਂ ਬਾਅਦ ਜਿਹੜੀ ਬੇਟਿੰਗ ਆ ਜਿਹੜੀ ਜਿਵੇਂ ਕਿ ਇਹਨਾਂ ਨੇ ਦੱਸਿਆ। ਸੋ ਇਹ ਮੇਰੇ ਲਈ ਵੀ ਹੁਣ ਚਿੰਤਾ ਬਣ ਚੁੱਕੀ ਹੈ ਜੀ, ਮੈਂ ਵੀ ਕੋਸ਼ਿਸ਼ ਚ ਹੁਣ ਵੀ ਇਹਨੂੰ ਹੁਣੇ ਤੋਂ ਸ਼ੁਰੂ ਕੀਤਾ ਜਾਵੇ। ਜਿਹੜਾ ਸਾਲ ਭਰ ਰੁਕਣ ਦਾ ਕਾਰਨ ਵੀ ਇਹੀ ਹੋਇਆ ਵੀ ਸਾਲ ਚ ਵੀਜ਼ਾ ਹੀ ਸ਼ਾਇਦ ਕਲੀਅਰ ਹੋ ਜਾਵੇ, ਪਾਰਟਨਰ ਵੀਜ਼ਾ। ਸੋ ਇਹਦੇ ਪਿੱਛੇ ਨਾ ਮੈਂ ਕੋਸ਼ਿਸ਼ ਕਰ ਰਿਹਾ ਸੀ, ਪੜਤਾਲ ਰਿਹਾ ਸੀ ਵੀ ਇਹ ਕੀ ਕਾਰਨ ਆ। ਥੋੜਾ ਚਿਰ ਪਹਿਲਾਂ $250 ਫੀਸ ਹੁੰਦੀ ਸੀਗੀ, ਫਿਰ 300-500 ਏਦਾਂ ਵਧੀ ਆ, ਤੇ ਹੁਣ 7200 ਹੋ ਗਈ ਆ। ਤਾਂ ਉਹਦੇ ਨਾ ਪਹਿਲੀ ਸਟੇਜ ਦੇ ਉੱਤੇ ਜਿਹੜੇ ਮੈਨੂੰ ਕਾਰਨ ਪਤਾ ਲੱਗੇ ਆ, ਉਹ ਕਾਰਨਾਂ ਦੇ ਵਿੱਚ ਇਹੀ ਹੈ ਵੀ ਮਿਸਯੂਜ਼ ਹੋਣਾ, ਕਿਸੇ ਵੀ ਲਾ ਨੂੰ ਕਾਨੂੰਨ ਨੂੰ ਮਿਸਯੂਜ਼ ਕਰਨਾ ਵੱਡੇ ਪੱਧਰ ਦੇ ਉੱਤੇ, ਉਹਦੇ ਵਿੱਚ ਫਿਰ ਵੱਡੀਆਂ ਤਬਦੀਲੀਆਂ ਕਰਨੀਆਂ ਪੈਂਦੀਆਂ। ਹੁਣ ਜਦੋਂ ਮਿਸਯੂਜ਼ ਦੀ ਗੱਲ ਆਉਂਦੀ ਆ ਤੇ ਅਸੀਂ ਅਸੀਂ ਆਪਦੇ ਆਪ ਤੇ ਸ਼ੱਕ ਕਰ ਲੈਂਦੇ ਹਾਂ, ਕਿਉਂਕਿ ਅਸੀਂ ਅਸੀਂ ਪਹਿਲਾਂ ਬਹੁਤ ਮੱਲਾਂ ਮਾਰੀਆਂ, ਕਹਿੰਦੇ ਨੀ ਕਿ ਚੋਰੀ ਮੈਂ ਨੀ ਕੀਤੀ ਮੇਰਾ ਨਾਂ ਲੱਗਦਾ, ਕਹਿੰਦਾ ਪਹਿਲਾਂ ਕਰਦੇ ਰਹੇ ਹੋ ਤਾਂ ਲੱਗਦਾ, ਜਿਵੇਂ ਕਹਿੰਦੇ ਨੀ ਹੁੰਦੇ ਉਹੀ ਸ਼ੇਅਰ ਵਾਲੀ ਗੱਲ ਆ ਜਾਂਦੀ ਵੀ ਅਸੀਂ ਆਪਣੇ ਆਪ ਤੇ ਲਾ ਲੈਂਦੇ ਹਾਂ ਵੀ ਮਿਸਯੂਜ਼ ਕਰਨ ਚ ਅਸੀਂ ਮੂਹਰੇ ਹਾਂ ਤੇ ਅਸੀਂ ਬਹੁਤ ਮਿਸਯੂਜ਼ ਕੀਤਾ ਹੋਣਾ ਤਾਂ ਇਹਦੇ ਕਾਨੂੰਨ ਸਖ਼ਤ ਹੋਏ ਆ ਜਾਂ ਪੈਸੇ ਵਧਾਏ ਆ। ਪਰ ਦੋਸਤੋ ਇਹ ਗੱਲ ਸੱਚ ਨਹੀਂ ਹੈ, ਮਿਸਯੂਜ਼ ਕੱਲੇ ਅਸੀਂ ਨਹੀਂ ਕੀਤਾ, ਵਰਲਡ ਵਾਈਡ ਮਿਸਯੂਜ਼ ਹੁੰਦਾ। ਜਾਂ ਇਹ ਜਿਹੜਾ ਪਾਰਟਨਰ ਵੀਜ਼ੇ ਦੇ ਮਾਮਲੇ ਚ ਜਦੋਂ ਮੈਂ ਕੁਝ ਇੱਕ ਸੰਬੰਧਿਤ ਮਿਨਿਸਟਰਸ ਨਾਲ ਜਾਂ ਸੰਬੰਧਿਤ MPs ਨਾਲ ਮੈਂ ਗੱਲ ਕੀਤੀ ਇਸ ਵਿਸ਼ੇ ਦੇ ਉੱਤੇ ਵੀ ਇਹਦੇ ਕਾਰਨ ਰੀਜ਼ਨ ਕੀ ਆ, ਤਾਂ ਉਹਨਾਂ ਚੋਂ ਇੱਕ ਕਾਮਨ ਕਾਰਨ ਜਿਹੜਾ ਨਿਕਲ ਕੇ ਆਇਆ ਵੀ ਬਹੁਤ ਸਾਰੇ ਰਿਟਾਇਰ ਆਸਟ੍ਰੇਲੀਅਨ ਜਿਵੇਂ ਰਿਟਾਇਰ ਹੋ ਗਿਆ 60 ਸਾਲ ਦਾ, ਉਹ ਕੀ ਕਰਦੇ ਸੀ, ਉਹ ਏਸ਼ੀਅਨ ਕੰਟਰੀਜ਼ ਜਾਂਦੇ ਸੀ, ਖਾਸ ਕਰਕੇ ਫਿਲੀਪੀਨ ਤਾਂ ਹੋਰ ਜਾਂ ਇਹ ਜੇ ਕੰਟਰੀਜ਼ ਚ ਜਾ ਕੇ ਉੱਥੇ ਉੱਥੋਂ ਦੀ ਕੁੜੀ ਨਾਲ ਵਿਆਹ ਕਰਾ ਲੈਂਦੇ ਸੀ। ਉੱਥੋਂ ਦੀ ਕੁੜੀ ਨਾਲ ਵਿਆਹ ਕਰਾਉਣ ਤੇ ਇਹਨਾਂ ਦੇ 5 ਸੈਂਟ ਵੀ ਨਹੀਂ ਲੱਗਦੇ ਸੀਗੇ, ਤੇ ਵਿਆਹ ਕਰਾ ਕੇ ਉਹਨੂੰ ਫਿਰ ਪਾਰਟਨਰ ਇੱਥੇ ਆ ਕੇ ਲਾ ਕੇ 250-300 ਪਾਰਟਨਰ ਵੀਜ਼ਾ ਅਪਲਾਈ ਕਰਕੇ ਉਹਨੂੰ ਇੱਥੇ ਬੁਲਾ ਲੈਂਦੇ ਸੀ। ਇੱਥੇ ਆਉਣ ਸਾਰ ਅੱਗੇ ਜਿਹੜੇ ਲਾਅ ਸੀ ਆਉਣ ਸਾਰ ਉਹ ਜਿਹੜੀ ਪੱਕੀ ਹੁੰਦੀ ਸੀ, ਤੇ ਉਹਨੇ ਉਹਦੇ ਨਾਲ ਉਹਨਾਂ ਨੂੰ ਸਰਕਾਰ ਨੂੰ ਇੱਕ ਬੰਦੇ ਦਾ ਹੋਰ ਬੋਝ ਚੱਲਣਾ ਪੈਂਦਾ ਸੀ ਆਉਣ ਸਾਰ, ਤੇ ਉਹ ਸਰਕਾਰ ਫਿਰ ਉਹਨੂੰ ਉਹਦੀਆਂ ਉਹੀ ਸੋਸ਼ਲ ਅਸਿਸਟੈਂਟ ਜਿਹੜੀਆਂ ਹੁੰਦੀਆਂ ਉਹ ਸ਼ੁਰੂ ਕਰ ਦਿੰਦੀ ਸੀ। ਇੱਕ ਵੱਡੀ ਪ੍ਰੋਬਲਮ ਆਉਂਦੀ ਸੀ ਵੀ ਉਹਨੂੰ ਇੰਗਲਿਸ਼ ਵੀ ਨਹੀਂ ਆਉਂਦੀ ਹੁੰਦੀ ਸੀ, ਕਿਉਂਕਿ ਇੰਗਲਿਸ਼ ਪਮਾਨਾ ਹੀ ਨਹੀਂ ਸੀ ਉਸ ਵੀਜ਼ੇ ਦੇ ਵਿੱਚ ਕੋਈ। ਉਹਦੇ ਲਈ ਫਿਰ ਜਿਹੜੀਆਂ ਕੰਮਾਂ ਕਾਰਾਂ ਚ ਹੋਰ ਚੀਜ਼ਾਂ ਚ ਵੀ ਦਿੱਕਤਾਂ ਜਿਹੜੀਆਂ ਸਰਕਾਰ ਨੂੰ ਜਾਂ ਇੱਕ ਸਮਾਜਿਕ ਤੌਰ ਤੇ ਪਰੇਸ਼ਾਨੀਆਂ ਲੋਕਾਂ ਨੂੰ ਵੀ ਆਉਂਦੀਆਂ ਸਨ, ਤੇ ਜਿਹੜੇ ਉਹ ਬਜ਼ੁਰਗ ਹੁੰਦੇ ਸਨ ਲਿਆਉਂਦੇ ਸਨ ਇਹ ਕਰਕੇ, ਉਹਨਾਂ ਦਾ ਵੀ ਉਹਨਾਂ ਕੋਲੇ ਪੈਨਸ਼ਨ ਦੇ ਖਰਚੇ ਨਾਲ ਹੀ ਉਹਨਾਂ ਦਾ ਡੰਗਾ ਲੈ ਜਾਂਦਾ ਸੀ, ਉਹਨਾਂ ਨੂੰ ਕੁਛ ਦੇਣਾ ਲੈਣਾ ਨਹੀਂ ਪੈਂਦਾ ਸੀ, ਤੇ ਉਹਨਾਂ ਨੂੰ ਸੋਚਣ ਦੀ ਲੋੜ ਹੀ ਨਹੀਂ ਪੈਂਦੀ ਸੀ, ਤੇ ਉਹ ਇੱਕ ਮਿੰਟ ਚ ਐਜ਼ ਏ ਕੇਅਰ ਟੇਕਰ ਵਾਂਗੂ ਹੀ ਲਿਆਉਂਦੇ ਸੀ, ਤੇ ਕਈ ਵਾਰ 6-6 ਮਹੀਨੇ ਬਾਅਦ ਛੱਡ ਦਿੰਦੇ ਸੀ ਤੇ ਫਿਰ ਜਾ ਵੜਦੇ ਸੀ। ਸੋ ਇਹ ਉਹਨਾਂ ਨੇ ਵੱਡੇ ਪੱਧਰ ਤੇ ਐਕਸਪੋਜ਼ ਕੀਤਾ ਇਸ ਲਾਅ ਨੂੰ, ਨਾ ਕਿ ਸਾਡਿਆਂ ਨੇ ਕਿਸੇ ਨੇ ਕੀਤਾ। ਇਹ ਚੀਜ਼ ਮੈਂ ਇੱਥੇ ਕਲੀਅਰ ਕਹਿਣਾ, ਕਈ ਵਾਰੀ ਅਸੀਂ ਕੀ ਕਰਦੇ ਨਾ, ਅਸੀਂ ਆਪਣੀ ਆਪਦੀ ਭੰਡੀ ਜਾਂ ਨਿੰਦਿਆ ਜਾਂ ਆਪਦੀ ਕਰਦੇ ਰਹਿੰਦੇ ਹਾਂ, ਪਰ ਸੱਚ ਨੂੰ ਸੱਚ ਹੀ ਦੇ ਤੌਰ ਤੇ ਦੇਖਣਾ ਚਾਹੀਦਾ। ਜ਼ਰੂਰੀ ਨਹੀਂ ਹੁੰਦਾ ਵੀ ਇਹ ਸਫੈਦ ਪੋਸ਼ ਆ ਕੋਈ ਬੰਦਾ ਉਹ ਮਾੜਾ ਨਹੀਂ ਹੋ ਸਕਦਾ, ਸਫੈਦ ਪੋਸ਼ ਵੀ ਇਹ ਜਾਂ ਕੁਛ ਕਰਦੇ ਆ। ਸੋ ਇਹ ਚੀਜ਼ ਹੈਰਾਨੀਜਨਕ ਆ ਵੀ ਆਸਟ੍ਰੇਲੀਅਨ ਪੁਰਾਣੇ ਬਜ਼ੁਰਗਾਂ ਨੇ ਇਸ ਕਾਨੂੰਨ ਚ ਬਦਲਾਅ ਲਿਆਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਆ। ਹੁਣ ਉਹਨਾਂ ਨੂੰ ਪਤਾ ਲੱਗ ਗਿਆ ਸਰਕਾਰ ਨੂੰ ਵੀ $7,200 ਇਹਨਾਂ ਕੋਲ ਰਿਟਾਇਰ ਬੰਦੇ ਕੋਲ ਇਕੱਠਾ ਹੁੰਦਾ ਨਹੀਂ, ਇਹ ਫੀਸ ਨਹੀਂ ਭਰ ਸਕਣਗੇ, $10,000 ਲਾ ਨਹੀਂ ਸਕਣਗੇ। ਜੇ ਲਾਉਣਗੇ ਤਾਂ ਫਿਰ ਇਹਨਾਂ ਨੂੰ ਗਾਂਹ 5 ਸਾਲ ਦੀ ਵੇਟਿੰਗ ਕਰਤੀ ਉਹਨਾਂ ਨੇ ਵੀ ਜੇ ਤੁਸੀਂ ਇੱਕ ਵਾਰੀ ਕਿਸੇ ਨੂੰ ਸਪੋਂਸਰ ਕਰਤਾ ਤਾਂ 5 ਸਾਲ ਫਿਰ ਕਿਸੇ ਨੂੰ ਕਰ ਨਹੀਂ ਸਕਦੇ। 1.5-1.5 ਸਾਲ ਆਉਣ ਤੇ ਲਾਤਾ ਵੀ ਉਹ ਬੰਦੇ ਨੂੰ ਉਦੋਂ ਤੱਕ ਜਿਹੜੀ ਇੱਕ ਚਾਮ ਹੀ ਖਤਮ ਹੋ ਜਾਂਦਾ, ਕਿਉਂਕਿ ਗੋਰਿਆਂ ਦੀ ਜਿਹੜੀ ਹੁੰਦੀ ਹੈ ਤੱਤੇ ਘਾਤ ਜਿਹੜੀ ਗੱਲ ਹੈਗੀ ਆ, ਇੱਕ ਵਾਰੀ ਉਹ 6-6 ਮਹੀਨੇ 1 ਸਾਲ ਨਹੀਂ ਆ ਪਾਉਂਦੀ ਤਾਂ ਹੋ ਸਕਦਾ ਉਹ ਆਈਡੀਆ ਡਰੋਪ ਕਰ ਦਿੰਦੇ ਆ, ਕਿਉਂਕਿ ਇੰਨਾ ਸਬਰ ਸੰਤੋਖ ਇਹਨਾਂ ਚ ਹੁੰਦਾ ਨਹੀਂ। ਸੋ ਬਹੁਤ ਸਾਰੀਆਂ ਲੰਮੀਆਂ ਚੀਜ਼ਾਂ ਸੋਚ ਕੇ ਇਹ ਕਾਨੂੰਨ ਚੇਂਜ ਕੀਤਾ ਹੋਇਆ, ਪਰ ਇਹਦੇ ਤੇ ਵਿਚਾਰ ਹੋਣੀ ਬਣਦੀ ਆ, ਤੇ ਇਹਦੀ ਅਸੀਂ ਵੀ ਕਹਿੰਦੇ ਨੀ ਹੁੰਦੇ ਜਿਹਦਾ ਦੁਖਦੀ ਆ ਉਹੀ ਪੱਟੀ ਬੰਨਦਾ, ਦੂਜਾ ਨੀ ਬੰਨਦਾ ਪੱਟੀ। ਹੁਣ ਤੱਕ ਮੈਨੂੰ ਵੀ ਲੋੜ ਨੀ ਪਈ ਸੀ ਇਹਦੇ ਤੇ ਪੱਟੀ ਬੰਨਣ ਦੀ, ਮੈਨੂੰ ਵੀ ਲੋੜ ਨੀ ਪਈ ਸੀ ਇਸ ਦੁੱਖ ਦੇ ਜਿਹੜਾ ਇਹ ਦੁੱਖ ਨੂੰ ਸਮਝਣ ਦੀ, ਪਰ ਹੁਣ ਮੈਨੂੰ ਵੀ ਮਹਿਸੂਸ ਹੋਇਆ ਤੇ ਮੈਂ ਅੱਜ ਤੋਂ ਹੀ ਕਿ ਮੇਰੀ ਕੋਸ਼ਿਸ਼ ਆ ਇਸੇ ਵੀਕ ਚ ਵੀ ਸੰਬੰਧਿਤ ਡਿਪਾਰਟਮੈਂਟਸ ਨੂੰ ਮੈਂ ਵੱਧ ਤੋਂ ਵੱਧ ਜਿੰਨਾ ਕੁ ਈਮੇਲ ਕਰਕੇ ਫੀਡਬੈਕ ਦੇ ਕੇ ਜਾਂ ਇਹ ਚੀਜ਼ਾਂ ਪਾ ਸਕਾਂ ਤਾਂ ਮੈਂ ਜ਼ਰੂਰ ਪਾਊਂਗਾ। ਤੇ ਮੈਂ ਸਾਰੇ ਸਰੋਤਿਆਂ ਨੂੰ ਵੀ ਬੇਨਤੀ ਕਰਦਾ ਵੀ ਇਸ ਮੁਹਿੰਮ ਦੇ ਵਿੱਚ ਐਂ ਸਮਝ ਲਓ, ਚਾਹੇ ਮੇਰਾ ਫਾਇਦਾ ਸਮਝ ਲਓ, ਮੇਰੇ ਨਾਲ ਆ ਕੇ ਖੜੋ ਤੇ ਤੁਸੀਂ ਵੀ ਵੱਧ ਤੋਂ ਵੱਧ ਜਿਹੜੀਆਂ ਈਮੇਲਸ ਫੀਡਬੈਕ ਦਿਓ ਇਹਨਾਂ ਡਿਪਾਰਟਮੈਂਟਸ ਨੂੰ ਵੀ ਇਹ ਸਹੀ ਨਹੀਂ ਹੈ। ਖਾਸ ਕਰਕੇ ਵੇਟਿੰਗ ਤਾਂ ਬਿਲਕੁਲ ਹੀ ਨਹੀਂ ਹੋਣੀ ਚਾਹੀਦੀ, ਜੇ $10,000 ਲਵਾ ਰਹੇ ਹੋ ਤੁਸੀਂ ਤਾਂ ਫਿਰ ਵੇਟਿੰਗ ਕਿਸ ਚੀਜ਼ ਦੀ, ਜੇ ਤਾਂ ਮੰਨ ਲਓ ਵੀ $10,000 ਨਹੀਂ ਲੱਗਦਾ ਤੇ ਫਿਰ ਤਾਂ ਚੱਲ ਅਸੀਂ ਸਮਝ ਸਕਦੇ ਹਾਂ, ਪਰ ਦੂਰੀ ਮਾਰ ਨਹੀਂ ਮਰਜਣੀ ਚਾਹੀਦੀ, ਪੈਸਾ ਵੀ ਲੱਗੇ ਤੇ ਵੇਟਿੰਗ ਵੀ ਹੋਵੇ ਨਹੀਂ ਹੋਣਾ ਚਾਹੀਦਾ
ਬਿਲਕੁਲ ਔਰ ਇਹ ਹੁੰਦਾ ਬਰਾੜ ਸਾਹਿਬ ਕਿ ਚਲੋ ਸਾਨੂੰ ਤਾਂ ਇੱਥੇ ਬੈਠਿਆਂ ਨੂੰ ਪਤਾ ਹੁੰਦਾ ਕੀ ਸਿਚੁਏਸ਼ਨਸ ਹੈਗੀਆਂ ਹਨਾ ਇਹ ਵੀਜ਼ੇ ਦੀ ਪ੍ਰਕਿਰਿਆ ਕਿੰਨਾ ਕੁ ਟਾਈਮ ਲੱਗਦਾ ਪਰ ਉਹ ਤੁਸੀਂ ਜਦੋਂ ਪਿੱਛੇ ਬੈਠੇ ਹੁੰਦੇ ਪੰਜਾਬ ਬੈਠੇ ਉਹਨਾਂ ਨੂੰ ਸਮਝਾਉਣਾ ਔਖਾ ਹੋ ਜਾਂਦਾ ਕਈ ਵਾਰੀ ਸੋ ਇਸ ਜਿਹੜੀ ਖਬਰ ਇਹਦੇ ਵਿੱਚ ਵੀ ਇਹੀ ਉਹਨੇ ਕਿਹਾ ਕਹਿੰਦੇ ਮੇਰੇ ਉੱਤੇ ਸਾਰਾ ਪਰਿਵਾਰ ਵੱਲੋਂ ਕਾਫੀ ਦਬਾਅ ਪਾਇਆ ਜਾ ਰਿਹਾ ਮੇਰਾ ਉਹਨਾਂ ਨੂੰ ਵਾਰ ਵਾਰ ਇਹ ਸਮਝਾਉਣਾ ਕਿ ਵੀਜ਼ਾ ਪ੍ਰਕਿਰਿਆ ਡਿਪਾਰਟਮੈਂਟ ਦੇ ਹੱਥ ਹੈ ਉਹਨਾਂ ਦੀ ਸਮਝ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ ਸੋ ਕਈ ਵਾਰੀ ਉੱਧਰ ਵੀ ਡਰੇ ਹੁੰਦੇ ਉਹਨਾਂ ਨੂੰ ਲੱਗਦਾ ਕਿਤੇ ਫਰੋਡ ਕਰਕੇ ਚਲਾ ਗਿਆ ਹੋਵੇ ਜਿਹੜਾ ਹੁਣ ਕੁੜੀ ਨੂੰ ਬੁਲਾਉਂਦਾ ਨੀ ਪਿਆ ਸੋ ਕਈ ਕੁਝ ਹੀ ਹੋ ਜਾਂਦਾ ਜੀ ਸੋ ਇੱਧਰ ਵੀ ਕਾਫੀ ਜਿਹੜਾ ਪ੍ਰੈਸ਼ਰ ਬਣ ਜਾਂਦਾ ਤੇ ਪਿੱਛੇ ਜਿਹੜੇ ਹੁੰਦੇ ਆ ਉਹ ਆਪਣੀ ਹੀ ਸੋਚਾਂ ਸੋਚ ਕੇ ਦੁਖੀ ਹੁੰਦੇ ਰਹਿੰਦੇ ਆ
ਬਿਲਕੁਲ ਜੀ ਬਿਲਕੁਲ
ਜੀ ਤੇ ਗੁਰਦੀਪ ਸਿੰਘ ਹੁਣੀ ਵੀ ਆਏ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰਿਆਂ ਨੂੰ ਕਹਿੰਦੇ ਮੈਂ ਬਾਈ ਜੀ ਨੂੰ ਅੱਜ ਫਸਟ ਟਾਈਮ ਸੁਣਿਆ ਬਹੁਤ ਅੱਛੀ ਗੱਲ ਕਹੀ ਬਾਈ ਜੀ ਨੇ ਬੇ ਪੈਸੇ ਜੋ ਅਸੀਂ ਸ਼ੋ ਆਫ ਕਰਨੇ ਚ ਖਰਾਬ ਕਰਦੇ ਆ ਆਪਾਂ ਪਿੰਡ ਦੇ ਕਿਸੇ ਲੋੜਵੰਦ ਲੋਕ ਤੇ ਲਾ ਦੇਣੇ ਚਾਹੀਦੇ ਆ ਤੇ ਕਹਿੰਦੇ ਜਦੋਂ ਸਾਡਾ ਵੀਜ਼ਾ ਨਹੀਂ ਆਉਂਦਾ ਪਿੰਡ ਚ ਸਾਰੇ ਸੋਚਦੇ ਨੇ ਵੀ ਵੀਜ਼ਾ ਆ ਜਾਵੇ ਰੱਬ ਕਹਿੰਦੇ ਰੱਬ ਮੈਂ ਕਰ ਦੋ ਪਿੰਡ ਚ ਤੇ ਮੈਂ ਪਿੰਡ ਚ ਇਹ ਕਰ ਦੂੰਗਾ ਉਹ ਕਰ ਦੂੰਗਾ ਵੀ ਮੇਰਾ ਇੱਕ ਵਾਰੀ ਵੀਜ਼ਾ ਆ ਜਾਏ ਪਰ ਇੱਥੇ ਆ ਕੇ ਸਾਰੇ ਕਹਿੰਦੇ ਬਰੈਂਡਾ ਚ ਗੁੰਮ ਹੋ ਜਾਂਦੇ ਆ ਤੇ ਪਿੱਛੇ ਰਹਿ ਗਏ ਭੈਣ ਭਰਾਵਾਂ ਨੂੰ ਕਹਿੰਦੇ ਮਾੜਾ ਅਨਪੜ੍ਹ ਬੋਲਦੇ ਨੇ ਸੋ ਕਹਿੰਦੇ ਉਹਨਾਂ ਨਾਲ ਏਦਾਂ ਦੇ ਵਤੀਰਾ ਕਰਦੇ ਨੇ ਜਿਵੇਂ ਕਿਸੇ ਪਿੰਡ ਚ ਗੋਹਾ ਚੁੱਕਦੀ ਕੁੜੀ ਦਾ ਰਿਸ਼ਤਾ ਕਿਸੇ ਫੌਜੀ ਨਾਲ ਹੋ ਜਾਂਦਾ ਹੈ ਫੇਰ ਉਹ 3 ਸਾਲ ਮਿਲਟਰੀ ਕੈਂਪ ਚ ਰਹਿ ਕੇ ਪਿੰਡ ਆਉਂਦੀ ਹੈ ਤੇ ਮੱਖੀਆਂ ਨੂੰ ਵੀ ਸ਼ੀਸ਼ੀ ਕਰਦੀ ਫਿਰਦੀ ਹੁੰਦੀ ਹੈ ਸੋ ਗੁਰਦੀਪ ਸਿੰਘ ਹੁਣਾਂ ਨੇ ਇਹ ਖਿਆਲ ਭੇਜਿਆ ਜੀ ਕੀ ਕਹੋਗੇ ਬਰਾੜ ਸਾਹਿਬ
ਬਿਲਕੁਲ ਜੀ ਬਿਲਕੁਲ ਪਹਿਲੀ ਗੱਲ ਤਾਂ ਮਿਹਰਬਾਨੀ ਗੁਰਦੀਪ ਭਾਈ ਜੀ ਤੁਸੀਂ ਸਾਡੇ ਨਾਲ ਅੱਜ ਜੁੜੇ ਹੋ ਪਰ ਪਹਿਲੀ ਵਾਰ ਸੁਣਿਆ ਸੋ ਸਾਡੀ ਪਰਿਵਾਰ ਟੱਬਰ ਚ ਇੱਕ ਵਾਧਾ ਹੋਇਆ ਸਾਨੂੰ ਬੜੀ ਖੁਸ਼ੀ ਆ ਪਰ ਅਸੀਂ ਤਾਂ ਜੀ ਪਿਛਲੇ 10 ਸਾਲਾਂ ਤੋਂ ਬੋਲੀ ਜਾਂਦੇ ਇਹੀ ਕੁਛ ਹੀ ਕਹੀ ਜਾਂਦੇ ਹੋ ਸਕਦਾ ਵੀ ਪੁਰਾਣੇ ਬੰਦੇ ਬੋਰ ਹੋਣ ਲੱਗ ਗਏ ਹੁਣ ਇਹਨਾਂ ਗੱਲਾਂ ਤੋਂ ਪਰ ਜਿਹੜੀ ਪਰਿਵਾਰ ਦੇ ਵਿੱਚ ਬੜੋਤਰੀ ਦਿਨ ਬਰ ਦਿਨ ਹੋ ਰਹੀ ਆ ਤੇ ਉਹ ਚੰਗੇ ਦਾ ਸਾਈਨ ਹੀ ਆ ਤੇ ਜ਼ਰੂਰ ਸਾਡੇ ਨਾਲ ਜੁੜੇ ਹੋ ਤੇ ਜ਼ਰੂਰ ਜੁੜੇ ਰਹੋ ਤੇ ਉਮੀਦ ਆ ਜੀ ਜਿਹੜੀ ਜਿਹੜੀ ਹਰਮਨ ਟੀਮ ਹੈ ਇੱਕ ਚੰਗੀ ਸੋਚ ਦਾ ਨਾਂ ਚੰਗੀ ਸੋਚ ਵਾਲੇ ਲੋਕ ਇਕੱਠੇ ਹੋਏ ਆ ਇੱਕ ਪਲੇਟਫਾਰਮ ਤੇ ਉਹੀ ਇੱਕ ਟੀਮ ਬਣੀ ਹੋਈ ਆ ਸੋ ਤੁਹਾਨੂੰ ਵੀ ਸੁਬਹਾ ਸੁਬਹਾ ਹੁਣ ਭੁੱਖ ਲੱਗਿਆ ਕਰੂਗੀ ਜੀ ਜ਼ਰੂਰ ਇਹਨਾਂ ਗੱਲਾਂ ਬਾਤਾਂ ਦੀ ਤੇ ਸਾਨੂੰ ਵੀ ਜਿਵੇਂ ਭੁੱਖ ਲੱਗਦੀ ਆ ਉਹ ਉਸ ਚੀਜ਼ ਚ ਸਾਨੂੰ ਇਹ ਅਸੀਂ ਦਾਅਵਾ ਕਰ ਸਕਦੇ ਹਾਂ ਕਿਉਂਕਿ ਹੁਣ ਇੰਨਾ ਕੁ ਤਾਂ ਸਾਨੂੰ ਹੋ ਗਿਆ 10 ਸਾਲਾਂ ਦੇ ਵਿੱਚ ਵੀ ਚਲੋ ਜਿਹੜੀ ਇਹ ਗੱਲਾਂ ਬਾਤਾਂ ਇਹਨਾਂ ਚੋਂ ਕੁਛ ਨਾ ਕੁਛ ਨਿਕਲਦਾ ਸੋ ਦੂਜੀ ਇਹ ਹੈ ਜੀ ਬਿਲਕੁਲ ਜਿਹੜੀ ਜਦੋਂ ਜਿੰਨਾ ਚਿਕ ਅਸੀਂ ਆਏ ਨਹੀਂ ਹੁੰਦੇ ਉਹਨਾਂ ਚਿਕ ਸਾਡੀਆਂ ਗੱਲਾਂ ਹੋਰ ਹੁੰਦੀਆਂ ਉਹਦਾ ਇੱਕ ਇਹਦਾ ਕੋਈ ਇਹ ਨਹੀਂ ਹੈਗਾ ਨੂੰ ਆਪਾਂ ਜੇ ਕਹੀਏ ਵੀ ਕਿਸੇ ਵਿਅਕਤੀ ਵਿਸ਼ੇਸ਼ ਦਾ ਕਿਸੇ ਦੀ ਗੱਲ ਆ ਜਾਏ ਇਹ ਇੱਕ ਇਨਸਾਨੀ ਫਿਤਰਤ ਵੀ ਆ ਤੇ ਦੂਜਾ ਇੱਕ ਦੁਨੀਆਂ ਦਾ ਦਸਤੂਰ ਆ ਕਿਉਂਕਿ ਦੁਨੀਆਂ ਕਿਤੇ ਵੀ ਇੱਕ ਥਾਂ ਤੋਂ ਖੜ ਕੇ ਜੇ ਜੀ ਦਿਖਦੀ ਹੈ ਦੂਜੇ ਥਾਂ ਤੋਂ ਖੜ ਕੇ ਉਹ ਜੀ ਨਹੀਂ ਦਿਖਦੀ ਅਸੀਂ ਇਹਨੂੰ ਨਾ ਵੱਡੇ ਪੱਧਰ ਤੇ ਸੋਚਣ ਲੱਗ ਜਾਂਦੇ ਹਾਂ ਕਈ ਵਾਰੀ ਨਾ ਅਸੀਂ ਇਹ ਸੋਚਣ ਲੱਗ ਜਾਂਦੇ ਵੀ ਜੇ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਮੈਨੂੰ ਲੋਕ ਐਂ ਜੇ ਲੱਗਦੇ ਜੇ ਮੈਂ ਫਲਾਂ ਹੈਡ ਮਾਸਟਰ ਹੁੰਦਾ ਤਾਂ ਮੈਨੂੰ ਟੀਚਰ ਸਕੂਲ ਜਵਾਕ ਇਹੋ ਜਿਹੇ ਲੱਗਦੇ ਨਹੀਂ ਨਹੀਂ ਇਹ ਤਾਂ ਛੱਡੋ ਇਹ ਤਾਂ ਵੱਡੀਆਂ ਗੱਲਾਂ ਜੇ ਨਾ ਪ੍ਰਧਾਨ ਮੰਤਰੀ ਹੋਣ ਦੀ ਸੋਚ ਬਣਨ ਦੇ ਚਾਂਸ ਆ ਨਾ ਟੀਚਰ ਬਣਦੇ ਨਾ ਕੁਛ ਵੀ ਨਹੀਂ ਬਣ ਸਕਦੇ ਜਿਹੜੇ ਅਸੀਂ ਨਹੀਂ ਬਣੇ ਸਭ ਤੋਂ ਈਜੀ ਤਰੀਕਾ ਇਹ ਆ ਵੀ ਹੁਣੇ ਖੜੇ ਹੋ ਆਪਦੇ ਜਿੱਥੇ ਬੈਠੇ ਹੋ ਪਹਿਲਾਂ ਉੱਥੇ ਨਜ਼ਰ ਮਾਰੋ ਤੁਹਾਨੂੰ ਕਮਰਾ ਕਿਹੋ ਜਿਹਾ ਲੱਗ ਰਿਹਾ ਜੇ ਹੁਣ ਤੁਸੀਂ ਕਮਰੇ ਦੀ ਦੂਜੀ ਖੁੰਝ ਚ ਜਾ ਕੇ ਦੇਖੋ ਤੁਹਾਨੂੰ ਕਮਰਾ ਕਿਸੇ ਹੋਰ ਰੂਪ ਚ ਦੇਖੂਗਾ ਇਵੇਂ ਜੇ ਜਿੱਥੇ ਵੀ ਖੜੇ ਹੋ ਤੁਸੀਂ ਜਿੱਥੇ ਵੀ ਤੁਸੀਂ ਥੋੜੇ ਜਿਹੇ ਵੀ ਪੈਰ ਸਟੈਪ ਬਦਲ ਲਏ ਤਾਂ ਜਿਹੜੀ ਉਹ ਦੁਨੀਆਂ ਦੀ ਦੇਖਾ ਜਿਹੜੀ ਵੱਖਰੀ ਹੋ ਜੂਗੀ ਬਸ ਇਹੀ ਇੱਕ ਵੱਡਾ ਫਾਰਮੂਲਾ ਕੰਮ ਕਰਦਾ ਵੀ ਜਦੋਂ ਅਸੀਂ ਇੰਡੀਆ ਸੀ ਤੇ ਸਾਨੂੰ ਵਿਦੇਸ਼ ਹੋਰ ਰੂਪ ਚ ਦਿੰਦਾ ਸੀ ਜਦੋਂ ਅਸੀਂ ਵਿਦੇਸ਼ ਆ ਗਏ ਹਾਂ ਤੇ ਸਾਨੂੰ ਇੰਡੀਆ ਹੋਰ ਰੂਪ ਚ ਦਿੰਦਾ ਬਸ ਸਿੰਪਲ ਜਿਹਾ ਇਹ ਫਾਰਮੂਲਾ ਬਾਕੀ ਤਾਂ ਅੰਦਰਲੀਆਂ ਗਹਿਰਾਈ ਦੀਆਂ ਗੱਲਾਂ ਉਹਨਾਂ ਨੂੰ ਤੁਸੀਂ ਕਿੰਨੇ ਗਹਿਰਾ ਚਲੇ ਜਾਓ
ਬਿਲਕੁਲ ਬਰਾੜ ਸਾਹਿਬ ਪਰ ਮੈਨੂੰ ਇਹਦਾ ਦੂਜਾ ਪਹਿਲੂ ਵੀ ਦਿਸਦਾ ਭਾਈ ਜ਼ਰੂਰੀ ਨੀ ਜਦੋਂ ਤੁਸੀਂ ਬਾਹਰ ਆ ਜਾਂਦੇ ਹੋ ਤੁਹਾਨੂੰ ਪਿੱਛੇ ਉਹ ਮਾੜਾ ਲੱਗਦਾ ਮੇਰੇ ਨਾਲ ਜਾਂ ਮੈਂ ਬੁੱਧਵਾਰ ਨੂੰ ਜਿੰਨੇ ਕੁ ਸਾਡੇ ਨਾਲ ਸਰੋਤੇ ਜੁੜਦੇ ਆ ਸਾਡੇ ਨਾਲ ਉਲਟਾ ਹੀ ਹੁੰਦਾ ਅਸੀਂ ਤਾਂ ਬੈਠ ਕੇ ਉਸ ਪੰਜਾਬ ਨੂੰ ਹਮੇਸ਼ਾ ਯਾਦ ਹੀ ਕਰੀਦਾ ਔਰ ਉਹਦੇ ਉੱਥੇ ਦੀਆਂ ਮਾੜੀਆਂ ਚੀਜ਼ਾਂ ਵੀ ਜਿਹੜੀਆਂ ਚੰਗੀਆਂ ਲੱਗਦੀਆਂ ਬਲਕਿ ਜਦੋਂ ਉੱਥੇ ਹੁੰਦੇ ਸੀਗੇ ਤੇ ਉੱਥੇ ਦੀਆਂ ਚੰਗੀਆਂ ਨੂੰ ਵੀ ਨਿੰਦਦੇ ਰਹਿੰਦੇ ਹੁੰਦੇ ਸੀਗੇ ਤੇ ਹੁਣ ਉਹ ਛੱਡ ਦਿੱਤੀ ਆ ਉਹ ਜਗ੍ਹਾ ਤੇ ਹੁਣ ਸਾਨੂੰ ਜ਼ਿਆਦਾ ਚੇਤੇ ਹੁੰਦੀਆਂ ਸਾਨੂੰ ਉਹ ਪਿੰਡ ਦੀਆਂ ਰੂੜੀਆਂ ਵੀ ਯਾਦ ਆਉਂਦੀਆਂ ਉਹ ਮਿੱਟੀ ਘੱਟਾ ਵੀ ਯਾਦ ਆਉਂਦਾ ਸਭ ਕੁਛ ਚੰਗਾ ਹੀ ਚੰਗਾ ਲੱਗਦਾ ਇੱਥੇ ਸੋ ਗੱਲ ਉਹੀ ਤੁਹਾਡੇ ਕਹਿਣ ਵਾਲੀ ਹੁੰਦੀ ਵੀ ਨਜ਼ਰੀਆ ਹੁੰਦਾ ਤੁਹਾਡੀ ਸੋਚ ਜਿੱਦਾਂ ਦੀ ਹੁੰਦੀ ਹੈ ਤੁਹਾਨੂੰ ਸਾਰਾ ਕੁਛ ਓਦਾਂ ਦਾ ਹੀ ਦਿਸਣ ਲੱਗ ਜਾਂਦਾ। ਤੇ
ਜੀ ਜੀ ਬਿਲਕੁਲ
ਬਰਾੜ ਸਾਹਿਬ, ਮੈਨੂੰ ਲੱਗਦਾ ਸੀ ਇੱਕ ਗੀਤ ਸੁਣ ਲਈਏ, ਉਸ ਤੋਂ ਬਾਅਦ
ਤੁਹਾਡੀ ਇੱਛਾ ਜੀ।
ਜੀ ਸੋ ਸਰਜੀਤ ਭਾਜੀ ਇੱਕ ਵਧੀਆ ਜਿਹਾ ਗੀਤ ਤੁਸੀਂ ਸੁਣਾ ਦੋ ਤੇ ਅਸੀਂ ਫਿਰ ਵਾਪਸ ਗੱਲਾਂ ਬਾਤਾਂ ਆਪਣੀਆਂ ਜਾਰੀ ਰੱਖਦੇ ਹਾਂ।
ਕੱਚੇ ਕੱਚੇ ਨੈਣਾ ਵਿੱਚ ਪੱਕੇ ਪੱਕੇ ਸੁਪਨੇ ਸਜਾਏ ਤੇਰੇ ਪਿਆਰ ਨੇ, ਸਜਾਏ ਤੇਰੇ ਪਿਆਰ ਨੇ। ਕੰਡਿਆਂ ਦੇ ਚੋਗੀ ਫੁੱਲ ਝੋਲੀਆਂ ਦੇ ਵਿੱਚ ਬਿੱਲੋ ਪਾਏ ਤੇਰੇ ਪਿਆਰ ਨੇ। ਕਾਇਨਾਤ ਵੀ ਕਰਦੀ ਅੜੀਏ ਗੱਲਾਂ ਸਾਡੇ ਪਿਆਰ ਦੀਆਂ, ਤੇਰੇ ਪਿੱਛੇ ਮੈਂ ਨੀ ਮੇਰੀਆਂ ਅੱਖੀਆਂ ਗੇੜੇ ਮਾਰਦੀਆਂ। ਮੇਰਾ ਅੰਗ ਅੰਗ ਤੋੜ ਦਿੱਤਾ ਪਿਆਰ ਨਾਲ ਜੋੜ ਦਿੱਤਾ ਇਸ਼ਕ ਬੁਖਾਰ ਨੇ। ਕੱਚੇ ਕੱਚੇ ਨੈਣਾਂ ਵਿੱਚ ਪੱਕੇ ਪੱਕੇ ਸੁਪਨੇ ਸਜਾਏ ਤੇਰੇ ਪਿਆਰ ਨੇ। ਕੰਡਿਆਂ ਦੇ ਚੋਗੀ ਫੁੱਲ ਝੋਲੀਆਂ ਦੇ ਵਿੱਚ ਬਿੱਲ ਪਾਏ ਤੇਰੇ ਪਿਆਰ ਨੇ। ਚੰਨ ਦਾ ਚਾਨਣ ਘੱਟ ਲੱਗਦਾ ਤੇਰਾ ਮੁੱਖੜਾ ਦੇਖ ਕੇ ਨੀ, ਅੱਗ ਵੀ ਪਾਣੀ ਲੱਗਦੀ ਆ ਮੂਹਰੇ ਇਸ਼ਕ ਸੇਕਦੇ ਨੀ, ਅੱਗ ਵੀ ਪਾਣੀ ਲੱਗਦੀ ਆ ਅੱਗੇ ਇਸ਼ਕ ਸੇਕਦੇ ਨੀ। ਮੇਰਾ ਚੈਨ ਮੈਨੂੰ ਮੋੜ ਦਿੱਤਾ ਹਾਸਿਆਂ ਨਾ ਜੋੜ ਦਿੱਤਾ ਤੇਰੇ ਇਕਰਾਰ ਨੇ। ਕੱਚੇ ਕੱਚੇ ਨੈਣਾਂ ਵਿੱਚ ਪੱਕੇ ਪੱਕੇ ਸੁਪਨੇ ਸਜਾਏ ਤੇਰੇ ਪਿਆਰ ਨੇ। ਕੰਡਿਆਂ ਦੇ ਚੋਗੀ ਫੁੱਲ ਝੋਲੀਆਂ ਦੇ ਵਿੱਚ ਬਿੱਲ ਪਾਏ ਤੇਰੇ ਪਿਆਰ ਨੇ। ਫਿਰ ਤੋਂ ਜਿਉਂਦਾ ਹੋ ਗਿਆ ਹਾਂ ਇੱਕ ਵਾਰੀ ਮਰ ਕੇ ਨੀ। ਮੈਨੂੰ ਖਾਬਾਂ ਵਾਲਾ ਕਰ ਦਿੱਤਾ ਬਾਗੋ ਬਾਗ ਕਰ ਦਿੱਤਾ ਲਈ ਤੇਰੀ ਸਾਰ ਨੇ। ਕੱਚੇ ਕੱਚੇ ਨੈਣਾਂ ਵਿੱਚ ਪੱਕੇ ਪੱਕੇ ਸੁਪਨੇ ਸਜਾਏ ਤੇਰੇ ਪਿਆਰ ਨੇ। ਕੰਡਿਆਂ ਦੇ ਚੋਗੀ ਫੁੱਲ ਝੋਲੀਆਂ ਦੇ ਵਿੱਚ ਬਿੱਲ ਪਾਏ ਤੇਰੇ ਪਿਆਰ ਨੇ। ਤੈਨੂੰ ਦੇ ਕੇ ਰੱਬ ਨੇ ਇੱਕ ਅਹਿਸਾਨ ਜਿਹਾ ਕਰਤਾ ਏ, ਤੈਨੂੰ ਦੇ ਕੇ ਰੱਬ ਨੇ ਇੱਕ ਅਹਿਸਾਨ ਜਿਹਾ ਕਰਤਾ ਏ। ਮੈਨੂੰ ਥਾਂ ਥਾਂ ਘੁਮਾਇਆ ਬਿੱਲੋ ਰੱਬ ਨਾ ਮਿਲਾਇਆ ਬਿੱਲੋ ਤੇਰੇ ਇੰਤਜ਼ਾਰ ਨੇ। ਕੱਚੇ ਕੱਚੇ ਨੈਣਾਂ ਵਿੱਚ ਪੱਕੇ ਪੱਕੇ ਸੁਪਨੇ ਸਜਾਏ ਤੇਰੇ ਪਿਆਰ ਨੇ। ਕੰਡਿਆਂ ਦੇ ਚੋਗੀ ਫੁੱਲ ਝੋਲੀਆਂ ਦੇ ਵਿੱਚ ਬਿੱਲੋ ਪਾਏ ਤੇਰੇ ਪਿਆਰ ਨੇ।
ਹਾਂਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਦੇ ਵਿੱਚ ਅਸੀਂ ਲਹਿਰਾਂ ਲਾਈਆਂ ਹੋਈਆਂ ਨੇ ਅੱਜ ਬਰਾੜ ਸਾਹਿਬ ਹੁਣਾਂ ਦੇ ਨਾਲ ਜੋ ਬਹੁਤ ਦੇਰ ਬਾਅਦ ਅੱਜ ਸਾਡੇ ਹੱਥ ਆਏ ਨੇ। ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਉਹਨਾਂ ਦੇ ਨਾਲ। ਸੋ ਨਰਿੰਦਰ ਰਾਠੌਰ ਹੁਣੀ ਵੀ ਪ੍ਰੋਗਰਾਮ ਵਿੱਚ ਸਾਂਝ ਬਣਾ ਲਈ ਉਹਨਾਂ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਉਮੀਦ ਕਰਦੀ ਹਾਂ ਸਾਰੇ ਇਸ ਸਵੇਰ ਦੇ ਨਾਲ ਨਾਲ ਅੱਜ ਚਾਰਾਂ ਦੇ ਪ੍ਰੋਗਰਾਮ ਨੂੰ ਵੀ ਤੁਸੀਂ ਸਾਰੇ ਮਾਣ ਰਹੇ ਹੋਵੋਗੇ। ਸੋ ਐਡੀਲੇਡ ਦੀ ਗੱਲ ਕਰੀਏ ਤੇ ਭਾਜੀ ਐਡੀਲੇਡ ਦੇ ਵਿੱਚ ਅੱਜ ਕੱਲ ਬੜਾ ਸੰਗੀਤਕ ਮਾਹੌਲ ਜਿਹੜਾ ਬਣਿਆ ਹੋਇਆ ਹੈ। ਸੋ ਸੰਗੀਤ ਦੇ ਨਾਲ ਜਦੋਂ ਗੁਰਮਤਿ ਵੀ ਜੁੜ ਜਾਵੇ ਤਾਂ ਉਹ ਤਾਂ ਹੋਰ ਹੀ ਆਨੰਦ ਹੁੰਦਾ ਹੈ। ਸੋ ਪਿਛਲੇ ਦੋ ਦਿਨਾਂ ਤੋਂ ਕੀਰਤਨ ਦਰਬਾਰ ਹੋ ਰਹੇ ਨੇ, ਪੂਰਾ ਆਨੰਦ ਲੈ ਰਹੇ ਹਾਂ ਐਡੀਲੇਡ ਵਾਸੀ ਇਸ ਚੀਜ਼ ਦਾ। ਸੋ ਅੱਜ ਵੀ ਜਿਹੜਾ ਦੀਵਾਨ ਹੈਗਾ ਰਾਤ ਨੂੰ ਔਰ ਉਸ ਤੋਂ ਬਾਅਦ ਕੱਲ ਨੂੰ ਰਿਵਰਲੈਂਡ ਦੇ ਵਿੱਚ ਵੀ ਜਿਹੜਾ ਕੀਰਤਨ ਦਰਬਾਰ ਹੋਵੇਗਾ ਤੇ ਇਸੇ ਤਰ੍ਹਾਂ ਪੂਰੇ ਆਸਟ੍ਰੇਲੀਆ ਦੇ ਵਿੱਚ ਇਹ ਸੰਗੀਤਕ ਦੌਰ ਜਿਹੜਾ ਇੱਕ ਮਹੀਨੇ ਤੱਕ ਚੱਲੇਗਾ। ਸੋ ਜਿੱਥੇ ਕਿਤੇ ਵੀ ਤੁਸੀਂ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋ ਜ਼ਰੂਰੀ ਇਸ ਚੀਜ਼ ਦਾ ਇਸ ਮੁਹਿੰਮ ਦਾ ਹਿੱਸਾ ਬਣੋ ਤੁਸੀਂ। ਸੋ ਫੀਲ ਕਰ ਰਹੇ ਹੋ ਪਿਛਲੇ ਦੋ ਦਿਨਾਂ ਤੋਂ ਅਸੀਂ ਜਿਸ ਤਰ੍ਹਾਂ ਕੀਰਤਨ ਜਿਹੜਾ ਇੱਕ ਗੁਰਮਤ ਸੰਗੀਤ ਜਿਹਨੂੰ ਕਹਿ ਲਈਏ ਪੂਰਾ ਰਾਗ ਬੱਧ ਕੀਰਤਨ ਬੜਾ ਹੀ ਪਿਆਰਾ ਜਿਹਾ ਮਾਹੌਲ ਬਣਿਆ ਹੋਇਆ ਐਡੀਲੇਡ ਦੇ ਵਿੱਚ।
ਬਿਲਕੁਲ ਸੁਖਪ੍ਰੀਤ, ਬਹੁਤ ਜਿਹੜਾ ਇੱਕ ਪਿਆਰਾ ਮਾਹੌਲ ਤੇ ਇੱਕ ਅਹਿਮ ਟਾਈਮ ਜਿਹੜਾ ਜਾ ਰਿਹਾ, ਬਹੁਤ ਸਾਰੇ ਲੋਕ ਸ਼ਾਇਦ ਮਿਸ ਕਰ ਗਏ ਹੋਣ ਜਾਂ ਮਿਸ ਕਰ ਰਹੇ ਹੋਣ। ਮੈਂ ਉਹਨਾਂ ਨੂੰ ਦੱਸਦਿਆਂ ਜੀ ਹਲੇ ਵੀ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜੇ ਦੋ ਦਰਬਾਰ ਹੋਰ ਲੱਗਣੇ ਆ, ਅੱਜ ਜਿਹੜਾ ਗਲੈਨਸਮੰਡ ਸਾਹਿਬ ਗੁਰਦੁਆਰਾ ਵਿਖੇ ਲੱਗਣਾ ਤੇ ਕੱਲ ਨੂੰ ਆ ਜਿਹੜਾ ਉਹ ਰਿਵਰਲੈਂਡ ਦੇ ਵਿੱਚ ਤੇ ਪਰਸੋਂ ਮਲਡੂਰੇ ਦੇ ਵਿੱਚ। ਸੋ ਜੇ ਕੋਈ ਵੀ ਬੰਦਾ ਇਹ ਦਰਬਾਰ ਮਿਸ ਕਰ ਗਿਆ ਤਾਂ ਮੈਂ ਇਹ ਸਮਝੂਗਾ ਜੀ ਵੀ ਉਹਦੀ ਕਿਸਮਤ ਦੇ ਵਿੱਚ ਇੰਨਾ ਇੱਕ ਪਿਆਰਾ ਮਾਹੌਲ ਜਾਂ ਪਿਆਰੀ ਚੀਜ਼ ਨਹੀਂ ਸੀ। ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਉਹ ਬੜੀਆਂ ਲੈਜੈਂਡਰੀ ਹੁੰਦੀਆਂ ਤੇ ਜਦੋਂ ਬੀਤ ਜਾਂਦੀਆਂ ਉਦੋਂ ਬਾਅਦ ਪਤਾ ਲੱਗਦਾ ਵੀ ਇੱਕ ਐਡੀ ਵੱਡੀ ਟੀਮ ਜਿਹਨੇ ਜਿਹੜੇ ਕਿ ਕੱਲਾ ਕੱਲਾ ਬੰਦਾ ਲੈਜੈਂਡਰੀ ਆਪਦੇ ਆਪਦੇ ਫੀਲਡ ਦੇ ਵਿੱਚ ਉਹ ਅੱਜ ਕੱਲ ਸਾਡੇ ਇੱਥੇ ਮੁਲਕ ਦੇ ਵਿੱਚ ਆਏ ਹੋਏ ਆ ਤੇ ਸਾਨੂੰ ਲਗਾਤਾਰ 2-3 ਘੰਟੇ ਉਹ ਆਪਣੇ ਇੱਕ ਰੂਹਾਨੀ ਕੀਰਤਨ ਜਿਹੜਾ ਕਿ ਅਸੀਂ ਸਾਡੇ ਦਿਮਾਗ ਦੇ ਵਿੱਚ ਇੱਕ ਸੋਚ ਜਾਂਦੀ ਹੈ ਵੀ ਜਦੋਂ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਹੋਣਗੇ ਤੇ ਗੁਰੂ ਸਾਹਿਬ ਕਿਵੇਂ ਜਿਹੜਾ ਕੀਰਤਨ ਕਰਦੇ ਹੋਣਗੇ। ਤਾਂ ਜਿਹੜਾ ਇਹ ਇੱਕ ਸਵਾਲ ਹਰ ਸਿੱਖ ਦੇ ਮਨ ਚ ਹੁੰਦਾ, ਪਰ ਸੇਮ ਹੀ ਫੀਲਿੰਗ ਸਾਨੂੰ ਆਉਂਦੀ ਆ ਜਦੋਂ ਭਾਈ ਸੁਖਵੰਤ ਸਿੰਘ ਕੀਰਤਨ ਕਰਦੇ ਆ ਤੇ ਜਿਵੇਂ ਰਬਾਬ ਵੱਜਦੀ ਆ ਤੇ ਜਦੋਂ ਉੱਥੇ ਮੈਂ ਤਾਂ ਹੈਰਾਨ ਆ ਵੀ ਕਈ ਵਾਰ ਅਸੀਂ ਕਹਿ ਦਿੰਦੇ ਨਾ ਵੀ ਆਮ ਇੱਕ ਧਾਰਨਾ ਬਣਾਈ ਹੋਈ ਆ, ਜਿਵੇਂ ਇੱਕ ਧਾਰਨਾ ਸਾਡੀ ਬਣਾਈ ਹੋਈ ਨਾ ਵੀ ਪਾਠੀ ਹੀ ਗੁਰੂ ਗ੍ਰੰਥ ਸਾਹਿਬ ਨਾਲ ਪਾਠ ਕਰ ਸਕਦਾ, ਅਸੀਂ ਨਹੀਂ ਕਰ ਸਕਦੇ।
ਬਿਲਕੁਲ।
ਤੇ ਸਾਨੂੰ ਇਸ ਤਰੀਕੇ ਨਾਲ ਬਹੁਤ ਲੰਮਾ ਚਿਰ ਦੂਰ ਰੱਖਿਆ ਗਿਆ ਤੁਰਕੀ ਬਾਣੀ ਤੋਂ। ਤੇ ਦੂਜੀ ਧਾਰਨਾ ਸਾਡੇ ਇਹ ਬਣਾਈ ਜਾਂਦੀ ਹੈ ਵੀ ਰਾਗਾਂ ਦੇ ਵਿੱਚ ਕੀਰਤਨ ਨਾ ਹਰ ਬੰਦੇ ਨੂੰ ਸਿਉਂਦਾ, ਹਰ ਬੰਦੇ ਨੂੰ ਸਮਝ ਨਹੀਂ ਆਉਂਦਾ, ਰਾਗਾਂ ਦਾ ਕੀਰਤਨ ਤਾਂ ਔਖਾ ਹੁੰਦਾ। ਏਦਾਂ ਦੀਆਂ ਗੱਲਾਂ ਕਰ ਕਰਕੇ ਨਾ ਸਾਡੇ ਅੰਦਰ ਇੱਕ ਹਊਆ ਖੜਾ ਕੀਤਾ ਹੋਇਆ ਸੀ। ਪਰ ਹੈਰਾਨ ਜੀ ਮੈਂ ਪਿਛਲੇ 2 ਦਿਨਾਂ ਤੋਂ ਪ੍ਰਿੰਸੀਪਲ ਸੁਖਵੰਤ ਸਿੰਘ ਹੋਰਾਂ ਦੇ ਜਿਹੜੇ ਦੀਵਾਨ ਆ ਜਿਹੜੇ ਉਹ ਅਟੈਂਡ ਕਰ ਰਿਹਾ, ਪੂਰੇ ਦਾ ਪੂਰਾ ਟਾਈਮ ਬੈਠ ਕੇ ਸੁਣਦਾ ਤੇ ਮੈਂ ਹੈਰਾਨ ਆ ਵੀ ਕੱਲਾ ਕੱਲਾ ਬੰਦਾ ਰਾਗ ਦੇ ਵਿੱਚ ਕੀਰਤਨ ਕਰਦਾ ਸੁਣਿਆ ਮੈਂ ਕੱਲ ਵੀ ਤੇ ਪਰਸੋਂ ਵੀ ਜਦੋਂ ਭਾਈ ਸਾਹਿਬ ਨੇ ਜਿਹੜੀਆਂ ਘੋੜੀ ਗਾਈ ਰਾਗਾਂ ਦੇ ਵਿੱਚ ਜਾਂ ਆਨੰਦ ਸਾਹਿਬ ਦਾ ਪਾਠ ਰਾਗਾਂ ਚ ਕੀਤਾ, ਹੋਰ ਵੀ ਬਹੁਤ ਸਾਰੇ ਸ਼ਬਦ ਉਹਨਾਂ ਨੇ ਜਿਹੜੇ ਵੱਖਰੇ ਵੱਖਰੇ ਰਾਗਾਂ ਚੋਂ ਸੁਣਾਏ, ਤਾਂ ਉਹਨਾਂ ਨੇ ਸੰਗਤ ਨੂੰ ਕਿਹਾ ਨਾ ਵੀ ਜੋ ਮੇਰੇ ਨਾਲ ਭਾਈ ਸਾਰੇ ਜਾਣੇ ਸਰਵਣ ਕਰੋ, ਤਾਂ ਉਹ ਕਮਾਲ ਦੀ ਗੱਲ ਸੀ ਵੀ ਸਾਰੀ ਸੰਗਤ ਉਸੇ ਰਾਗ ਚ ਗਾ ਰਹੀ ਸੀ ਜਿਹੜੇ ਰਾਗ ਸਾਨੂੰ ਦੁਰਲਭ ਲੱਗਦੇ ਸੀ ਤੇ ਜਿਹੜੇ ਰਾਗ ਸਾਨੂੰ ਡਰਾਉਂਦੇ ਸੀ ਵੀ ਪਤਾ ਨਹੀਂ ਕਿੰਨਾ ਔਖਾ, ਤੇ ਉਹ ਉਹਨਾਂ ਰਾਗਾਂ ਦੇ ਵਿੱਚ ਕੱਲੀ ਕੱਲੀ ਸੰਗਤ ਜਿਹੜੀ ਕੀਰਤਨ ਕਰ ਰਹੀ ਸੀ ਤੇ ਇੱਕ ਕਾਮਨ ਜਿਹੜੀ ਚੀਜ਼ ਸਾਹਮਣੇ ਨਿਕਲ ਕੇ ਆਈ। ਮੈਂ ਘੱਟੋ ਘੱਟ 10-10 ਬੰਦਿਆਂ ਨਾਲ ਗੱਲ ਕੀਤੀ ਆ ਕੱਲ ਤੇ ਪਰਸੋਂ ਦੇ ਵਿੱਚ, ਤਾਂ ਉਹ ਕਹਿੰਦੇ ਜੀ ਹੁਣ ਪਤਾ ਲੱਗਿਆ ਸਾਨੂੰ ਤਾਂ ਵੀ ਜਿਹੜਾ ਅਸਲੀ ਰਾਗਾਂ ਦੇ ਵਿੱਚ ਕੀਰਤਨ ਆ ਉਹ ਜ਼ਿਆਦਾ ਮਧੁਰ ਤੇ ਜ਼ਿਆਦਾ ਵਧੀਆ ਸੁਣਨ ਦੇ ਵਿੱਚ ਤੇ ਜ਼ਿਆਦਾ ਚੰਗਾ ਲੱਗਦਾ, ਨਾ ਕਿ ਤਰਜਾਂ ਦੇ ਉੱਤੇ ਕੀਰਤਨ ਆ ਜਿਹੜਾ। ਸੋ ਇਹ ਤਰਜਾਂ ਦੇ ਉੱਤੇ ਕੀਰਤਨ ਜਿਹੜਾ ਚੱਲਦਾ ਜਾਂ ਚੱਲ ਰਿਹਾ ਉਹਨੂੰ ਉਹ ਮਾੜਾ ਨਹੀਂ ਹੈ ਜਾਂ ਉਹ ਹਟਾਉਣਾ ਜਾਂ ਉਹਨੂੰ ਕੋਈ ਉਹਦਾ ਕੋਈ ਕੰਪੀਟੀਸ਼ਨ ਪੈਦਾ ਕਰਨਾ ਇਹਦਾ ਮਕਸਦ ਨਹੀਂ ਹੈ। ਪਰ ਗੱਲ ਤਾਂ ਇਹ ਹੈ ਵੀ ਜਿਵੇਂ ਅਸੀਂ ਕਹਿੰਦੇ ਹਾਂ ਨਾ ਵੀ 20 ਸਾਲਾਂ ਦੇ ਵਿੱਚ ਜਿਹੜਾ ਇੱਕ ਬਦਲ ਜਾਂਦਾ, 20 ਸਾਲਾਂ ਦੇ ਵਿੱਚ ਇੱਕ ਕੋਈ ਵੀ ਚੀਜ਼ ਦਾ ਰੂਪ ਹੀ ਬਦਲ ਜਾਂਦਾ ਗਾ, ਹਿਸਟਰੀ ਬਦਲ ਜਾਂਦੀ ਆ, ਲੋਕ ਹੌਲੀ ਹੌਲੀ ਗੱਲ ਇੱਕ ਮੂੰਹ ਤੋਂ ਦੂਜੇ ਮੂੰਹ ਤੇ ਹੁੰਦੀ ਹੋਰ ਹੋ ਜਾਂਦੀ ਆ। ਸੋ ਜਿਹੜੀ ਨੈਚੁਰਲ ਜਾਂ ਅਸਲੀ ਚੀਜ਼ ਸੀ ਉਹਦੇ ਪ੍ਰਤੀ ਸਾਡੀ ਖਿੱਚ ਸਦਾ ਹੀ ਰਹਿੰਦੀ ਆ, ਸਦਾ ਹੀ ਅਸੀਂ ਕਹਿੰਦੇ ਹਾਂ ਵੀ ਅਸਲੀ ਕਿਵੇਂ ਸੀ ਪਹਿਲਾਂ, ਸ਼ੁਰੂ ਚ ਕਿਵੇਂ ਸੀ। ਤਾਂ ਜਿਹੜੀ ਅਸਲੀ ਹੁੰਦੀ ਆ ਨਾ, ਅਸਲ ਤਾਂ ਅਸਲ ਹੀ ਹੁੰਦਾ। ਸੋ ਅਸਲ ਜਿਹੜੀ ਗੁਰਬਾਣੀ ਜਿਹੜੇ ਰਾਗਾਂ ਦੇ ਵਿੱਚ ਲਿਖੀ ਗਈ ਆ, ਜਿਹੜੇ ਮੂਡ ਚ ਲਿਖੀ ਗਈ ਆ, ਹੁਣ ਅਸੀਂ ਕਵਿਤਾ ਲਿਖਦੇ ਹਾਂ। ਮੈਂ ਅੱਜ ਹੀ ਹੁਣ ਦੇਖ ਰਿਹਾ ਸੀ ਤੁਸੀਂ ਉਹਨੂੰ ਕੁਲਦੀਪ ਹੋਰਾਂ ਨੇ ਕਵਿਤਾ ਭੇਜੀ ਇੱਕ, ਤੇ ਤੁਸੀਂ ਜਿਹੜਾ ਕਵਿਤਾ ਨੂੰ ਜਿਹੜੀ ਉਸ ਬਹਿਰ ਚ ਨਹੀਂ ਪੜਿਆ, ਮੈਂ ਸੋਰੀ ਟੂ ਸੇ ਆ, ਕਿਉਂਕਿ ਜਿਹੜੀ ਕਵਿਤਾ ਉਹਨਾਂ ਨੇ ਭੇਜੀ ਸੀ ਤੁਸੀਂ ਉਸ ਬਹਿਰ ਚ ਨਹੀਂ ਪੜਿਆ, ਤੇ ਉਸ ਬਹਿਰ ਚ ਨਾ ਪੜਨ ਕਰਕੇ ਉਸ ਕਵਿਤਾ ਦੇ ਮੀਨਿੰਗ ਨਹੀਂ ਨਿਕਲੇ। ਮੈਂ ਨੋਟ ਕਰ ਰਿਹਾ ਸੀ, ਕਿਉਂਕਿ ਤੁਸੀਂ ਆਖੋਗੇ ਵੀ ਨਿੱਕੀਆਂ ਨਿੱਕੀਆਂ ਗੱਲਾਂ ਨੋਟ ਕਰਦਾ ਹੈ, ਪਰ ਮੈਂ ਨੋਟ ਕਰ ਰਿਹਾ ਸੀ ਉਹ ਜਿਹੜੀ ਗੱਲ ਭੇਜੀ ਸੀ, ਹਾਂ ਜਿਹੜੀ ਉਹ ਭੇਜੀ ਸੀ ਉਹਦਾ ਤਾਂ ਨਹੀਂ ਹੋਇਆ ਕਿਉਂਕਿ ਤੁਸੀਂ ਆਨਲਾਈਨ ਤੱਤੇ ਘਾਹ ਨੂੰ ਪੜ ਰਹੇ ਸੀ, ਸਿੱਧਾ ਪੜ ਰਹੇ ਸੀ, ਉਹਦੀ ਕੰਪੋਜੀਸ਼ਨ ਬਾਰੇ ਤੁਸੀਂ ਤੁਹਾਨੂੰ ਸੋਚਣ ਦਾ ਮੌਕਾ ਨਹੀਂ ਮਿਲਿਆ ਵੀ ਉਹ ਕਿਹੜੀ ਕੰਪੋਜੀਸ਼ਨ ਚ ਲਿਖੀ ਗਈ ਆ। ਜੇ ਤੁਹਾਨੂੰ ਉਹਦੀ ਕੰਪੋਜੀਸ਼ਨ ਸਮਝ ਆਉਂਦੀ, ਉਹਦੀ ਹਰ ਦੂਜੀ ਲਾਈਨ ਚ ਤਾਂ ਐਂਡ ਤੇ ਆਉਂਦਾ ਸੀ, ਤੇ ਉਹਦੀ ਜੇ ਕੰਪੋਜੀਸ਼ਨ ਤੁਹਾਨੂੰ ਸਮਝ ਆ ਜਾਂਦੀ ਤੁਸੀਂ ਉਸ ਜ਼ੋਰ ਨਾਲ ਜਾਂ ਉਸ ਚ ਬੋਲਣਾ ਸੀਗਾ, ਤੇ ਉਹ ਕਵਿਤਾ ਦੇ ਮਾਇਨੇ ਬਦਲ ਜਾਂਦੇ। ਸੋ ਇਹੀ ਚੀਜ਼ ਗੁਰਬਾਣੀ ਦਾ, ਗੁਰਬਾਣੀ ਜਿਹੜੇ ਰਾਗਾਂ ਚ ਲਿਖੀ ਗਈ ਆ ਜਾਂ ਜਦੋਂ ਲਿਖੀ ਗੁਰੂ ਸਾਹਿਬਾਨ ਨੇ ਉਦੋਂ ਜਿਹੜੇ ਮੂਡ ਚ ਲਿਖੀ, ਤੇ ਉਹਨਾਂ ਨੇ ਜਿਹੜੇ ਢੰਗ ਨਾਲ ਉਹਨੂੰ ਗੁਣਗੁਣਾਇਆ ਜਾਂ ਕੰਪੋਜੀਸ਼ਨ ਦਿੱਤੀ ਤੇ ਉਹਦੇ ਵਿੱਚ ਕਿਉਂ ਨਾ ਚੰਗੀ ਲੱਗੂਗੀ। ਹਾਲਾਂਕਿ ਬਾਅਦ ਚ ਉਹਨੂੰ ਫਿਲਮੀ ਤਰਜਾਂ ਚ ਜਾਂ ਹੋਰ ਤਰਜਾਂ ਤੱਕ ਵੀ ਕੋਸ਼ਿਸ਼ ਕੀਤੀ ਗਈ ਹੈ ਇਹਨੂੰ ਬਣਾਉਣ ਦੀ, ਉਹ ਮਣ ਭਾਉਂਦੀ ਹੈ ਥੋੜੇ ਥੋੜੇ ਦਿਨ, ਪਰ ਜਿਹੜੀ ਸਥਾਈ ਚੀਜ਼ ਹੁੰਦੀ ਹੈ ਨਾ, ਜਿਹੜੀ ਅਸਲ ਹੁੰਦਾ, ਉਹਦੀ ਉਮਰ ਬਹੁਤ ਲੰਮੀ ਹੁੰਦੀ ਆ। ਸੋ ਕੱਲ ਮੈਂ ਤਾਂ ਸਭ ਤੋਂ ਵੱਡੀ, ਮੇਰੇ ਮਨ ਚੋਂ, ਮੈਂ ਲੋਕਾਂ ਦੀ ਤਾਂ ਨਹੀਂ ਕਹਿੰਦਾ, ਪਰ ਮੇਰੇ ਮਨ ਚੋਂ ਇਹ ਜ਼ਰੂਰ ਦੂਰ ਹੋ ਗਈ ਵੀ ਰਾਗਾਂ ਦੇ ਵਿੱਚ ਕੀਰਤਨ ਸੁਣਨਾ ਔਖਾ ਨਹੀਂ ਹੈ, ਰਾਗਾਂ ਦੇ ਵਿੱਚ ਕੀਰਤਨ ਸਮਝਣਾ ਕੋਈ ਔਖਾ ਨਹੀਂ ਹੈ, ਰਾਗਾਂ ਦੇ ਵਿੱਚ ਕੀਰਤਨ ਕੋਈ ਚੰਗਾ ਨਾ ਲੱਗਣਾ ਇਹ ਵੀ ਗੱਲ ਨਹੀਂ ਹੈ, ਗੁਣਾ ਚੰਗਾ ਲੱਗਦਾ। ਸੋ ਇਹ ਇੱਕ ਬਹੁਤ ਵੱਡਾ ਉਪਰਾਲਾ, ਜਿਹੜਾ ਉਪਰਾਲਾ ਚਲੋ ਸਿੱਖ ਕਮੇਟੀ ਬੰਨਿਓ ਅਮਨਦੀਪ ਸਿੱਧੂ ਹੋਰਾਂ ਦੇ ਉਪਰਾਲੇ ਕੋਸ਼ਿਸ਼ਾਂ ਸਦਕਾ ਇਹ ਹੋਇਆ, ਪਰ ਬਹੁਤ ਵੱਡੇ ਪੱਧਰ ਦੇ ਉੱਤੇ ਇਹਦੇ ਚ ਸਾਡੇ ਸੱਜਣ ਮਿੱਤਰ ਜੁੜੇ ਆ, ਜਿਨ੍ਹਾਂ ਨੇ ਬਿਨਾਂ ਕੋਈ ਲਾਲਚ ਦੇ, ਬਿਨਾਂ ਕਿਸੇ ਗੱਲ ਦੇ, ਬਿਨਾਂ ਕਹੇ ਆਪੇ ਮਾਲੀ ਮਦਦ ਵੀ ਭੇਜੀ ਆ ਇਸ ਪ੍ਰੋਜੈਕਟ ਦੇ ਵਿੱਚ, ਹਜੇ ਵੀ ਭੇਜ ਰਹੇ ਆ, ਬਹੁਤ ਸਾਰੇ ਮਾਲੀ ਮਦਦ ਭੇਜ ਰਹੇ ਇਸ ਪ੍ਰੋਜੈਕਟ ਚ, ਤੇ ਨਾਲ ਨਾਲ ਜਿਹੜੀ ਇਸ ਪ੍ਰੋਜੈਕਟ ਦੀ ਕਾਮਯਾਬੀ ਲਈ ਵੀ ਉਹਨਾਂ ਨੇ ਬਹੁਤ ਝੰਡਾ ਬੁਲੰਦ ਕੀਤਾ ਹੋਇਆ। ਸੋ ਮੈਂ ਦੋਸਤਾਂ ਮਿੱਤਰਾਂ ਨੂੰ ਬੇਨਤੀ ਕਰੂੰਗਾ ਵੀ ਹਜੇ ਪਰਥ ਤੇ ਐਡਲੇਡ ਦਾ ਟੂਰ ਹੀ ਹੋਇਆ, ਪਰਥ ਕੰਪਲੀਟ ਹੋ ਗਿਆ, ਐਡਲੇਡ ਦੇ ਵਿੱਚ ਹਜੇ ਦੋ ਰਹਿੰਦੇ ਆ। ਸੋ ਜੇ ਤੁਸੀਂ ਮਿਸ ਕਰ ਗਏ ਨਾ ਤੇ ਤੁਸੀਂ ਮਿਸ ਨਾ ਕਰੋ, ਤੁਹਾਨੂੰ ਜ਼ਰੂਰ ਆਉਣਾ ਚਾਹੀਦਾ, ਇੱਕ ਵਧੀਆ ਤੇ ਨਵੀਂ ਪੁਰਾਣੀ ਪਿਰਤ ਨੂੰ ਦੁਬਾਰੇ ਜਿਹੜਾ ਰਿਵਾਈਵ ਹੁੰਦੀ ਦੇਖਣਾ, ਇੱਕ ਆਪਣੇ ਆਪ ਦੇ ਵਿੱਚ ਇੱਕ ਕਹਿ ਸਕਦੇ ਹਾਂ ਇਤਿਹਾਸਿਕ ਕਾਰਨਾਮਾ। ਸੋ ਜ਼ਰੂਰ ਆਓ ਤੇ ਸੁਣੋ ਤੇ ਆਨੰਦ ਮਾਣੋ, ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰੋ ਗੁਰੂ ਸਾਹਿਬਾਨ ਹੋਰਾਂ ਦਾ ਬਣਾਇਆ ਜਿਹੜਾ ਫਲਸਫਾ, ਉਹਦਾ ਜਿਹੜਾ ਅਸਲੀ ਫਲਸਫਾ ਉਹਨੂੰ ਫੈਲਾਇਆ ਜਾ ਸਕੇ। ਪਰ ਬੜਾ ਦੁੱਖ ਹੁੰਦਾ ਵੀ ਜੇ ਹੁਣ ਨਾ ਮੰਨ ਲਓ ਕਿਸੇ ਨੇ ਕੋਈ ਆਹ ਕ੍ਰਿਟੀਸਿਜ਼ਮ ਦੀ, ਅਕਸਰ ਹੀ ਸਾਡੇ ਐਡਲੇਡ ਤੇ ਦੋਸ਼ ਲੱਗਦਾ ਸੀ ਜਿਹਦੀ ਕੋਈ ਨਾ ਕੋਈ ਵੀਡੀਓ ਪੈਂਦੀ ਆ ਤੇ ਉਹ ਵੀਡੀਓ ਦੇ ਵਿੱਚ ਇੰਦਿਆ ਭੰਡੀ ਬੜਾ ਕੁਛ ਹੁੰਦਾ ਗਾ ਤੇ ਲੋਕ ਫਿਰ ਉਹਨੂੰ ਲੱਖਾਂ ਦੀ ਗਿਣਤੀ ਸ਼ੇਅਰ ਕਰਦੇ ਆ, ਹਜ਼ਾਰਾਂ ਕਮੈਂਟ ਲਾਈਕ ਕਰਦੇ ਆ। ਪਰ ਮੈਨੂੰ ਬੜਾ ਅਫਸੋਸ ਆ, ਮੈਂ ਕੱਲ ਪਰਸੋਂ ਦੇ ਮੈਂ ਜਿੰਨਾ ਕੁ ਕੋਸ਼ਿਸ਼ ਕਰਦਾ ਦੇਖਿਆ ਲਾਈਵ ਵੀਡੀਓ ਪਾਉਂਦੇ ਆ ਲੋਕ ਤੇ ਉਹਨੂੰ ਉਹ ਵਿਊ ਨਹੀਂ ਮਿਲਦੇ, ਨਾ ਉਹਨੂੰ ਸੁਣਨਾ ਚਾਹੁੰਦੇ ਆ, ਨਾ ਉਹਨੂੰ ਵਿਊ ਦੇਣਾ ਚਾਹੁੰਦੇ ਆ, ਨਾ ਈਵਨ ਲਾਈਕ ਬਟਨ ਅੱਪਣਾ ਨਹੀਂ ਚਾਹੁੰਦੇ, ਸ਼ੇਅਰ ਵੀ ਨਹੀਂ ਕਰਨਾ ਚਾਹੁੰਦੇ। ਮੇਰਾ ਮੰਨਣਾ ਇਹ ਆ ਵੀ ਮੰਨ ਲਓ ਤੁਹਾਨੂੰ ਇੱਕ ਘੰਟੇ ਦੀ ਵੀਡੀਓ ਲਾਈਵ ਦੀ ਸ਼ੇਅਰ ਕਰਤੀ ਕੱਲ ਜਿਵੇਂ ਭਾਈ ਗਿਆਨੀ ਕੁਲਦੀਪ ਸਿੰਘ ਹੋਰਾਂ ਨੇ ਸ਼ੇਅਰ ਕੀਤੀ, ਉੱਥੋਂ ਲਾਈਵ ਕੀਤਾ, ਜੇ ਮੰਨ ਲਓ ਵੀ ਉਹ ਲਾਈਵ ਸਾਨੂੰ ਨਹੀਂ ਚੰਗਾ ਲੱਗ ਰਿਹਾ ਜਾਂ ਸਾਨੂੰ ਨਹੀਂ ਸਮਝ ਚ ਆ ਰਿਹਾ ਜਾਂ ਸਾਨੂੰ ਐਂ ਲੱਗਦਾ ਵੀ ਸਮਝ ਬਰਬਾਦੀ ਹੈ ਕਿਉਂਕਿ ਉਹਦੇ ਚ ਫਿਲਮ ਵਾਂਗੂ ਕੋਈ ਇੰਟਰਟੇਨਮੈਂਟ ਹੈ ਨਹੀਂ, ਮਸਾਲੇ ਹੈ ਨਹੀਂ, ਤਾਂ ਤੁਸੀਂ ਇੱਕ ਸ਼ੇਅਰ ਤਾਂ ਕਰ ਸਕਦੇ ਹੋ ਨਾ, ਲਾਈਕ ਤਾਂ ਨੱਪ ਸਕਦੇ ਹੋ, ਸ਼ੇਅਰ ਕਰ ਦਿਓ ਕਿਸੇ ਨੂੰ ਸ਼ਾਇਦ ਚੰਗਾ ਲੱਗੇ ਤੁਹਾਡੇ ਗਰੁੱਪ ਦੇ ਵਿੱਚ, ਹੋ ਸਕਦਾ। ਮੈਨੂੰ ਤਾਂ ਇਹ ਸੀ ਵੀ ਜਿਹੜਾ ਇੱਕ ਲੈਜੈਂਡਰੀ ਕੰਮ ਹੈ ਸਾਨੂੰ ਸਾਰੇ ਆਸਟ੍ਰੇਲੀਆ ਭਰ ਨੂੰ ਪੱਬਾਂ ਭਰ ਹੋ ਕੇ ਇਹਨੂੰ ਮਾਣ ਸਨਮਾਨ ਦੇਣਾ ਚਾਹੀਦਾ, ਪਰ ਬੜਾ ਅਫਸੋਸ ਨਾਲ ਕਿਹਾ ਜਾਂਦਾ ਵੀ ਇੱਕ ਟੁੱਚੀ ਸ਼ਬਦ ਦੀ ਵਰਤੂ ਆ, ਟੁੱਚੀ ਵੀਡੀਓ ਜਿਹਦੇ ਚ ਨਿੰਦਿਆ ਚੁਗਲੀ ਭੰਡੀ ਤੇ ਇੱਕ ਅਗਿਆਨੀ ਬੰਦਿਆਂ ਬੰਨਿਓ ਪਾਈਆਂ ਗਈਆਂ, ਮੇਰੇ ਵਰਗੇ ਬੰਦਿਆਂ ਕੋਲ ਅਰਧ ਗਿਆਨ ਦੀਆਂ ਗੱਲਾਂ, ਉਹਨਾਂ ਨੂੰ ਤਾਂ ਅਸੀਂ ਮਿੰਟੋ ਮਿੰਟੀ ਸ਼ੇਅਰ ਤੇ ਹਰ ਬੰਦੇ ਦੀ ਚਿੰਤਾ ਦਾ ਵਿਸ਼ਾ, ਹਰ ਮਹਿਫਲ ਦੀ ਸ਼ਾਨ ਉਹ ਗੱਲਾਂ। ਪਰ ਜੇ ਕੋਈ ਚੱਜ ਦਾ ਕਾਰਜ ਹੋ ਰਿਹਾ ਜਾਂ ਉਹ ਜਿਹਾ ਬੰਦਾ ਲੈਜੈਂਡਰੀ ਬੰਦਾ ਜਿਹੜਾ ਆਇਆ ਹੋਇਆ ਅੱਜ ਆਸਟ੍ਰੇਲੀਆ ਦੇ ਵਿੱਚ, ਜਿਹਨੇ ਕਿ ਮੈਨੂੰ ਤਾਂ ਕੱਲ ਪਤਾ ਲੱਗਿਆ ਅਸੀਂ 31 ਰਾਗਾਂ ਦੇ ਵਿੱਚ ਕੀਰਤਨ ਦੀ ਗੱਲ ਕਰਦੇ ਹਾਂ ਵੀ ਜਿਹੜੀ ਗੁਰਬਾਣੀ ਦੇ ਵਿੱਚ 31 ਰਾਗ ਆ, ਪਰ ਜਦੋਂ ਪ੍ਰਿੰਸੀਪਲ ਸਾਹਿਬ ਨਾਲ ਬੈਠਾ ਤਾਂ ਉਹਨਾਂ ਨੇ ਦੱਸਿਆ ਵੀ ਰਾਗ ਤਾਂ ਜੀ 62 ਆ ਟੋਟਲ ਗੁਰਬਾਣੀ ਦੇ ਵਿੱਚ, ਪਰ 31 ਮੁੱਖ ਰਾਗ ਆ, 31 ਮੁੱਖ ਰਾਗ ਆ, ਟੋਟਲ ਜਿਹੜੇ 62 ਰਾਗ ਆ ਗਾ ਉਹਨਾਂ ਦੀਆਂ ਜਿਹੜੀਆਂ ਸਪੀਸੀਜ਼ ਕਹਿ ਸਕਦੇ ਆ ਉਹਨਾਂ ਦੀਆਂ ਗਾਂ ਅਗਲੀ ਲੜੀ ਆ। ਸੋ ਜਿਹੜੇ ਬੰਦੇ ਨੇ ਉਹ 62 ਰਾਗਾਂ ਦੇ ਵਿੱਚ ਕੀਰਤਨ ਕਰ ਸਕਦਾ, ਤੇ ਜਿਹੜੇ ਬੰਦੇ ਉਸ ਉਹਨੂੰ ਇੱਕ ਸਾਂਭਣ ਲਈ ਇੱਕ ਬਹੁਤ ਵੱਡਾ ਉਪਰਾਲਾ ਕਰ ਰਿਹਾ ਜਿਹੜਾ ਕਰੋੜ ਰੁਪਏ ਤੋਂ ਕਰੋੜਾਂ ਤੋਂ ਉੱਤੇ ਦਾ ਬਜਟ ਆ, ਜਿਹਦੇ ਚ ਕਿ 120 ਸ਼ਬਦ ਰਾਗਾਂ ਦੇ ਵਿੱਚ ਗਾ ਕੇ ਉਹ ਲੋਕਾਂ ਦੇ ਘਰ ਘਰ ਦਾ ਸ਼ਿੰਗਾਰ ਬਣਾਉਣ ਜਾ ਰਹੇ ਆਉਣ ਵਾਲੇ ਦਿਨਾਂ ਚ, ਉਹ ਵੀ ਉਹੋ ਜਿਹੇ ਲੋਕਾਂ ਨੇ ਗਾਏ ਆ ਜਿਨ੍ਹਾਂ ਦਾ ਨਾਂ ਅਸੀਂ ਫਿਲਮ ਇੰਡਸਟਰੀ ਚ ਵੱਡੇ ਵੱਡੇ ਪੱਧਰ ਤੇ ਨਾਂ ਸੁਣਦੇ ਆ, ਤੇ ਉਹਨਾਂ ਨੇ ਆ ਕੇ ਉਹ ਰਾਗਾਂ ਦੇ ਵਿੱਚ ਪ੍ਰੈਕਟਿਸ ਕਰਕੇ ਉਹੀ ਉਚਾਰਨ ਕਰਕੇ ਤੇ ਉਹ ਸ਼ਬਦ ਜਿਹੜੇ ਗਾਏ ਆ, ਤੇ ਸਾਰੇ ਪ੍ਰੋਜੈਕਟ ਨੂੰ ਭਾਈ ਸਾਹਿਬ ਦੇਖ ਰਹੇ ਆ। ਸੋ ਇਹੋ ਜਿਹੇ ਪ੍ਰੋਜੈਕਟ ਨੂੰ ਬਾਰੇ ਅਸੀਂ ਕੋਈ ਸਾਨੂੰ ਕੋਈ ਚਿੰਤਾ ਵਿਸ਼ਾ ਹੀ ਨਹੀਂ ਹੈ, ਸਾਡੇ ਲਈ ਚਿੰਤਾ ਵਿਸ਼ਾ ਇੱਕ ਹੈਗਾ ਜੇ ਕੋਈ ਤੁਰਿਆ ਜਾਂਦਾ ਬੰਦਾ ਆਪਦਾ ਵਿਹਲਾ ਬੈਠਾ ਜਦੋਂ ਵੀ ਟਾਈਮ ਮਿਲਣਾ ਕੋਈ ਵੀਡੀਓ ਪਾ ਦੇਣੀ ਆ ਤੇ ਉਹਦੀ ਅਸੀਂ ਵਾਹ 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 ਕਰੀ ਜਾਂਦੇ ਰਹਿੰਦੇ ਹਾਂ, ਜਾਂ ਪੁੱਠੀਆਂ ਸਿੱਧੀਆਂ ਗੱਲਾਂ ਕਰਨੀਆਂ, ਕਿਸੇ ਨੂੰ ਲੜਾਉਣਾ ਪੜਾਉਣਾ ਜਾਂ ਟੇਢੀ ਮਿੰਗੀ ਗੱਲ ਕਰਨੀ, ਉਹਦੀ ਚਰਚਾ ਥਾਂ ਥਾਂ ਤੇ ਆ। ਸੋ ਬੜਾ ਦੁੱਖ ਲੱਗਦਾ ਕਈ ਵਾਰੀ ਇਹਨਾਂ ਗੱਲਾਂ ਦਾ। ਚਲੋ ਮੈਨੂੰ ਉਮੀਦ ਆ ਵੀ ਮੇਰੇ ਤਾਨੇ ਨਹੋਰੇ ਤੋਂ ਬਾਅਦ ਕੁਝ ਇੱਕ ਸੂਝਵਾਨ ਸੱਜਣ ਜ਼ਰੂਰ ਇਸ ਪ੍ਰੋਜੈਕਟ ਨਾਲ ਜੁੜਨਗੇ।
ਬਿਲਕੁਲ ਡਾਕਟਰ ਸਾਹਿਬ, ਇਹ ਜਿਹੜੀਆਂ ਇਹ ਕੀਰਤਨ ਦੀਆਂ ਗੱਲਾਂ ਜਾਂ ਗੁਰਮਤਿ ਸੰਗੀਤ ਦੀ ਗੱਲ ਕਰ ਰਹੀ ਹੈ, ਰੂਹਾਨੀਅਤ ਦੀਆਂ ਗੱਲਾਂ ਆ, ਸੋ ਮੈਨੂੰ ਲੱਗਦਾ ਕਿ ਜੇ 10% ਲੋਕ ਵੀ ਜਿਹੜੇ ਆਸਟ੍ਰੇਲੀਆ ਦੇ ਆ ਉਹਨਾਂ ਨੂੰ ਇਸ ਚੀਜ਼ ਦੇ ਨਾਲ ਸਮਝ ਆ ਜਾਏਗਾ, ਉਹਨਾਂ ਦੀ ਇੱਕ ਸੋਚ ਦੇ ਵਿੱਚ ਫਰਕ ਆ ਜਾਏ, ਤਾਂ ਮੈਨੂੰ ਲੱਗਦਾ ਬਹੁਤ ਵੱਡਾ ਉਪਰਾਲਾ ਜਿਵੇਂ ਅੱਜ ਮੇਰੇ ਤੁਹਾਡੇ ਵਰਗੇ ਅਸੀਂ ਸਿੰਪਲ ਲੋਕ, ਚਲੋ ਹਨਾ, ਮੈਨੂੰ ਫਿਰ ਵੀ ਚਲੋ ਮੈਂ ਕਲਾਸੀਕਲ ਪੜ੍ਹੀ ਹੋਈ ਆ ਜਾਂ ਕੁਛ ਵੀ ਆ, ਔਰ ਮੈਂ ਰੱਬ ਦਾ ਇੰਨਾ ਸ਼ੁਕਰ ਕਰਦੀ ਹਾਂ ਕਿ ਦੁਬਾਰਾ ਤੋਂ ਫਿਰ ਉਸ ਪਾਸੇ ਉਹਨਾਂ ਨੇ ਧਿਆਨ ਦਵਾਇਆ। ਔਰ ਜਿਹੜੇ ਪ੍ਰੋਜੈਕਟ ਦੀ ਤੁਸੀਂ ਗੱਲ ਕਰ ਰਹੇ ਹੋ, ਬਿਲਕੁਲ ਰਾਤ ਵੀ ਮੇਰਾ ਸੁਭਾਗ ਹੈ ਜੀ, ਮੇਰੇ ਘਰ ਰੁਕੇ ਹੋਏ ਨੇ ਤੇ ਮੈਨੂੰ ਉਹਨਾਂ ਦੇ ਨਾਲ ਹੋਰ ਜ਼ਿਆਦਾ ਸਮਾਂ ਬਿਤਾਉਣ ਦਾ ਮੌਕਾ ਮਿਲ ਰਿਹਾ। ਸੋ ਮੈਨੂੰ ਮੇਰੇ ਅੰਦਰ ਤੇ ਕੁਛ ਹੋ ਰਿਹਾ, ਜਿੱਦਾਂ ਜਿੱਦਾਂ ਦਿਨ ਘੱਟ ਰਿਹਾ ਤੇ ਮੈਨੂੰ ਇਹ ਲੱਗ ਰਿਹਾ ਕਿ ਬਸ ਮੇਰੇ ਕੋਲ ਜਿੰਨਾ ਲਾਹਾ ਲਿਆ ਹੁੰਦਾ ਮੈਂ ਲੈ ਲਵਾਂ। ਸੋ ਰਾਤੀ ਵੀ ਬੈਠੀ ਹੋਈ ਸੀ ਤੇ ਉਹਨਾਂ ਨੇ ਜਿਹੜੇ ਜੋ ਪ੍ਰੋਜੈਕਟ ਬਣਾ ਰਹੇ ਨੇ ਉਹਨਾਂ ਦੇ ਵਿੱਚੋਂ ਕੁਛ ਕੁਛ ਉਹ ਸੁਣਾ ਰਹੇ ਸੀ, ਔਰ ਅੱਖਾਂ ਖੁੱਲਣ ਵਾਲੀ ਗੱਲ ਸੀ ਭਾਜੀ। ਅੱਜ ਤੱਕ ਉਹ ਕੰਮ ਹੋਇਆ ਨੀ ਗੁਰਮਤਿ ਸੰਗੀਤ ਵਿੱਚ ਜੋ ਉਹ ਕਰ ਰਹੇ ਨੇ, ਔਰ ਮੈਨੂੰ ਲੱਗਦਾ ਕਿ ਸਹੀ ਗੱਲ ਹੈ, ਆਉਣ ਵਾਲੇ ਪਤਾ ਨੀ ਕਿੰਨੇ ਸਾਲਾਂ ਦੇ ਲਈ ਉਹ ਇਹ ਇੱਕ ਚੀਜ਼ ਜਿਹੜੀ ਬਣਾ ਕੇ ਸਾਡੀ ਝੋਲੀ ਪਾ ਰਹੇ ਨੇ। ਸੋ ਹਰ ਇੱਕ ਘਰ ਦਾ ਜਿਹੜਾ ਪੰਜਾਬੀ ਘਰ ਦਾ ਸ਼ਿੰਗਾਰ ਹੋਣੀ ਚਾਹੀਦੀ ਹੈ ਉਹਨਾਂ ਦੀ ਇਹ ਆਉਣ ਵਾਲੀ ਸੀਡੀ ਜਾਂ ਉਹਨਾਂ ਦਾ ਇਹ ਆਉਣ ਵਾਲਾ ਕੰਮ ਜਿਹੜਾ। ਔਰ ਜਿਹੜੇ ਜਿਵੇਂ ਤੁਸੀਂ ਦੱਸਿਆ ਕਿ ਲੈਜੈਂਡਰੀ ਪਰਸਨ ਜਿਹੜੇ ਆ ਉਹ ਕਰ ਰਹੇ ਨੇ, ਔਰ ਪ੍ਰਿੰਸੀਪਲ ਸੁਖਵੰਤ ਸਿੰਘ ਹੁਣਾਂ ਦੀਆਂ ਆਪ ਦੇਖ ਰੇਖ ਦੇ ਵਿੱਚ ਉਹ ਚੀਜ਼ ਕਰਵਾ ਰਹੇ ਨੇ। ਸੋ ਇਹਦੇ ਬਾਰੇ ਕਈ ਵਾਰੀ ਕਹਿੰਦੇ ਨਾ ਕਿ ਹੁੰਗੇ ਦੀ ਮਠਿਆਈ ਵਾਲਾ ਹਾਲ ਹੋ ਜਾਂਦਾ, ਮੈਂ ਦੱਸ ਨੀ ਸਕਦੀ, ਸ਼ਬਦਾਂ ਦੇ ਵਿੱਚ ਬਿਆਨ ਨੀ ਕਰ ਸਕਦੀ ਜਿੰਨਾ ਵਧੀਆ ਕੰਮ ਉਹ ਕਰ ਰਹੇ ਨੇ। ਔਰ ਇਹ ਤਾਂ ਜਦੋਂ ਤੁਸੀਂ ਸਾਰੇ ਸੁਣੋਗੇ ਤੇ ਫੇਰ ਹੀ ਸਾਰੇ ਵਾਹ ਵਾਹ ਕਰਨਗੇ, ਪਰ ਸਾਡੇ ਅਸੀਂ ਖੁਸ਼ਕਿਸਮਤ ਆ ਸਾਰੇ ਆਸਟ੍ਰੇਲੀਆ ਵਾਸੀ ਕਿ ਅਸੀਂ ਉਹਨਾਂ ਨੂੰ ਸਾਹਮਣੇ ਬੈਠ ਕੇ ਸੁਣ ਸਕਦੇ ਹਾਂ ਅੱਜ। ਚਲੋ ਉਹ ਜਿਹੜਾ ਸੀਡੀਜ਼ ਵਗੈਰਾ ਸੁਣਨੀਆਂ ਉਹਦੀ ਹੋਰ ਗੱਲ ਹੁੰਦੀ ਆ, ਜਦੋਂ ਤੁਸੀਂ ਲਾਈਵ ਸੁਣਦੇ ਆ ਨਾ ਉਹ ਇੱਕ ਅਲੱਗ ਹੀ ਸਮਾਂ ਬਚ ਜਾਂਦਾ ਉਸ ਵੇਲੇ। ਸੁਬਰਾਟ ਸਾਹਿਬ ਜਿਹੜੀਆਂ ਘੋੜੀ ਤੇ ਉਹਨਾਂ ਨੇ ਅਲਾਉਣੀਆਂ, ਕੱਲ ਅਲਾਉਣੀਆਂ ਉਹਨਾਂ ਨੇ ਗਾਈਆਂ ਗੁਰਦੁਆਰਾ ਸਾਹਿਬ ਵਿੱਚ, ਤੇ ਉਸ ਤੋਂ ਪਹਿਲਾਂ ਘੋੜੀ ਗਾਈ, ਔਰ ਇੱਕ ਜਿਹੜਾ ਫੋਕ ਪੰਜਾਬੀ ਫੋਕ ਦੇ ਵਿੱਚ ਜਿਹੜੀ ਗੁਰਬਾਣੀ ਗੁਰੂਆਂ ਨੇ ਰਚੀ ਹੋਈ ਹੈ, ਮੈਨੂੰ ਲੱਗਦਾ ਕਿ ਸ਼ਾਇਦ ਹੀ ਅੱਜ ਤੋਂ ਪਹਿਲਾਂ ਮੇਰੇ ਵਾਂਗੂ ਕਿਸੇ ਨੇ ਉਹ ਸੁਣੀ ਹੋਏਗੀ ਰਾਗ ਬੱਧ ਤਰੀਕੇ ਦੇ ਵਿੱਚ। ਤੁਸੀਂ ਪਹਿਲਾਂ ਸੁਣੀਆਂ ਹੋਈਆਂ ਸੀ ਇਹ ਘੋੜੀਆਂ ਤੇ ਲਾਉਣੀਆਂ ਗੁਰਬਾਣੀ ਦੇ ਵਿੱਚ ਇਸ ਰਾਗ ਬੱਧ ਤਰੀਕੇ ਦੇ ਨਾਲ?
ਨਾ ਜੀ, ਮੈਨੂੰ ਤਾਂ ਲੋਕਾਂ ਨੇ ਡਰਾਇਆ ਹੀ ਇੰਨਾ ਸੀ ਵੀ ਰਾਗਾਂ ਚ ਕੀਰਤਨ ਤਾਂ ਸੁਣੀਦਾ ਨੀ, ਕਿਉਂਕਿ ਸੁਣਨਾ ਬਹੁਤ ਔਖਾ ਤੇ ਤੁਹਾਡੀ ਤੂੰ ਤਾਂ ਤੂੰ ਮੈਨੂੰ ਤਾਂ ਇਹ ਕਿਹਾ ਗਿਆ ਸੀ ਵੀ ਤੂੰ ਮੰਦ ਬੁੱਧੀ ਆ, ਤੈਨੂੰ ਮੰਦ ਬੁੱਧੀ ਨੂੰ ਕਿੱਥੇ ਸਮਝ ਆਉਂਦੀਆਂ ਗੱਲਾਂ, ਬਹੁਤ ਉੱਚੀਆਂ ਗੱਲਾਂ। ਉਹ ਮੈਨੂੰ ਤਾਂ ਇਹ ਕਹਿ ਕੇ ਕਈ ਡਰਾਈ ਰੱਖਿਆ, ਮੈਨੂੰ ਤਾਂ ਕੱਲ ਪਰਸੋਂ ਲੱਗਿਆ ਪਤਾ ਲੱਗਿਆ ਵੀ ਕੱਲ ਤਾਂ ਜਦੋਂ ਸੁਣਦਾ ਵੀ ਮੈਂ ਐਡਾ ਮੰਦ ਬੁੱਧੀ ਨੀ ਹੈਗਾ, ਮੈਨੂੰ ਸਮਝ ਆਈ ਸਾਰੀ ਗੱਲ ਦੀ।
ਭਾਜੀ ਤੁਸੀਂ ਵੀ ਤਾਂ ਬਸ ਸਿਰਾ ਲਾ ਦਿੰਦੇ ਹੋ ਤੇ ਬਿਲਕੁਲ। ਔਰ ਜਿਹੜਾ ਉਹ ਆਨੰਦ ਸਾਹਿਬ ਦਾ ਪਾਠ ਪੂਰਾ ਰਾਗ ਬੱਧ ਤਰੀਕੇ ਦੇ ਨਾਲ, ਔਰ ਸਹੀ ਗੱਲ ਆ, ਉਹ ਆਨੰਦ ਪਿਆ ਮੇਰੀ ਮਾਏ ਵਾਲਾ ਜਿਹੜਾ ਇੱਕ ਸਰੂਰ ਸੀਗਾ ਉਸ ਵੇਲੇ ਦੇਖਣ ਨੂੰ ਮਿਲ ਰਿਹਾ ਸੀਗਾ। ਮੈਨੂੰ ਲੱਗਦਾ ਸਾਰਿਆਂ ਨੇ ਮੇਰੇ ਵਾਂਗੂ ਉਸ ਚੀਜ਼ ਨੂੰ ਮਹਿਸੂਸ ਕੀਤਾ ਹੋਣਾ ਹੈ ਜੀ। ਸੋ ਇਹਦੇ ਲਈ ਅਸੀਂ ਅਮਨਦੀਪ ਸਿੱਧੂ ਭਾਜੀ ਨੂੰ ਬਿਲਕੁਲ ਵਧਾਈ ਦੇ ਹੱਕਦਾਰ ਜੀ ਨੇ, ਤੇ ਸ਼ੁਕਰਗੁਜ਼ਾਰ ਵੀ ਆ ਉਹਨਾਂ ਦੇ ਕਿ ਉਹਨਾਂ ਨੇ ਉਪਰਾਲਾ ਕੀਤਾ, ਉਦਮ ਕੀਤਾ, ਔਰ ਸਾਨੂੰ ਸਾਰਿਆਂ ਨੂੰ ਹੀ ਇਸ ਮੁਹਿੰਮ ਦਾ ਹਿੱਸਾ ਜਿਹੜਾ ਬਣਨਾ ਚਾਹੀਦਾ। ਮੇਰਾ ਤਾਂ ਦਿਲ ਕਰਦਾ ਜੀ ਭਈ ਜਿਹੜਾ ਮਹੀਨਾ ਹੈਗਾ ਬਸ ਕਵਾਂ ਵੀ ਮੈਨੂੰ ਘਰੋਂ ਥੋੜੀ ਮਹੀਨੇ ਕੀ ਛੁੱਟੀ ਦਓ, ਮੈਂ ਵੀ ਨਾਲ ਹੀ ਜਾਇਆ ਵਾ, ਪਰ ਕਬੀਲਦਾਰੀਆਂ ਦੇ ਵਿੱਚ ਔਖਾ ਹੋ ਜਾਂਦਾ ਜੀ। ਤੇ ਲਓ ਵਿਰਾਟ ਸਾਹਿਬ, ਨਪਿੰਦਰ ਰਹਿਲ ਹੁਣੀ ਮੈਲਬਨ ਤੋਂ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਨੂੰ, ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ ਜੀ, ਮਿੰਟੂ ਭਾਜੀ ਤੇ ਸਰਬਜੀਤ ਵੀਰ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ, ਕਹਿੰਦੇ ਮਿੰਟੂ ਵਿਰਾਟ ਜੀ ਨੂੰ ਤੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ, ਕਹਿੰਦੇ ਬਹੁਤ ਮਿਸ ਕੀਤਾ ਸੀ ਤੁਹਾਨੂੰ ਤੇ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ। ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਸਾਨੂੰ ਜੱਗਾ ਸੈਦੋ ਕੇ ਮੈਲਬਨ ਆਸਟ੍ਰੇਲੀਆ ਤੋਂ, ਤੇ ਸਤਿ ਸ਼੍ਰੀ ਅਕਾਲ ਕਹਿੰਦੇ, ਵੈਲਕਮ ਬੈਕ ਮਿੰਟੂ ਵੀਰ ਜੀ ਤੇ ਕੰਗ੍ਰੈਚੁਲੇਸ਼ਨ ਫੋਰ ਅਨਮੋਲ ਵੀਰ ਦੀ ਇੰਗੇਜਮੈਂਟ। ਕਹਿੰਦੇ ਜ਼ਿੰਦਗੀ ਵਿੱਚ ਤਕਲੀਫ ਉਸ ਨੂੰ ਹੁੰਦੀ ਹੈ ਜੋ ਹਮੇਸ਼ਾ ਜ਼ਿੰਮੇਵਾਰੀਆਂ ਲੈਣ ਨੂੰ ਤਿਆਰ ਹੁੰਦਾ ਹੈ, ਅਤੇ ਜ਼ਿੰਮੇਵਾਰੀਆਂ ਲੈਣ ਵਾਲੇ ਕਦੇ ਹਾਰਦੇ ਨਹੀਂ, ਜਾਂ ਤਾਂ ਜਿੱਤਦੇ ਨੇ ਜਾਂ ਫਿਰ ਸਿੱਖਦੇ ਨੇ। ਸੋ ਸੱਜਰੀ ਸਵੇਰ ਮੁਬਾਰਕ ਹੋਵੇ, ਵਾਹਿਗੁਰੂ ਜੀ ਮਿਹਰ ਕਰਨ, ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਬਹੁਤ ਹੀ ਪਿਆਰਾ ਵਿਚਾਰ ਜੀ, ਔਰ ਬਹੁਤ ਬਹੁਤ ਸ਼ੁਕਰੀਆ। ਬਲਰਾਜ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਇੰਜੋਇੰਗ ਲਹਿਰਾ ਬਰਾੜ ਸਾਹਿਬ, ਯੂ ਇੰਟਰਵਿਊ ਔਨ ਪ੍ਰਾਈਮ ਏਸ਼ੀਆ ਵਾਸ ਵੈਰੀ ਨਾਈਸ, ਪਲੀਜ਼ ਆਲਸੋ ਅਪਡੇਟ ਵੈਨ ਦਿਸ ਕੀਰਤਨ ਜਥਾ ਕਮਿੰਗ ਟੂ ਮੈਲਬਨ।
ਬਿਲਕੁਲ ਜੀ, ਪਹਿਲੀ ਗੱਲ ਤਾਂ ਤੁਸੀਂ ਧੰਨਵਾਦ, ਤੁਸੀਂ ਮੇਰੀ ਇੰਟਰਵਿਊ ਪਸੰਦ ਕੀਤੀ ਆ ਤੇ ਸਾਰੇ ਸਰੋਤੇ, ਮੈਨੂੰ ਬਹੁਤ ਜ਼ਿਆਦਾ ਫੀਡਬੈਕ ਆਈ ਆ ਪ੍ਰਾਈਮ ਏਸ਼ੀਆ ਦੀ ਇੰਟਰਵਿਊ ਤੇ, ਹਾਲਾਂਕਿ ਉਹ ਪ੍ਰਾਈਮ ਏਸ਼ੀਆ ਵੱਲੋਂ ਵੀ ਟੀਮ ਵੱਲੋਂ ਕਿਹਾ ਗਿਆ ਸੀ ਵੀ ਉਹ ਆਨਲਾਈਨ ਜਾਣੀ ਸੀ, ਲਾਈਵ ਜਾਣੀ ਸੀ ਇੰਟਰਵਿਊ, ਪਰ ਕੁਝ ਕਾਰਨਾਂ ਕਰਕੇ ਉਹ ਲਾਈਵ ਨਹੀਂ ਕਰ ਪਾਏ ਉਸ ਦਿਨ, ਤੇ ਉਹਨਾਂ ਨੇ ਦੂਜੇ ਦਿਨ ਨਸਰ ਕੀਤੀ, ਪਰ ਉਹ ਹੈਰਾਨ ਰਹਿ ਗਏ ਵੀ ਉਸ ਇੰਟਰਵਿਊ ਨੂੰ ਜਿਹੜੀ ਲਾਈਵ ਨਾਲੋਂ ਵੱਧ ਜਿਹੜੀ ਵਿਊਅਰਸ਼ਿਪ ਮਿਲੀ ਤੇ ਉਹਦੀ ਹਜੇ ਵੀ ਜਿਹੜੀ ਫੀਡਬੈਕ ਆ ਰਹੀ ਆ, ਹਜੇ ਵੀ ਉਹਦੇ ਵਿਊ ਆ ਜਿਹੜੇ ਬੜੇ ਤੇਜ਼ੀ ਨਾਲ ਵੱਧ ਰਹੇ ਆ। ਸੋ ਬਹੁਤ ਚੰਗਾ ਲੱਗਿਆ ਮੈਨੂੰ ਵੀ ਸਟੇਟ ਜਿਹੜੀ ਦਿਲ ਤੋਂ ਆਈ ਹੋਈ ਇੰਟਰਵਿਊ ਸੀ ਬੜੇ ਬਿਜ਼ੀ ਸਕੇਜੂਲ ਦੇ ਵਿੱਚੋਂ ਇੱਕੋ ਸਿਟਿੰਗ ਦੇ ਵਿੱਚ ਕੀਤੀ ਗਈ ਰਿਕਾਰਡਿੰਗ ਸੀ ਉਹ ਤੁਸੀਂ ਹੈਰਾਨ ਰਹੋਗੇ ਵੀ ਉਹ 56 ਮਿੰਟ ਦੀ ਜਿਹੜੀ ਗੱਲਬਾਤ ਹੋਈ ਆ ਉਹਦੇ ਵਿੱਚ ਕੋਈ ਵੀ ਕੱਟ ਨਹੀਂ ਹੈ ਜੋ ਸਟਾਰਟਿੰਗ ਹੋਈ ਜਿੱਥੋਂ ਸ਼ੁਰੂ ਹੋਈ ਉੱਥੇ ਉਹ ਐਂਡ ਕੀਤੀ ਗਈ ਆ ਉਹ ਇਹ ਗੱਲ ਨੂੰ ਉਹਨਾਂ ਨੇ ਵੀ ਸਪੈਸ਼ਲ ਕਿਹਾ ਕਹਿੰਦੇ ਵੀ ਪਤਾ ਹੀ ਨਹੀਂ ਲੱਗਿਆ ਵੀ ਕਿਵੇਂ ਬਿਨਾਂ ਕੱਟ ਤੋਂ ਇਹ ਇੱਕ ਸਿਟਿੰਗ ਦੇ ਵਿੱਚ ਹੀ ਇੰਨੀ ਇੰਟਰਵਿਊ ਹੋ ਗਈ ਸੋ ਚਲੋ ਜੀ ਜੋ ਵੀ ਮੇਰੇ ਦਿਲ ਚ ਸੀ ਮੈਂ ਕੀਤੀਆਂ ਗੱਲਾਂ ਤੇ ਤੁਸੀਂ ਮੈਨੂੰ ਪਿਆਰ ਬਖਸ਼ਿਆ ਬੜਾ ਧੰਨਵਾਦ ਦੀਆਂ ਹੋਰ ਵੀ ਬਹੁਤ ਸਾਰੀਆਂ ਇੰਟਰਵਿਊਜ਼ ਐਤਕੀ ਜਿਹੜੇ ਇੰਡੀਆ ਦੇ ਟੂਰ ਦੇ ਵਿੱਚ ਮੇਰੀਆਂ ਆਈਆਂ ਸਨ ਪਰ ਇਹ ਪ੍ਰਾਈਮ ਏਸ਼ੀਆ ਦੀ ਇੰਟਰਵਿਊ ਦੀ ਫੀਡਬੈਕ ਜਿਹੜੀ ਸਭ ਤੋਂ ਵੱਧ ਮਿਲ ਰਹੀ ਆ ਤੇ ਮਿਲੀ ਆ ਤੇ ਸੋ ਜਿਹਨੇ ਵੀ ਦੇਖੀ ਸੱਜਣਾ ਮਿੱਤਰਾਂ ਨੂੰ ਉਹਨਾਂ ਦਾ ਧੰਨਵਾਦ ਜਿਹਨੇ ਨਹੀਂ ਦੇਖੀ ਉਹ ਵੀ ਜ਼ਰੂਰ ਦੇਖਿਓ ਤੁਹਾਨੂੰ ਚੰਗੀ ਲੱਗੂਗੀ ਇੰਨਾ ਕੁ ਮੈਨੂੰ ਉਮੀਦ ਆ ਤੇ ਦੂਜੀ ਜਿਹੜੀ ਕੀਰਤਨ ਦੇ ਮਾਮਲੇ ਚ ਇਹਨਾਂ ਨੇ ਕਿਹਾ ਜੀ ਜਥਾ ਜਿਹੜਾ ਅੱਜ ਐਡਲੇਡ ਦੇ ਵਿੱਚ ਗਲੈਨਸਮੈਂਟ ਗੁਰਦੁਆਰਾ ਸਾਹਿਬ ਚ ਆ ਜੀ ਕੱਲ ਨੂੰ ਰਿਵਰਲੈਂਡ ਦੇ ਵਿੱਚ ਜਿਹੜਾ ਗਲੋਸਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਗੁਰੂ ਘਰ ਨੇ ਉੱਥੇ ਹੋ ਰਿਹਾ ਜੀ ਤੇ ਪਰਸੋਂ ਮਲਡੂਰੇ ਦੇ ਵਿੱਚ ਜਿਹੜਾ ਨਵਾਂ ਗੁਰੂ ਘਰ ਖੁੱਲਿਆ ਜੀ ਮਲਡੂਰੇ ਦੀ ਸੰਗਤ ਨੂੰ ਬੇਨਤੀ ਹੈ ਪਰਸੋਂ ਉੱਥੇ ਪਹੁੰਚੋ ਜੀ ਤੇ ਨਾਲ ਦੀ ਨਾਲ ਫਿਰ ਜਥਾ ਜਿਹੜਾ ਮੈਲਬਰਨ ਨੂੰ ਚਲਾ ਜਾਊਗਾ ਪਰਸੋਂ ਹੀ ਮਲਡੂਰੇ ਤੋਂ ਸ਼ਾਮ ਨੂੰ ਉੱਥੇ ਨਿਕਲ ਜੂਗਾ ਸੁਬਹ ਜਲਦੀ ਤੇ ਮੈਨੂੰ ਲੱਗਦਾ ਚੌਥੇ ਤੋਂ ਹੀ ਜਿਹੜਾ ਮੈਲਬਰਨ ਦਾ ਟੂਰ ਸ਼ੁਰੂ ਹੋ ਜੂਗਾ ਸਾਰੇ ਗੁਰਦੁਆਰਿਆਂ ਦਾ ਸਾਰਾ ਵੀਕਐਂਡ ਜਿਹੜਾ ਮੈਲਬਰਨ ਦੇ ਵਿੱਚ ਜਾਣਾ ਤੇ ਪਰ ਤੁਸੀਂ ਨਾ ਜ਼ਿਆਦਾ ਜਿਹੜੇ ਪਰਫੈਕਟ ਜਿਹੜੀ ਟਾਈਮਿੰਗ ਆ ਉਹ ਤੁਸੀਂ ਫੇਸਬੁੱਕ ਦੇ ਉੱਤੇ ਰੇਡੀਓ ਦੇ ਪੇਜ ਤੇ ਜਾਂ ਸਿੱਖ ਖੇਡਾਂ ਦੇ ਪੇਜ ਤੇ ਜਾਓਗੇ ਕੀਰਤਨ ਜਥੇ ਜਾਂ ਸਿੱਧੂ ਸਾਹਿਬ ਨੇ ਵੀ ਸ਼ੇਅਰ ਕੀਤੀ ਆ ਮੈਂ ਵੀ ਸ਼ੇਅਰ ਕੀਤਾ ਤਾਂ ਉਹ ਪੋਸਟਰ ਦੇ ਉੱਤੇ ਸਾਰੇ ਸ਼ਹਿਰਾਂ ਦੀ ਡੇਟ ਟਾਈਮ ਲਿਖਿਆ ਹੋਇਆ ਸੋ ਕੋਸ਼ਿਸ਼ ਕਰੋ ਜੀ ਉਹਨੂੰ ਡਾਊਨਲੋਡ ਕਰਕੇ ਆਪਦੇ ਕੈਲੰਡਰ ਚ ਫੀਡ ਕਰ ਲਓ ਜਿਹੜੇ ਜਿਹੜੇ ਵੀ ਕੰਟਰੀ ਦੇ ਜਿਹੜੇ ਜਿਹੜੇ ਵੀ ਸਿਟੀ ਚ ਤੁਸੀਂ ਰਹਿੰਦੇ ਹੋ ਤਾਂ ਕਿ ਤੁਸੀਂ ਮਿਸ ਨਾ ਕਰੋ ਇਹ ਸੋ ਜਿਹਨੂੰ ਕਹਿੰਦੇ ਨਾ ਸਟਰੋਂਗਲੀ ਰਿਕਮੈਂਡਡ ਸਾਡੇ ਮੈਨੂੰ ਉਹ ਸਟਰੋਂਗਲੀ ਰਿਕਮੈਂਡਡ ਆ ਜੀ
ਬਿਲਕੁਲ ਬਰਾੜ ਸਾਹਿਬ ਤੇ ਜਿਹੜੀ ਪ੍ਰਾਈਮ ਏਸ਼ੀਆ ਜਿਹੜੀ ਤੁਹਾਡੀ ਇੰਟਰਵਿਊ ਬਿਲਕੁਲ ਬਾਕਮਾਲ ਸੀ ਔਰ ਤੁਸੀਂ ਜਿਹੜੀ ਸਿਟਿੰਗ ਦੀ ਗੱਲ ਕੀਤੀ ਹੈ ਨਾ ਕਿ ਕੰਟੀਨਿਊਸ ਦੀ ਉਹ ਇੱਕ ਹੀ ਸਿਟਿੰਗ ਦੇ ਵਿੱਚ ਜਿਹੜਾ ਤੁਸੀਂ ਉਹ ਕਰ ਲਈ ਬਿਲਕੁਲ ਬੜੀਆਂ ਪਿਆਰੀਆਂ ਜਿਹੀਆਂ ਸਿੱਧੀਆਂ ਸਾਦੀਆਂ ਗੱਲਾਂ ਤੁਸੀਂ ਕਰਦੇ ਹੋ ਔਰ ਉਹ ਦਿਲ ਤੇ ਵੀ ਅਸਰ ਕਰਦੀਆਂ ਨੇ ਪਰ ਇਹਦੇ ਨਾਲ ਨਾਲ ਤੁਹਾਨੂੰ ਸਾਨੂੰ ਸਾਰਿਆਂ ਨੂੰ ਵੀ ਸਾਡੇ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਕਿਉਂਕਿ ਅਸੀਂ ਤੁਹਾਡੀ ਸਿਟਿੰਗ ਇੰਨੀ ਬਣਾ ਦਿੱਤੀ ਆ ਤੇ ਜੇ ਤੁਸੀਂ 15 ਮਿੰਟ ਪ੍ਰੋਗਰਾਮ ਕਰਨਾ ਹੁੰਦਾ ਤਾਂ ਅਸੀਂ ਘੰਟਾ ਘੰਟਾ ਲੈ ਲੈਂਦੇ ਹਾਂ ਸੋ ਇਹਦੇ ਲਈ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਅਸੀਂ ਵੀ ਇਸ ਸ਼ੁਕਰਾਨੇ ਦੇ ਵਿੱਚ ਆਉਣਾ ਚਾਹੀਦਾ ਸਾਨੂੰ ਵੀ ਹੈ ਨਾ
ਜੀ ਜੀ ਬਿਲਕੁਲ ਬਿਲਕੁਲ
ਤੇ ਕੁਲਦੀਪ ਕੌਰ ਹੁਣਾਂ ਨੇ ਕਿਹਾ ਕਿ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਦੇ ਮਿੱਠੇ ਬੋਲ ਵੀ ਕੀਰਤਨ ਸਿੱਖਣ ਲਈ ਪ੍ਰੇਰਕ ਕਰਦੇ ਨੇ ਤੇ ਬਹੁਤ ਹੀ ਕਮਾਈ ਵਾਲੀ ਰੂਹ ਨੇ ਕਹਿੰਦੇ ਗੁਰੂ ਸਾਹਿਬ ਜੀ ਉਹਨਾਂ ਦੇ ਨਾਲ ਆਪ ਸਹਾਈ ਹੋ ਕੇ ਸੇਵਾ ਲੈਣ ਦੀ ਬਿਲਕੁਲ ਠੀਕ ਆ ਤੁਸੀਂ ਉਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਆ ਗੁਰਮਤਿ ਸੰਗੀਤ ਦੇ ਹਵਾਲੇ ਕੀਤੀ ਹੋਈ ਆ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਿਭਾ ਵੀ ਰਹੇ ਨੇ ਉਹ ਜਿਹੜੀ ਉਹਨਾਂ ਦੀ ਸੇਵਾ ਲਗਾਈ ਹੋਈ ਆ ਅਕਾਲ ਪੁਰਖ ਨੇ ਤੇ ਨਾਲ ਹੀ ਲਓ ਜੀ ਕੁਲਦੀਪ ਕੌਰ ਹੁਣਾਂ ਨੇ ਇੱਕ ਹੋਰ ਕਵਿਤਾ ਭੇਜੀ ਆ ਬਰਾੜ ਸਾਹਿਬ ਕੋਸ਼ਿਸ਼ ਕਰਦੀ ਆ ਵੀ ਇਹਨੂੰ ਵਧੀਆ ਤਰੀਕੇ ਨਾਲ ਪੜ੍ਹ ਸਕਾਂ ਲਿਖਿਆ ਕਿ ਚੱਲ ਪਰ ਉਡਾਣ ਅੰਬਰਾਂ ਦੀ ਅੰਬਰ ਵੀ ਛੋਟਾ ਪੈ ਜਾਵੇ ਸਭ ਰੋਗ ਭੋਗ ਤੇ ਸ਼ੌਂਕ ਜਿੰਨੇ ਕਈ ਗੁਣਾ ਪਿੱਛੇ ਰਹਿ ਜਾਵੇ ਚੁੰਝ ਤੇਰੀ ਤੇ ਦਾਣਾ ਖਾ ਮੇਰਾ ਸਭ ਜਨਮਾਂ ਦੀ ਭੁੱਖ ਲੈ ਜਾਵੇ ਜੋੜ ਨਾਲੇ ਜੋੜ ਹੋਰਾਂ ਨੂੰ ਬਣ ਅਭੈ ਤੇ ਸਭ ਦਾ ਭੈ ਜਾਵੇ ਸੋ ਬਹੁਤ ਵਧੀਆ ਜੀ ਬਿਲਕੁਲ ਜੀ
ਬਹੁਤ ਵਧੀਆ
ਤੇ ਜਗਤਾਰ ਗਿੱਲ ਭਾਜੀ ਨੇ ਕਿਹਾ ਕਿ ਕੱਲ ਫੇਸਬੁੱਕ ਤੇ ਕੀਰਤਨ ਸੁਣਿਆ ਕਹਿੰਦੇ ਆਨੰਦ ਆ ਗਿਆ ਆਸਟ੍ਰੇਲੀਆ ਦੀ ਸੰਗਤ ਕਿਸਮਤ ਵਾਲੀ ਹੈ ਜਿਨ੍ਹਾਂ ਨੂੰ ਇਹ ਲਾਈਵ ਸੁਣਨ ਤੇ ਦੇਖਣ ਨੂੰ ਮਿਲ ਰਿਹਾ ਹੈ ਤੇ ਸਿੱਖ ਖੇਡਾਂ ਵਾਲੀ ਕਮੇਟੀ ਵਧਾਈ ਦੀ ਹੱਕਦਾਰ ਹੈ ਬਿਲਕੁਲ ਭਾਜੀ ਬਹੁਤ ਕਿਸਮਤ ਵਾਲੇ ਆ ਜੀ ਅਸੀਂ ਬਿਲਕੁਲ ਇਹ ਗੱਲ ਮੰਨਦੇ ਹਾਂ ਕਿ ਬਿਲਕੁਲ ਅਸੀਂ ਇਹ ਜਿਹੜਾ ਕੀਰਤਨਾਂ ਨੂੰ ਲਾਈਵ ਦੇਖ ਵੀ ਰਹੇ ਹਾਂ ਸੁਣ ਵੀ ਰਹੇ ਹਾਂ ਬਹੁਤ ਤੇ ਸੰਦੀਪ ਰਾਏ ਹੁਣਾਂ ਨੇ ਵੀ ਕਿਹਾ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਵੇਟਿੰਗ ਫਾਰ ਸਿੱਖ ਗੇਮਸ ਇਨ ਸਿਡਨੀ ਸੋ ਜੀ ਸਿੱਖ ਗੇਮਸ ਜਿਹੜੀਆਂ ਹੋਣ ਵਾਲੀਆਂ ਸਾਰੇ ਪੱਬਾਂ ਭਾਰ ਹੋ ਕੇ ਉਹਦਾ ਇੰਤਜ਼ਾਰ ਕਰ ਰਹੇ ਆ ਬਰਾੜ ਸਾਹਿਬ ਸੋ ਔਰ ਇੱਕ ਜਿਹੜਾ ਬੈਂਚ ਮਾਰਕ ਸੈੱਟ ਕੀਤਾ ਹੋਇਆ ਐਡੀਲੇਡ ਨੇ ਪਿਛਲੇ ਸਾਲ ਸੋ ਸ਼ੇਖੀ ਨੀ ਮਾਰਦੇ ਜੀ ਪਰ ਕੀਤਾ ਤੇ ਹੋਇਆ ਹੈ ਸੋ ਉਮੀਦ ਕਰਦੇ ਹਾਂ ਜੀ ਇਸ ਵਾਰੀ ਸਿਡਨੀ ਦੀਆਂ ਖੇਡਾਂ ਉਹਨਾਂ ਤੋਂ ਵੀ ਉੱਪਰ ਜਾਣਗੀਆਂ ਔਰ ਅਰਦਾਸ ਵੀ ਕਰਦੇ ਹਾਂ ਤੇ ਦਲਜੀਤ ਸਿੰਘ ਢਿੱਲੋਂ ਨੇ ਕਿਹਾ ਹੈ ਜੀ ਕਹਿੰਦੇ ਕਿ ਸੁਖਬੀਰ ਜੀ ਗੁਰੂ ਸਾਹਿਬ ਜੀ ਨੇ ਉੱਚੇ ਸਿਧਾਂਤਾਂ ਨੂੰ ਆਮ ਲੋਕ ਗੀਤਾਂ ਦੀ ਤਰਜ਼ ਤੇ ਗਾ ਕੇ ਸੰਗਤਾਂ ਨੂੰ ਗੁਰਮਤਿ ਦੀ ਗੁੜਤੀ ਦਿੱਤੀ ਹੈ ਤਾਂ ਹੀ ਘੋੜੀਆਂ ਅਲਾਉਣੀਆਂ ਸੋਹਣੀਆਂ ਲੱਗਦੀਆਂ ਹਨ ਬਿਲਕੁਲ ਠੀਕ ਕਿਹਾ ਤੁਸੀਂ। ਔਰ ਜਿਹੜੀ ਘੋੜੀ ਉਸ ਦਿਨ ਗਾਈ ਸੀ ਉਹ ਬਿਲਕੁਲ ਉਹ ਫੋਕ ਸਟਾਈਲ ਹੀ ਲੱਗ ਰਿਹਾ ਸੀ, ਬੇਸ਼ੱਕ ਉਹ ਰਾਗ ਵੱਧ ਸੀ ਪਰ ਉਹਦੀ ਜਿਹੜੀ ਉਹਨੂੰ ਗਾਉਂਦੇ ਹੋਏ ਲੱਗ ਰਿਹਾ ਸੀ ਵੀ ਅਸੀਂ ਆਪਣਾ ਜਿਹੜਾ ਫੋਕ ਮਿਊਜ਼ਿਕ ਜਿੱਦਾਂ ਘੋੜੀਆਂ ਗਾਈਦੀਆਂ ਉਹ ਚੀਜ਼ ਹੀ ਗੁਣਗੁਣਾ ਰਹੇ ਹਾਂ, ਪਰ ਇਹ ਚੀਜ਼ ਸੀ ਕਿ ਉਹ ਜਿਹੜਾ ਤੁਹਾਨੂੰ ਹੋਰ ਪਾਸੇ ਲੈ ਕੇ ਜਾਂਦੀ ਸੀ, ਗੁਰਮਤੇ ਨਾਲ ਜੋੜਦੀਆਂ ਘੋੜੀਆਂ ਸੀ। ਤੇ ਉਸ ਤੋਂ ਬਾਅਦ ਜੀ ਚਹਿਲ ਹੋਣਾ ਨੇ ਸਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਹੈ ਬਰਾੜ ਸਾਹਿਬ SPS ਤੋਂ। ਉਹਦੇ ਵਿੱਚ ਲਿਖਿਆ ਹੈ ਕਿ ਆਸਟ੍ਰੇਲੀਅਨ ਸਿੱਖ ਖੇਡਾਂ ਵਿੱਚ AFL ਦੀ ਸ਼ਮੂਲੀਅਤ ਦੀ ਨਵੀਂ ਪਹਿਲ। AFL ਬਹੁਤ AFL ਬਹੁ ਭਾਈਚਾਰਕ ਲੋਕਾਂ ਤੱਕ ਆਪਣੀ ਪਹੁੰਚ ਬਣਾਉਣ ਲਈ ਯਤਨਸ਼ੀਲ ਹੈ। ਇਸੇ ਕੋਸ਼ਿਸ਼ ਤੇ ਚੱਲਦਿਆਂ ਉਹਨਾਂ ਇਸ ਸਾਲ ਸਿਡਨੀ ਵਿੱਚ ਹੋ ਰਹੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਉਣ ਲਈ ਸਹਿਯੋਗ ਦੇਣ ਦਾ ਫੈਸਲਾ ਲਿਆ ਹੈ।
ਬਿਲਕੁਲ ਜੀ, ਮੈਂ ਥੋੜਾ ਜਿਹਾ ਤੁਹਾਨੂੰ ਇਹਦੀ ਹੋਰ ਦਰੁਸਤ ਕਰਦਿਆਂ ਜੀ, ਥੋੜੀ ਜਿਹੀ ਹੋਰ ਦੱਸਦਿਆਂ। ਇਹ ਪਹਿਲੀ ਸ਼ੁਰੂਆਤ ਨਹੀਂ ਹੈ ਜੀ, ਵੈਸੇ SVS ਨੇ ਜਾਂ ਜਿਹੜਾ ਵੀ ਬੰਦਾ ਕੋਈ ਪ੍ਰੋਗਰਾਮ ਕਰਦੇ ਆ ਜਾਂ ਜਿੱਥੇ ਵੀ ਕੋਈ ਅਦਾਰਾ ਕਰਦਾ ਤਾਂ ਉਹਨਾਂ ਨੂੰ ਲੱਗਦਾ ਵੀ ਅਸੀਂ ਇਹ ਸਾਰਾ ਕੁਛ ਦੱਸ ਰਹੇ ਹਾਂ ਜਾਂ ਹੋਇਆ ਜਾਂ ਪਹਿਲੀ ਵਾਰ ਹੋਇਆ। ਨਹੀਂ, ਇਹ ਨਹੀਂ ਹੈ ਗੱਲ ਜੀ। ਅਸਲ ਗੱਲ ਇਹ ਆ ਵੀ AFL ਪਿਛਲੇ ਐਡਲੇਡ ਟੂਰ ਦੌਰਾਨ 5 ਸਾਲ ਦਾ ਕੰਟਰੈਕਟ ਸਾਡੇ ਨਾਲ ਕੀਤਾ, ਜੋ ਐਡਲੇਡ ਗੇਮਾਂ ਦੇ ਦੌਰਾਨ। ਇਹਦੇ ਲਈ ਪ੍ਰਦੀਪ ਪਾਂਗਲੀ ਸਾਡੇ ਜਿਹੜੇ ਕਿ ਇੱਥੋਂ ਲੋਕਲ ਟ੍ਰੈਜ਼ਰ ਸਨ ਤੇ ਹੁਣ ਨੈਸ਼ਨਲ ਗੇਮਾਂ ਦੇ ਸੈਕਟਰੀ ਆ, ਉਹ ਵਧਾਈ ਦੇ ਪਾਤਰ ਆ। ਉਹਨਾਂ ਦੇ ਉਪਰਾਲੇ ਉਹਨਾਂ ਨੇ ਕੀਤੇ ਸੀ ਜੀ, AFL ਨਾਲ ਕੰਟੈਕਟ ਕੀਤਾ ਸੀ। AFL ਨੇ ਹਰ ਸਾਲ $5,000 ਸਿੱਖ ਖੇਡਾਂ ਨੂੰ ਦੇਣਾ ਸਾਡੇ ਨਾਲ ਵਾਅਦਾ ਕੀਤਾ, ਤੇ ਪਿਛਲੇ ਸਾਲ ਜਿਹੜੀਆਂ ਗੇਮਾਂ ਦੇ ਪਹਿਲੇ ਦਿਨ ਸਟਾਰਟਿੰਗ ਦੇ ਵੇਲੇ ਉਹਨਾਂ ਨੇ ਬੱਚਿਆਂ ਲਈ ਇੱਕ ਕੈਂਪ ਲਾਇਆ ਸੀ, ਛੋਟਾ ਜਿਹਾ ਤੁਹਾਡੇ ਯਾਦ ਹੋਣਾ, ਜਿਹ ਚ ਬੱਚਿਆਂ ਨੂੰ ਫੁੱਟੀ ਦੀ ਪੂਰੀ ਐਨ ਡਰੈਸ ਪਵਾ ਕੇ ਤੇ ਉਹਨਾਂ ਨੂੰ ਕਿੱਕਾਂ ਲਵਾਈਆਂ ਸਨ ਤਾਂ ਕਿ ਉਹਨਾਂ ਦੇ ਵਿੱਚ ਇੱਕ ਜਾਗ ਲਾਇਆ ਸੀ। ਤੇ ਐਤਕੀ ਉਹਦਾ ਅਗਲਾ ਸਟੈਪ ਇਹ ਪੱਟਿਆ ਵੀ AFL ਨੇ ਇਹ ਕਿਹਾ ਵੀ ਅਸੀਂ ਸਿੱਖ ਗੇਮਾਂ ਦੇ ਵਿੱਚ ਟੀਮਾਂ ਭੇਜਾਂਗੇ, ਟੀਮਾਂ ਬਣਾ ਕੇ। ਤੇ ਉਹਨਾਂ ਨੇ ਖੁੱਲਾ ਸੱਦਾ ਦਿੱਤਾ ਸ਼ਹਿਰ ਬਾਈ ਸ਼ਹਿਰ ਵੀ ਭਾਈ ਜੇ ਟੀਮ ਜਿਹੜੀ ਅਸੀਂ ਰਜਿਸਟਰਡ ਕਰਾਉਣੇ ਆ AFL ਦੇ ਨਾਂ ਤੇ ਤੁਸੀਂ ਉਹਨੂੰ ਸਾਡੀ ਜਿਹੜੀ ਟੀਮ ਸਹਿਯੋਗ ਦਿਓ, ਤੇ ਸਾਰੇ ਸ਼ਹਿਰਾਂ ਚ ਜਿੱਥੇ ਵੀ ਤੁਸੀਂ ਵੱਸਦੇ ਹੋ ਤੁਸੀਂ AFL ਦੀ ਵੈਬਸਾਈਟ ਤੇ ਜਾ ਕੇ ਉਹਨਾਂ ਦੇ ਲਿੰਕ ਲਾਏ ਹੋਏ ਆ ਵੀ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ, ਆਪਦੇ ਬੱਚੇ ਨੂੰ ਜੁਆਇਨ ਕਰਾ ਸਕਦੇ ਹੋ ਫੁੱਟੀ ਦੇ ਵਿੱਚ ਜੇ ਕਰਾਉਣਾ ਚਾਹੁੰਦੇ ਹੋ। ਸੋ ਕਿਉਂਕਿ ਆਸਟ੍ਰੇਲੀਅਨ ਜਿਹੜੀ ਗੇਮ ਆ ਤੇ ਆਸਟ੍ਰੇਲੀਆ ਦੀ ਜਿਹੜੀ ਜਿੰਦ ਜਾਣ ਹੈ ਖੇਡ, ਤੇ ਇਸ ਕਰਕੇ AFL ਨੂੰ ਇਹ ਮਹਿਸੂਸ ਹੋਇਆ ਸੀ ਪਿਛਲੇ ਸਾਲ ਜਿਹੜੀ ਉਹਨਾਂ ਨਾਲ ਮੇਰੀ ਮੀਟਿੰਗ ਹੋਈ ਸੀ ਨਾ, ਉਸ ਮੀਟਿੰਗ ਦੇ ਵਿੱਚ ਜਿਹੜਾ ਉਹਨਾਂ ਦੀ ਚਿੰਤਾ ਦਾ ਵਿਸ਼ਾ ਇਹ ਸੀ ਵੀ AFL ਤਾਂ ਆਸਟ੍ਰੇਲੀਅਨ ਫੁੱਟੀ ਆ ਤੇ ਆਸਟ੍ਰੇਲੀਅਨ ਲੋਕ ਇਹਨੂੰ ਪਸੰਦ ਕਰਦੇ ਆ, ਪਰ ਹੁਣ ਜਿਹੜਾ ਆਸਟ੍ਰੇਲੀਆ ਦੇ ਵਿੱਚ ਇੰਨਾ ਕੁ ਮਲਟੀ ਕਲਚਰਲ ਹੋ ਗਿਆ ਵੀ ਇੰਨੇ ਕੁ ਲੋਕ ਬਾਹਰਲੇ ਮੁਲਕਾਂ ਚ ਆ ਗਏ ਜਿਨ੍ਹਾਂ ਨੂੰ AFL ਬਾਰੇ ਪਤਾ ਨਹੀਂ AFL ਬਾਰੇ। ਤੇ ਦੂਜੀ ਇਹ ਆ ਵੀ ਜਿਹੜੀ ਪੰਜਾਬੀਆਂ ਦੇ ਵਿੱਚ ਜੇ AFL ਦੀ ਗੱਲ ਕਰੀਏ ਤਾਂ AFL ਆ ਜਿਹੜੀ ਉਹ ਇੱਕ ਸਰੀਰਕ ਖੇਡ ਆ ਪੰਜਾਬੀਆਂ ਦੀ ਕਬੱਡੀ ਵਾਂਗ। ਸੋ ਭਰਮੇ ਜੁੱਸੇ ਤੇ ਭਰਮੇ ਨੌਜਵਾਨ ਜਿਹੜੇ ਪੰਜਾਬੀਆਂ ਦੇ ਮਿਲ ਜਾਂਦੇ ਆ, ਸੋ ਅਸੀਂ ਤਾਂ ਕਰਕੇ AFL ਤੁਹਾਡੇ ਨਾਲ ਜੋੜਨਾ ਚਾਹੁੰਦੇ ਆ ਵੀ ਕੱਲ ਨੂੰ ਜਿਹੜੀ ਆਸਟ੍ਰੇਲੀਆ, ਅਸੀਂ ਵੀ ਆਸਟ੍ਰੇਲੀਅਨ ਚਾਹੇ ਪੰਜਾਬੀ ਆ, ਪਿਛੋਕੜ ਪੰਜਾਬੀ ਆ, ਸਿੱਖ ਆ, ਪਰ ਹਾਂ ਤਾਂ ਆਸਟ੍ਰੇਲੀਅਨ ਨਾ ਹੁਣ। ਸੋ ਆਸਟ੍ਰੇਲੀਅਨ ਆ ਤਾਂ ਆਸਟ੍ਰੇਲੀਅਨ ਚਾਹੁੰਦੇ ਆ ਵੀ ਉਹਨਾਂ ਦੀ ਜਿਹੜੀ ਫੁੱਟੀ ਆ ਉਵੇਂ ਉਹਦੀ ਚੜ੍ਹਤ ਬਰਕਰਾਰ ਰਹੇ ਤੇ ਹੋਰਾਂ ਕੌਮਾਂ ਚ ਵੀ ਉਹ ਪਾਪੂਲਰ ਹੋਵੇ, ਤੇ ਹੋਰਾਂ ਕੌਮਾਂ ਚ ਫੇਰ ਪਾਪੂਲਰ ਹੋਊਗੀ। ਜੇ ਮੰਨ ਲਈਏ ਇੱਕ ਸਿੱਖ ਨੌਜਵਾਨ ਵਿੱਚ ਖੇਡਦਾ ਦਿਖਾਈ ਦਿੰਦਾ ਫੁੱਟੀ ਦੇ ਵਿੱਚ ਆਪਦੇ ਜ਼ੋਰ ਸ਼ੋਰ ਨਾਲ, ਤਾਂ ਆਟੋਮੈਟਿਕਲੀ ਜਿਹੜੀ ਸਾਡਾ ਟੱਚ ਆ, ਜਿਹੜਾ ਸਾਡਾ ਸਾਡੀ ਜਿਹੜੀ ਉਹਨਾਂ ਨਾਲ ਦਿਲੋਂ ਜੁੜਨ ਦੀ ਜਿਹੜੀ ਚਾਂਸਿਸ ਵੱਧ ਜਾਂਦੇ ਆ। ਸੋ ਇਸ ਕਰਕੇ AFL ਦਾ ਜਿਹੜਾ ਇਹ ਦੂਜਾ ਸਾਲ ਆ, ਨਾ ਕਿ ਪਹਿਲਾ ਸਾਲ ਆ, ਪਰ ਇਹ SBS ਦੇ ਵਿੱਚ ਮੈਂ ਦੇਖ ਰਿਹਾ ਸੀ ਵੀ ਉਹ ਕਹਿ ਰਹੇ ਆ, ਪਰ ਇਹ ਪਹਿਲੀ ਸਾਲ ਇਹ ਆ ਵੀ ਗੇਮ ਹੋਊਗੀ ਉੱਥੇ, ਪਹਿਲਾ ਸਾਲ ਗੇਮ ਹੋਣ ਦਾ, ਪਰ AFL ਦਾ ਇਹ 5 ਸਾਲ ਦਾ ਕੰਟਰੈਕਟ ਆ ਸਿੱਖ ਗੇਮਾਂ ਨਾਲ, ਤੇ ਇਹ ਰੋਲ ਓਵਰ ਹੁੰਦਾ ਰਹਿਣਾ, ਸ਼ਾਇਦ ਅੱਗੇ ਵੀ ਚੱਲਦਾ ਰਹੇ।
ਸੋ ਬਿਲਕੁਲ ਜੀ, ਇਹ ਜਿਹੜਾ ਇਸ ਤੱਕ ਹੁਣ ਜਿਹੜਾ ਸਿੱਖ ਖੇਡਾਂ ਦਾ ਨਸ਼ਾ ਚੜਿਆ ਰਹਿਣਾ ਸਾਰਿਆਂ ਦੇ ਸਿਰ ਦੇ ਉੱਤੇ, ਸੋ ਉਮੀਦ ਕਰਦੇ ਹਾਂ ਜੀ ਬਹੁਤ ਹੀ ਵਧੀਆ ਇਕੱਤੀਆਂ ਸਿੱਖ ਖੇਡਾਂ ਜਿਹੜੀਆਂ ਇਹ ਵੀ ਆਪਣਾ ਇੱਕ ਮੀਲ ਪੱਥਰ ਸਾਬਤ ਕਰਨਗੀਆਂ। ਸੋ ਬਰਾੜ ਸਾਹਿਬ ਅੱਜ ਦੇ ਲਈ ਮੈਨੂੰ ਲੱਗਦਾ ਕਿ ਮੈਨੂੰ ਪ੍ਰੋਗਰਾਮ ਜ਼ਿਆਦਾ ਮੈਂ ਅੱਜ ਅੱਗੇ ਤੱਕ ਨਹੀਂ ਤੋਰ ਸਕਦੀ, ਕੁੱਝ ਘਰੇਲੂ ਰੁਝੇਵਿਆਂ ਕਰਕੇ ਉਹਦੇ ਲਈ ਮੈਂ ਮਾਫ਼ੀ ਵੀ ਚਾਹੁੰਦੀ ਹਾਂ, ਸਰੋਤਿਆਂ ਤੋਂ ਵੀ ਮਾਫ਼ੀ ਮੰਗਦੀ ਹਾਂ। ਤੇ ਕੁਛ ਹੋਰ ਗੱਲਬਾਤ ਤੁਹਾਡੇ ਕੋਲ ਜੇ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਸਰੋਤਿਆਂ ਨਾਲ ਤੇ ਜ਼ਰੂਰ ਸਾਂਝ ਪਾਓ।
ਬਸ ਜੀ, ਸਾਂਝ ਆਪਾਂ ਤਕਰੀਬਨ ਸਾਰੇ ਵਿਸ਼ੇ ਕਵਰ ਕਰ ਲਏ ਆ, ਤੇ ਮਾਫ਼ੀ ਚਾਹੁੰਦੇ ਵੀ ਖਬਰਾਂ ਦੀ ਜਿਹੜੀ ਚੀਰ ਫਾੜ ਨਹੀਂ ਕਰ ਸਕੇ, ਪਰ ਮੈਨੂੰ ਲੱਗਦਾ ਵੀ ਤੁਹਾਨੂੰ ਲੱਗਿਆ ਵੀ ਨਹੀਂ ਹੋਣਾ ਵੀ ਖਬਰਾਂ ਜ਼ਰੂਰੀ ਆ, ਕਿਉਂਕਿ ਇਹ ਗੱਲਾਂ ਜਿਹੜੀਆਂ ਅਸੀਂ ਕੀਤੀਆਂ ਇਹ ਮੈਨੂੰ ਲੱਗਿਆ ਜ਼ਿਆਦਾ ਜ਼ਰੂਰੀ ਸਨ, ਸੋ ਕੋਈ ਨੀ, ਆਉਣ ਵਾਲੇ ਦਿਨਾਂ ਚ ਹੌਲੀ ਹੌਲੀ ਰੁਟੀਨ ਨੂੰ ਜਿਹੜਾ ਰੁਟੀਨ ਚ ਲੈ ਕੇ ਆਵਾਂਗੇ ਤੇ ਖਬਰਾਂ ਵੀ ਤੁਹਾਨੂੰ ਸੁਣਾਇਆ ਕਰਾਂਗੇ, ਖਬਰਾਂ ਦੀ ਚੀਰ ਫਾੜ ਵੀ ਕਰਿਆ ਕਰਾਂਗੇ, ਹੋਰ ਵੀ ਪੰਜਾਬ ਦੇ ਵਿੱਚ ਐਤਕੀ ਜੋ ਮਹਿਸੂਸ ਕੀਤੀਆਂ ਗੱਲਾਂ ਜਾਂ ਜੋ ਹੋਈਆਂ ਉਹ ਆਪ ਸਭ ਨਾਲ ਸਾਂਝੀਆਂ ਕਰਾਂਗੇ। ਸੋ ਫਿਲਹਾਲ ਜਿਹੜਾ ਮੈਨੂੰ ਵੀ ਦਿਓ ਇਜਾਜ਼ਤ ਜੀ, ਤੇ ਤੁਸੀਂ ਵੀ ਸੁਖਪ੍ਰੀਤ ਬਿਜ਼ੀ ਹੋ ਕਿਉਂਕਿ ਮਹਿਮਾਨ ਤੁਹਾਡੇ ਘਰੇ ਬਹੁਤ ਸਾਰੇ ਆਏ ਹੋਏ ਤੇ ਉਹਨਾਂ ਦੀ ਵੀ ਸਾਂਭ ਜਿਹੜੀ ਮੇਜ਼ਬਾਨੀ ਕਰਨੀ ਵੀ ਇੱਕ ਤੁਹਾਡੀ ਡਿਊਟੀ ਆ। ਸੋ ਮਿਲਦੇ ਆ ਜੀ ਫਿਰ ਅਗਲੇ ਪ੍ਰੋਗਰਾਮ ਚ, ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਜੀ, ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਲਈ ਜੀ। ਸੋ ਗਾਰਡ ਸਾਹਿਬ ਨਾਲ ਬਹੁਤ ਦਿਨਾਂ ਬਾਅਦ ਪ੍ਰੋਗਰਾਮ ਦੇ ਵਿੱਚ ਸਾਂਝ ਪਈ ਔਰ ਬਹੁਤ ਹੀ ਵਧੀਆ ਲੱਗਦਾ ਹੈ ਨਾ, ਇੱਕ ਬਿਲਕੁਲ ਜੀ ਪਰਿਵਾਰ ਹੀ ਆ, ਇੱਕ ਵੀ ਜਿਹੜਾ ਮੈਂਬਰ ਆ ਕਿਤੇ ਇੱਧਰ ਉੱਧਰ ਹੋਵੇ ਤੇ ਉਹ ਰੌਣਕ ਜਿਹੀ ਜਿਹੜੀ ਆ ਘੱਟ ਜਾਂਦੀ ਹੈ ਨਾ, ਪਰਿਵਾਰ ਦੇ ਹਰ ਜਿਹੜਾ ਮੈਂਬਰ ਹੁੰਦਾ ਉਹਦੀ ਆਪਣੀ ਰੌਣਕ ਹੁੰਦੀ ਹੈ ਤੇ ਬਰਾੜ ਸਾਹਿਬ ਤਾਂ ਫਿਰ ਸੁੱਖ ਨਾਲ ਹੈ ਨਾ, ਸਾਡੇ ਕਹਿ ਲਓ ਭਈ ਜਿਹੜੇ ਮੋਹਰੀ ਜਿਹੇ ਹੁੰਦੇ ਆ ਪਰਿਵਾਰ ਦੇ ਮੈਂਬਰ ਉਹਨਾਂ ਦੇ ਵਿੱਚ ਹੈ। ਸੋ ਪਰ ਬੜੀ ਖੁਸ਼ੀ ਹੋਈ ਜੀ ਅੱਜ ਉਹਨਾਂ ਨਾਲ ਗੱਲਬਾਤ ਕਰਕੇ ਤੇ ਮੈਨੂੰ ਪਤਾ ਉਹਦੀ ਖੁਸ਼ੀ ਤੁਹਾਨੂੰ ਸਾਰਿਆਂ ਨੂੰ ਹੋਈ ਹੋਣੀ ਹੈ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਦੁਬਾਰਾ ਸੁਣ ਕੇ। ਸੋ ਬਿਲਕੁਲ ਜੀ, ਜਿੱਦਾਂ ਉਹਨਾਂ ਨੇ ਕਿਹਾ ਕਿ ਹੌਲੀ ਹੌਲੀ ਜਿਹੜਾ ਰੁਟੀਨ ਬਣ ਜਾਣਾ, ਸੋ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰੀ ਖਬਰਾਂ ਦੇ ਉੱਤੇ ਵੀ ਜਿਹੜੀ ਵਿਚਾਰ ਚਰਚਾ ਉਹ ਕਰਿਆ ਕਰਾਂਗੇ। ਤੇ ਨਾਲ ਦੀ ਨਾਲ ਬੁੱਧਵਾਰ ਦਾ ਪ੍ਰੋਗਰਾਮ ਜੀ ਯਾਦਾਂ ਦੇ ਨਾਮ ਹੁੰਦਾ, ਸੋ ਯਾਦਾਂ ਵੀ ਜ਼ਰੂਰ ਅਸੀਂ ਸਾਂਝੀਆਂ ਕਰਨੀਆਂ। ਸੋ ਅੱਜ ਕੱਲ ਥੋੜਾ ਜਿਹਾ ਬਿਜ਼ੀ ਚੱਲ ਰਿਹਾ ਸ਼ਡਿਊਲ, ਇਸ ਕਰਕੇ ਮੈਨੂੰ ਪ੍ਰੋਗਰਾਮ ਥੋੜਾ ਜਿਹਾ ਪਹਿਲਾਂ ਖਤਮ ਕਰਨਾ ਪੈਣਾ ਹੈ, ਪਰ ਤੁਹਾਡੇ ਲਈ ਮੈਂ ਬਹੁਤ ਪਿਆਰੇ ਪਿਆਰੇ ਜਿਹੇ ਗੀਤ ਜਿਹੜੇ ਆ ਉਹ ਛੱਡ ਕੇ ਜਾਵਾਂਗੀ। ਸੋ ਪ੍ਰੋਗਰਾਮ ਦੇ ਦੌਰਾਨ ਮੇਰੇ ਤੋਂ ਕੋਈ ਵੱਧ ਘੱਟ ਕਹਿ ਹੋ ਗਿਆ ਹੋਵੇ ਜਾਂ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਮੈਨੂੰ ਜ਼ਰੂਰ ਮਾਫ਼ ਕਰ ਦੇਣਾ। ਸੋ ਆਉਣ ਵਾਲੇ ਬੁੱਧਵਾਰ ਜ਼ਰੂਰ ਜੀ ਕੁਛ ਵਧੀਆ ਜਿਹਾ ਆਪਣੀਆਂ ਯਾਦਾਂ ਦੇ ਵਿੱਚੋਂ ਲੈ ਕੇ ਹਾਜ਼ਰ ਹੋਵਾਂਗੀ। ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ, ਤੇ ਤੁਸੀਂ ਜ਼ਰੂਰ ਹੀ ਜਿਹੜਾ ਗੁਰਮਤਿ ਸੰਗੀਤ ਦਾ ਇਹ ਜਿਹੜਾ ਚੱਲ ਰਹੀ ਹੈ ਮੁਹਿੰਮ ਆਸਟ੍ਰੇਲੀਆ ਦੇ ਵਿੱਚ, ਇਹਨੂੰ ਜ਼ਰੂਰ ਬਿਲਕੁਲ ਵੀ ਮਿਸ ਨਾ ਕਰਿਓ। ਮੈਂ ਪਰਸਨਲੀ ਕਹਿ ਰਹੀ ਹਾਂ ਜੀ, ਕਿਉਂਕਿ ਇਸ ਨੂੰ ਇਹਦਾ ਜਿਹੜਾ ਐਕਸਪੀਰੀਅੰਸ ਕਰਨਾ, ਇਹਨੂੰ ਸੁਣਨਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਸੋ ਇਸ ਚੀਜ਼ ਨੂੰ ਤੁਸੀਂ ਮਿਸ ਨਾ ਕਰਿਓ, ਜ਼ਰੂਰ ਹੀ ਇਸ ਦਾ ਆਨੰਦ ਮਾਣੋ। ਸੋ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ, ਰੱਬ ਰਾਖਾ।
ਵੇਖਿਆ ਇੱਕ ਮੁੰਦਰੀ ਵਰਗਾ ਚੰਨ ਤਾਈਓ ਪੌਣਾ आशिकानू तरिश दिखाया करो जी कदी साकी गली पुल के भी आया